ਹਰਮਨ ਰੇਡੀਓ ਤੇ ਅੱਜ ਸਵੇਰ ਦੀ ਸਭਾ ਯਾਨੀ ਕਿ ਅੱਜ ਦੇ ਮਾਰਨਿੰਗ ਸ਼ੋਅ ਵਿੱਚ ਸਾਡੇ ਨਾਲ ਹਾਜ਼ਰ ਰਹਿਣ ਵਾਲੇ ਸਾਰੇ ਦੋਸਤਾਂ ਨੂੰ ਅਮਰਦੀਪ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਆਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਦੋਸਤੋ, ਉਮੀਦ ਕਰਦੀ ਹਾਂ ਕਿ ਅੱਜ ਦਾ ਦਿਨ ਤੁਸੀਂ ਜਿੱਥੇ ਵੀ ਬੈਠੇ ਹੋ, ਜਿਸ ਵੀ ਦੇਸ਼ ਦੇ ਵਿੱਚ, ਜਿਸ ਵੀ ਧਰਤੀ ਤੇ, ਤੁਹਾਡੇ ਲਈ ਬੜਾ ਸੁਹਾਵਣਾ ਚੜਿਆ ਹੋਣਾ ਤੇ ਅਰਦਾਸ ਪਰਮਾਤਮਾ ਦੇ ਅੱਗੇ ਇਹੀ ਕਰਦੇ ਹਾਂ ਕਿ ਤੁਹਾਡੇ ਦਿਨ ਦੀ ਹਰ ਘੜੀ, ਹਰ ਪਲ ਜਿਹੜਾ ਉਹ ਸੁਹਾਵਣਾ ਹੋ ਨਿਬੜੇ। ਸੋ ਦਿਨ ਦੀ ਗੱਲ ਕਰੀਏ ਤਾਂ ਦੋਸਤੋ, ਅੱਜ ਸਾਲ 2021 ਦੇ ਮਈ ਮਹੀਨੇ ਦੀ 25 ਤਰੀਕ ਹੋ ਚੁੱਕੀ ਹੈ ਤੇ ਉਧਰ ਨਾਨਕਸ਼ਾਹੀ ਸੰਵਤ ਦੀ ਗੱਲ ਕਰੀਏ ਤਾਂ ਨਾਨਕਸ਼ਾਹੀ ਸੰਵਤ 553 ਦੇ ਜੇਠ ਮਹੀਨੇ ਦੀ ਅੱਜ 12 ਤਰੀਕ ਹੋ ਚੁੱਕੀ ਹੈ। ਘੜੀਆਂ ਵੱਲ ਨਜ਼ਰ ਮਾਰੀਏ ਤਾਂ ਦੋਸਤੋ, ਘੜੀਆਂ ਕਹਿੰਦੀਆਂ ਕਿ ਇਸ ਵੇਲੇ ਮੈਲਬਰਨ, ਕੈਨਬਰਾ, ਸਿਡਨੀ ਤੇ ਬ੍ਰਿਸਬੇਨ ਦੇ ਵਿਚ 8:03 ਦਾ ਹੋ ਚੁੱਕਿਆ, ਜਦਕਿ ਐਡੀਲੇਡ ਦੇ ਵਿਚ 7:33 ਹੋਏ ਨੇ ਤੇ ਉਧਰ ਪਰਥ ਦੇ ਵਿਚ ਸਮਾਂ ਅਜੇ 6:03 ਦਾ ਹੋਇਆ। ਸਾਡੇ ਆਸਟ੍ਰੇਲੀਆ ਤੋਂ ਬਾਹਰ ਚਲੀਏ ਤਾਂ ਆਸਟ੍ਰੇਲੀਆ ਤੋਂ ਬਾਹਰ ਨਿਊਜ਼ੀਲੈਂਡ ਸਾਡਾ ਗੁਆਂਢੀ ਮੁਲਕ ਹੈ, ਉਥੇ ਆਕਲੈਂਡ ਦੇ ਵਿਚ ਸਮਾਂ 10:03 ਦਾ ਹੋ ਚੁੱਕਿਆ ਤੇ ਇਸੇ ਤਰ੍ਹਾਂ ਕੁਝ ਹੋਰ ਮੁਲਕ ਜਿੱਥੇ ਜਿੱਥੇ ਮੰਗਲਵਾਰ ਦਾ ਦਿਨ ਚੜ ਚੁੱਕਿਆ। ਡੁਬਈ ਦੇ ਵਿਚ ਵੀ ਮੰਗਲਵਾਰ ਚੜ ਚੁੱਕਿਆ, 2:03 ਯਾਨੀ ਅੱਧੀ ਰਾਤ ਦਾ ਤੜਕਾ ਡੁਬਈ ਦੇ ਵਿਚ ਹੋਇਆ ਤੇ ਇਸੇ ਤਰ੍ਹਾਂ ਮੰਗਲਵਾਰ ਦਾ ਜਿਹੜਾ ਦਿਨ ਹੈ ਜੀ ਉਹ ਭਾਰਤ ਵਿਚ ਚੜ ਚੁੱਕਿਆ। ਪੰਜਾਬ ਦੇ ਵਿਚ ਇਸ ਵੇਲੇ 3:33 ਉਥੇ ਵੀ ਤੜਕਾ ਜਿਹੜਾ ਉਹ ਚੱਲ ਰਿਹਾ ਤੇ ਇਸੇ ਤਰ੍ਹਾਂ ਇਟਲੀ ਦੇ ਵਿਚ ਜੇ ਗੱਲ ਕਰੀਏ ਤਾਂ ਇਟਲੀ ਦੇ ਵਿਚ ਵੀ ਵੈਸੇ ਜਿਹੜਾ ਸਮਾਂ ਉਹ ਅੱਧੀ ਰਾਤ ਦੇ ਤੜਕੇ ਵਾਲਾ ਹੀ ਹੈ, ਪਰ ਰੋਮ ਦੇ ਵਿਚ 12:04 ਹੋ ਚੁੱਕੇ ਨੇ। ਸੋ ਮੰਗਲਵਾਰ ਦੀ ਜਿਹੜੀ ਸਵੇਰ ਆਪਾਂ ਕਹਿ ਸਕਦੇ ਹਾਂ, ਪਰ ਅੱਧੀ ਰਾਤ ਦਾ ਤੜਕਾ ਉੱਥੇ ਵੀ ਹੋ ਚੁੱਕਿਆ, ਮੰਗਲਵਾਰ ਨੇ ਦਸਤਕ ਦੇ ਦਿੱਤੀ ਹੈ। ਤੇ ਇਸੇ ਤਰ੍ਹਾਂ ਬਹੁਤ ਸਾਰੇ ਮੁਲਕ ਨੇ ਜਿੱਥੋਂ ਤੁਸੀਂ ਸਾਰੇ ਸਾਡੇ ਨਾਲ ਸਾਂਝ ਬਣਾਉਂਦੇ ਹੋ, ਪ੍ਰੋਗਰਾਮ ਦੇ ਵਿਚ ਸ਼ਾਮਲ ਹੁੰਦੇ ਹੋ, ਉਨ੍ਹਾਂ ਮੁਲਕਾਂ ਦੀ ਗੱਲ ਕਰਾਂ ਤਾਂ ਕੈਨੇਡਾ ਦੇ ਵਿਚ ਵੀ ਵੱਖੋ ਵੱਖਰਾ ਸਮਾਂ ਹੈ ਔਰ ਇਨ੍ਹਾਂ ਮੁਲਕਾਂ ਦੇ ਵਿਚ ਅਜੇ ਸੋਮਵਾਰ ਚੱਲ ਰਿਹਾ। ਕੈਨੇਡਾ ਦੇ ਟੋਰਾਂਟੋ ਸ਼ਹਿਰ ਦੇ ਵਿਚ ਸੋਮਵਾਰ ਦੀ ਸ਼ਾਮ ਪੈ ਚੁੱਕੀ ਹੈ, 6:04 ਹੋ ਚੁੱਕੇ ਨੇ ਤੇ ਵੈਨਕੂਵਰ ਦੇ ਵਿਚ ਦੋਸਤੋ ਅਜੇ 3:04 ਹੋਏ ਨੇ, ਯਾਨੀ ਬਾਅਦ ਦੁਪਹਿਰ ਦਾ ਜਿਹੜਾ ਸਮਾਂ ਉਹ ਵੈਨਕੂਵਰ ਦੇ ਵਿਚ ਚੱਲ ਰਿਹਾ। ਤੇ ਇਸੇ ਤਰ੍ਹਾਂ ਜੇ ਅਸੀਂ US ਚਲੀਏ ਤਾਂ US ਦੇ ਵਿਚ ਇਸ ਵੇਲੇ LA ਦੇ ਵਿਚ, ਲੋਸ ਏਂਜਲਸ ਦੇ ਵਿਚ ਵੀ 3:04 ਦਾ ਸਮਾਂ ਬਾਅਦ ਦੁਪਹਿਰ ਦਾ ਹੈ ਤੇ ਇਹੀ ਸਮਾਂ ਜਿਹੜਾ ਸਿਆਟਲ ਦੇ ਵਿਚ ਚੱਲ ਰਿਹਾ 3:04, ਉਥੇ ਵੀ ਬਾਅਦ ਦੁਪਹਿਰ ਸੋਮਵਾਰ ਦੀ ਹੋਈ ਹੋਈ ਹੈ। ਤੇ ਇਧਰ ਨਿਊਯਾਰਕ ਦੇ ਵਿਚ ਸ਼ਾਮ ਪੈ ਚੁੱਕੀ ਹੈ, 6:05 ਉਥੇ ਹੋਏ ਨੇ। ਮਿਆਮੀ ਦੇ ਵਿਚ ਵੀ ਸ਼ਾਮ ਦੇ 6:05 ਹੋ ਚੁੱਕੇ ਨੇ। ਸੋ ਦੋਸਤੋ, ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ, ਜਿਸ ਵੀ ਧਰਤੀ ਤੋਂ, ਜਿਸ ਵੀ ਮੁਲਕ ਤੋਂ ਤੁਸੀਂ ਸਾਡੇ ਨਾਲ ਪ੍ਰੋਗਰਾਮ ਦੇ ਵਿਚ ਜੁੜਦੇ ਹੋ, ਪ੍ਰੋਗਰਾਮ ਦਾ ਹਿੱਸਾ ਬਣਦੇ ਹੋ ਔਰ ਇਸ ਪ੍ਰੋਗਰਾਮ ਨੂੰ ਹੋਰ ਵੀ ਖੁਸ਼ਗਵਾਰ ਬਣਾਉਂਦੇ ਹੋ, ਤੁਹਾਨੂੰ ਤਹਿ ਦਿਲ ਤੋਂ ਪ੍ਰੋਗਰਾਮ ਦੇ ਵਿਚ ਜੀ ਆਇਆਂ ਨੂੰ ਕਹਿੰਦੇ ਹਾਂ। ਸੋ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਕਰਦੇ ਹਾਂ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿਚ ਸਵਾਗਤ। ਪ੍ਰੋਗਰਾਮ ਦੇ ਵਿਚ ਕੀ ਹੋਣ ਜਾ ਰਿਹਾ ਇਹਦੇ ਬਾਰੇ ਜ਼ਰੂਰ ਗੱਲ ਕਰਦੇ ਹਾਂ। ਪ੍ਰੋਗਰਾਮ ਦੇ ਵਿਚ ਬਹੁਤ ਸਾਰੀਆਂ ਜਾਣਕਾਰੀਆਂ ਅਸੀਂ ਤੁਹਾਡੇ ਲਈ ਲੈ ਕੇ ਆਉਣੀਆਂ ਹੀ ਹੁੰਦੀਆਂ, ਸੋ ਅੱਜ ਵੀ ਲੈ ਕੇ ਆਏ ਹਾਂ ਬਹੁਤ ਸਾਰੇ ਸਿਲਸਿਲੇ ਜਿਹੜੇ ਅਸੀਂ ਬਕਾਇਦਾ ਰਵਾਇਤੀ ਤੌਰ ਦੇ ਉੱਤੇ ਤੁਹਾਡੇ ਲਈ ਪੇਸ਼ ਕਰਦੇ ਹਾਂ, ਉਹ ਸਿਲਸਿਲੇ ਵੀ ਅੱਜ ਸਾਂਝੇ ਕਰਾਂਗੇ। ਸੋ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿਚ ਜਿਵੇਂ ਅਸੀਂ ਗੀਤ ਸੰਗੀਤ ਜਿਹੜਾ ਉਹ ਤੁਹਾਡੇ ਲਈ ਲੈ ਕੇ ਆਉਂਦੇ ਹਾਂ, ਉਸ ਤੋਂ ਬਾਅਦ ਅੱਜ ਦਾ ਵਿਚਾਰ ਵੀ ਸਾਂਝਾ ਕਰਾਂਗੇ, ਮੌਸਮ ਤੇ ਝਾਤ ਵੀ ਪਾਵਾਂਗੇ ਔਰ ਅੱਜ ਇਕ ਸਰਪ੍ਰਾਈਜ਼ ਕਾਲ ਜਿਹੜਾ ਕਿ ਅਸੀਂ ਵਧਾਈਆਂ ਦਾ ਸਿਲਸਿਲਾ ਸ਼ੁਰੂ ਕੀਤਾ ਹੈ ਉਹਦੇ ਰਾਹੀਂ ਤੁਹਾਡੇ ਰੂਬਰੂ ਕਰਾਂਗੇ, ਯਾਨੀ ਕਿ ਤੁਹਾਡੇ ਵੀ ਕੋਈ ਦੋਸਤ ਮਿੱਤਰ ਜਿਨ੍ਹਾਂ ਦਾ ਵੀ ਕੋਈ ਖਾਸ ਦਿਨ ਹੈ ਅੱਜ, ਚਾਹੇ ਉਨ੍ਹਾਂ ਦੀ ਸਾਲਗਿਰਹ, ਚਾਹੇ ਜਨਮ ਦਿਨ ਹੈ ਔਰ ਜਾਂ ਫਿਰ ਉਨ੍ਹਾਂ ਦੇ ਕਿਸੇ ਖਾਸ ਮੁਬਾਰਕ ਮੌਕੇ ਦੇ ਉੱਤੇ ਕੋਈ ਵੀ ਉਨ੍ਹਾਂ ਦੀ ਪ੍ਰਾਪਤੀ ਹੈ ਉਹਦੇ ਲਈ ਤੁਸੀਂ ਉਨ੍ਹਾਂ ਨੂੰ ਵਧਾਈ ਦੇਣੀ ਚਾਹੁੰਦੇ ਹੋ ਤਾਂ ਤੁਸੀਂ ਉਨ੍ਹਾਂ ਦਾ ਨੰਬਰ ਸਾਨੂੰ ਭੇਜ ਸਕਦੇ ਹੋ, ਅਸੀਂ ਹਰਮਨ ਰੇਡੀਓ ਵੱਲੋਂ ਤੁਹਾਡੀਆਂ ਵਧਾਈਆਂ ਉਨ੍ਹਾਂ ਤੱਕ ਪਹੁੰਚਾਵਾਂਗੇ, ਤੁਹਾਡਾ ਪਿਆਰ, ਤੁਹਾਡੀ ਮੁਹੱਬਤ ਉਨ੍ਹਾਂ ਤੱਕ ਪਹੁੰਚਦੀ ਕਰਾਂਗੇ। ਸੋ ਆਪਣਾ ਜਿਹੜਾ ਨਾਮ ਜ਼ਰੂਰ ਸਾਨੂੰ ਭੇਜੋ, ਆਪਣੇ ਦੋਸਤ ਦਾ, ਆਪਣੇ ਰਿਸ਼ਤੇਦਾਰ, ਆਪਣੇ ਮਿੱਤਰ, ਆਪਣੇ ਪਰਿਵਾਰਕ ਸਕੇ ਸੰਬੰਧੀ ਜਿਨ੍ਹਾਂ ਨੂੰ ਵੀ ਤੁਸੀਂ ਉਹ ਵਧਾਈਆਂ ਭੇਜਣੀਆਂ ਚਾਹੁੰਦੇ ਹੋ। ਤੇ ਇਸ ਤੋਂ ਇਲਾਵਾ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿਚ ਵਿਰਸਾ ਤੇ ਇਤਿਹਾਸ ਦਾ ਸਿਲਸਿਲਾ ਵੀ ਅਸੀਂ ਤੁਹਾਡੇ ਨਾਲ ਸਾਂਝਾ ਕਰਨਾ। ਸੋ ਉਸ ਸਿਲਸਿਲੇ ਦੇ ਵਿਚ ਅੱਜ ਖਾਸ ਤੌਰ ਦੇ ਉੱਤੇ ਅਸੀਂ ਜਿਹੜੀ ਗੱਲਬਾਤ ਕਰਨੀ ਹੈ ਉਹ ਕਰਨੀ ਹੈ ਜੀ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਜੀਵਨ ਤੇ। ਸੋ ਸਭ ਤੋਂ ਪਹਿਲਾਂ ਤਾਂ ਸਮੂਹ ਸਰੋਤੇ ਜਿਹੜੇ ਇਸ ਵੇਲੇ ਸਾਡੇ ਨਾਲ ਬਣੇ ਹੋਏ ਨੇ, ਆਪ ਸਭ ਨੂੰ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ, ਕੋਟਾਨਕੋਟ ਮੁਬਾਰਕਾਂ, ਕਿਉਂਕਿ ਉਨ੍ਹਾਂ ਦੇ ਜੀਵਨ ਔਰ ਉਨ੍ਹਾਂ ਦੇ ਉਪਦੇਸ਼ ਤੋਂ ਜੇ ਅਸੀਂ ਸਿੱਖਣਾ ਹੋਵੇ, ਜੇ ਅਸੀਂ ਧਾਰਨ ਕਰਨਾ ਹੋਵੇ ਕੁਛ, ਤਾਂ ਬਹੁਤ ਕੁਛ ਧਾਰਨ ਕੀਤਾ ਜਾ ਸਕਦਾ। ਬਹੁਤ ਹੀ ਸਹਿਣਸ਼ੀਲਤਾ ਦਾ ਜਿਹੜਾ ਮੁਜੱਸਮ ਉਹਨਾਂ ਦੇ ਜੀਵਨ ਦੇ ਵਿੱਚੋਂ ਵੇਖਣ ਨੂੰ ਮਿਲਦਾ। ਸੋ ਉਹ ਜਿਹੇ ਗੁਣਾਂ ਦੇ ਵਿੱਚੋਂ ਕਿਣਕਾ ਮਾਤਰ ਵੀ ਜੇ ਅਸੀਂ ਆਪਣੇ ਜੀਵਨ ਦੇ ਵਿੱਚ ਧਾਰਨ ਕਰਨ ਯੋਗ ਹੋ ਸਕੀਏ, ਤਾਂ ਵਾਕਈ ਸਾਡੇ ਗੁਰੂਆਂ ਦੇ ਦੱਸੇ ਹੋਏ ਮਾਰਗ ਦੇ ਉੱਤੇ ਚੱਲਣਾ ਸਾਡਾ ਸਫਲ ਹੋ ਸਕਦਾ। ਸੋ ਇੱਕ ਵਾਰ ਫੇਰ ਸਭ ਸਰੋਤਿਆਂ ਨੂੰ ਇਸ ਮੌਕੇ ਦੇ ਉੱਤੇ ਅਸੀਂ ਖਾਸ ਤੌਰ ਦੇ ਉੱਤੇ ਵਧਾਈਆਂ ਪੇਸ਼ ਕਰਦੇ ਹਾਂ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਜੀ ਸਭ ਨੂੰ। ਔਰ ਅੱਜ ਉਨ੍ਹਾਂ ਦੇ ਜੀਵਨ ਦੇ ਉੱਤੇ ਗੱਲਬਾਤ ਅਸੀਂ ਕਰਨੀ ਹੈ, ਤੇ ਇਸ ਤੋਂ ਇਲਾਵਾ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਹੋਰ ਬਹੁਤ ਸਾਰੀਆਂ ਜਾਣਕਾਰੀਆਂ ਉਹ ਵੀ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ। ਔਰ ਪ੍ਰੋਗਰਾਮ ਦੇ ਆਖਰੀ ਪੜਾਅ ਦੇ ਵਿੱਚ ਅੱਜ ਅਸੀਂ ਖਬਰਾਂ ਦਾ ਜਿਹੜਾ ਸਿਲਸਿਲਾ ਉਹ ਹਮੇਸ਼ਾ ਵਾਂਗ ਲੈ ਕੇ ਆਉਣਾ, ਜਸਵਿੰਦਰ ਬਿੱਟਾਹੁਰੀ ਉਸ ਸਿਲਸਿਲੇ ਦੇ ਵਿੱਚ ਮੇਰੇ ਨਾਲ ਹਾਜ਼ਰ ਰਹਿਣਗੇ। ਔਰ ਇਸ ਦੌਰਾਨ ਜਿਵੇਂ ਮੈਂ ਪਹਿਲਾਂ ਵੀ ਬਹੁਤ ਵਾਰ ਗੱਲਾਂ ਬਾਤਾਂ ਦਾ ਜਿਹੜਾ ਸਿਲਸਿਲਾ ਉਹ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਦੀ ਹੁੰਦੀ ਹਾਂ, ਸੋ ਗੱਲਾਂ ਬਾਤਾਂ ਜਿਹੜੀਆਂ ਉਹ ਦੋ ਅਲੱਗ ਅਲੱਗ ਵਿਸ਼ਿਆਂ ਦੇ ਉੱਤੇ ਕੀਤੀਆਂ ਜਾ ਸਕਦੀਆਂ। ਤੁਸੀਂ ਦੇਖੋ ਤੁਸੀਂ ਕਿਸ ਵਿਸ਼ੇ ਤੇ ਗੱਲ ਕਰਨੀ ਚਾਹੁੰਦੇ ਹੋ। ਪਿਛਲੇ ਦਿਨੀ ਆਸਟ੍ਰੇਲੀਆ ਦੇ ਵਿੱਚ ਕਿਰਪਾਨ ਧਾਰਨ ਕਰਨ ਨੂੰ ਲੈ ਕੇ ਇੱਕ ਖਾਸ ਜਿਹੜਾ ਵਿਵਾਦ ਹੈ ਉਹ ਖੜਾ ਹੋਇਆ। ਕਾਰਨ ਕੀ ਸੀ ਕਿ ਸਿਡਨੀ ਦੇ ਇੱਕ ਸਕੂਲ ਦੇ ਵਿੱਚ ਇੱਕ ਬੱਚੇ ਵੱਲੋਂ ਧਾਰਨ ਕੀਤੀ ਹੋਈ ਜਿਹੜੀ ਕਿਰਪਾਨ ਆ ਉਹਦੇ ਰਾਹੀਂ ਉਸ ਦੇ ਨਾਲ ਦੁਰਵਿਵਹਾਰ ਕਰ ਰਹੇ ਕੁਝ ਬੱਚਿਆਂ ਦੇ ਉੱਤੇ ਉਸ ਕਿਰਪਾਨ ਦੇ ਨਾਲ ਹਮਲਾ ਕੀਤਾ ਗਿਆ। ਸੋ ਉਸ ਤੋਂ ਬਾਅਦ ਸਕੂਲ ਵੱਲੋਂ ਜਾਂ ਫਿਰ ਜਿਹੜੀ ਸੂਬਾ ਸਰਕਾਰ ਵੱਲੋਂ ਇਕਦਮ ਆਰਜ਼ੀ ਤੌਰ ਦੇ ਉੱਤੇ ਇਸ ਕਿਰਪਾਨ ਦੇ ਉੱਤੇ ਪਾਬੰਦੀ ਜਿਹੜੀ ਹੈ ਉਹ ਲਗਾ ਦਿੱਤੀ ਗਈ। ਉਸ ਤੋਂ ਬਾਅਦ ਭਾਈਚਾਰੇ ਦਾ ਜਿਹੜਾ ਪੱਖ ਹੈ ਉਹ ਵਿਰੋਧੀ ਰੂਪ ਦੇ ਵਿੱਚ ਸਾਹਮਣੇ ਆਉਣਾ ਸੀ। ਔਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਇਕਦਮ ਜਿਹੜੀਆਂ ਭਾਵਨਾਵਾਂ ਨੇ ਸਾਡੀਆਂ ਉਹ ਜ਼ਰੂਰ ਭੜਕਦੀਆਂ ਨੇ, ਕਿਉਂਕਿ ਧਾਰਮਿਕ ਆਜ਼ਾਦੀ ਦੇ ਉੱਤੇ ਇਸ ਤਰ੍ਹਾਂ ਇਕਦਮ ਫੈਸਲਾ ਸੁਣਾਉਣਾ ਜਿਹੜਾ ਉਹ ਜ਼ਰੂਰ ਸਿੱਖ ਭਾਈਚਾਰੇ ਨੂੰ ਪ੍ਰਵਾਨ ਨਹੀਂ ਹੋਇਆ। ਸੋ ਉਸ ਦੇ ਸੰਬੰਧ ਦੇ ਵਿੱਚ ਅੱਜ ਅਸੀਂ ਜ਼ਰੂਰ ਗੱਲ ਕਰਨੀ ਚਾਹਾਂਗੇ। ਔਰ ਬੱਚਿਆਂ ਨੂੰ ਕਿਸ ਤਰ੍ਹਾਂ ਅਸੀਂ ਘਰ ਦੇ ਵਿੱਚ ਜਾਂ ਸਕੂਲਾਂ ਦੇ ਵਿੱਚ ਜਾਂ ਫਿਰ ਕਿਤੇ ਵੀ ਜੇ ਉਹ ਖੇਡ ਮੈਦਾਨਾਂ ਦੇ ਵਿੱਚ ਜਾਂਦੇ ਨੇ ਉਥੇ ਵੀ ਜੇਕਰ ਉਹ ਕਕਾਰ ਧਾਰਨ ਕਰ ਰਹੇ ਨੇ ਜੋ ਅੰਮ੍ਰਿਤਧਾਰੀ ਪਰਿਵਾਰਾਂ ਦੇ ਨੇ, ਤਾਂ ਕਿਸ ਤਰ੍ਹਾਂ ਅਸੀਂ ਉਨ੍ਹਾਂ ਨੂੰ ਪਰਿਵਾਰਾਂ ਦੇ ਵਿੱਚ ਵੀ ਜਿਹੜੀ ਸਿੱਖਿਆ ਆ ਉਹ ਮੁਹੱਈਆ ਕਰਨੀ ਆ, ਔਰ ਕਿਸ ਤਰ੍ਹਾਂ ਉਨ੍ਹਾਂ ਦੇ ਨਾਲ ਨੇੜਤਾ ਜਿਹੜੀ ਬਣਾ ਕੇ ਰੱਖਣੀ ਆ ਤਾਂ ਕਿ ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਆ ਉਹ ਅੱਗੇ ਤੋਂ ਨਾ ਵਾਪਰਨ। ਔਰ ਖਾਸ ਤੌਰ ਦੇ ਉੱਤੇ ਸੂਝ ਬੂਝ ਦੇ ਨਾਲ ਇਸ ਸਾਰੇ ਹੀ ਘਟਨਾਕ੍ਰਮ ਦੇ ਉੱਤੇ ਜਿਹੜੀ ਸਾਡੀ ਸਿੱਖ ਭਾਈਚਾਰੇ ਵੱਲੋਂ ਜਿਹੜੀ ਨਜ਼ਰ ਆ ਉਹ ਵੀ ਤਰੱਕੀ ਜਾ ਰਹੀ ਹੈ, ਪਰ ਨਾਲ ਹੀ ਨਾਲ ਕੁਛ ਖਾਸ ਜਿਹੜੀਆਂ ਨੀਤੀਆਂ ਹੈ ਉਹ ਵੀ ਸ਼ਾਇਦ ਸਰਕਾਰ ਵੱਲੋਂ ਬਣਾਈਆਂ ਜਾਣ ਸਿੱਖ ਭਾਈਚਾਰੇ ਦਾ ਸਹਿਯੋਗ ਲੈ ਕੇ। ਖੈਰ ਇਹ ਇੱਕ ਵੱਖਰਾ ਵਿਸ਼ਾ, ਪਰ ਇਹਦੇ ਉੱਤੇ ਵੀ ਅਸੀਂ ਗੱਲ ਕਰ ਸਕਦੇ ਹਾਂ। ਪਰ ਇਸ ਦੇ ਨਾਲ ਹੀ ਅਸੀਂ ਇੱਕ ਗੱਲ ਜਿਹੜੀ ਖਾਸ ਤੌਰ ਦੇ ਉੱਤੇ ਅੱਜ ਕਰਨੀ ਚਾਹੁੰਦੇ ਹਾਂ ਉਹ ਇਹ ਹੈ ਕਿ ਕੋਰੋਨਾ ਦੇ ਕਾਰਨ ਅਸੀਂ ਹਰ ਰੋਜ਼ ਸੁਣ ਰਹੇ ਹਾਂ, ਹਰ ਰੋਜ਼ ਕੋਈ ਨਾ ਕੋਈ ਇਹੋ ਜਿਹੀ ਜਿਹੜੀ ਖਬਰ ਹੈ ਉਹ ਸਾਡੇ ਤੱਕ ਪਹੁੰਚ ਰਹੀ ਹੈ ਕਿ ਕੋਰੋਨਾ ਦੇ ਕਾਰਨ ਪਿੱਛੇ ਪਰਿਵਾਰਾਂ ਦੇ ਵਿੱਚ ਸਾਡੇ ਬਹੁਤ ਸਾਰੇ ਪਰਿਵਾਰਕ ਮੈਂਬਰ ਜਿਹੜੇ ਆ ਉਹ ਪ੍ਰਭਾਵਿਤ ਹੋ ਰਹੇ ਨੇ, ਜਾਂ ਫਿਰ ਇਹੋ ਜਿਹੀ ਘੜੀ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਉਹ ਰੁਖਸਤ ਵੀ ਹੋ ਰਹੇ ਆ। ਸੋ ਇਹ ਬਹੁਤ ਹੀ ਸਾਡੇ ਲਈ ਦੁਖਦਾਈ ਜਿਹੜੀਆਂ ਘਟਨਾਵਾਂ ਨੇ ਉਹ ਵਾਪਰ ਰਹੀਆਂ ਨੇ, ਔਰ ਇਸ ਸਮੇਂ ਦੇ ਵਿੱਚ ਬਹੁਤ ਵੱਡੀ ਲੋੜ ਹੈ ਕਿ ਅਸੀਂ ਪਿੱਛੇ ਜਿਹੜੇ ਵੀ ਪਰਿਵਾਰ ਨੇ, ਜਿਹੜੇ ਵੀ ਰਿਸ਼ਤੇਦਾਰ ਨੇ, ਉਨ੍ਹਾਂ ਨੂੰ ਹੋਰ ਹਿੰਮਤ ਤੇ ਹੌਸਲਾ ਬਖਸ਼ੀਏ। ਸੋ ਇਸ ਦੇ ਲਈ ਸਾਨੂੰ ਖੁਦ ਜਿਹੜੀ ਹਿੰਮਤ ਆ ਉਹ ਕਰਨੀ ਪੈਣੀ, ਔਰ ਉਥੇ ਰਹਿੰਦੇ ਜਿਹੜੇ ਸਾਡੇ ਦੋਸਤ ਨੇ ਜਾਂ ਫਿਰ ਪਰਿਵਾਰਕ ਮੈਂਬਰ ਨੇ ਉਹ ਕਿਸ ਤਰ੍ਹਾਂ ਸਹਾਈ ਹੋ ਸਕਦੇ ਆ ਹਿੰਮਤ ਤੇ ਹੌਸਲਾ ਜੁਟਾਉਣ ਦੇ ਲਈ, ਇਹਦੇ ਉੱਤੇ ਗੱਲ ਜ਼ਰੂਰ ਕਰਨੀ ਆ। ਕਿਉਂਕਿ ਜਦੋਂ ਅਸੀਂ ਅਫਸੋਸ ਕਰਦੇ ਹਾਂ ਤਾਂ ਅਸੀਂ ਇਹ ਬਹੁਤ ਚਿਰ ਤੋਂ ਦੇਖਦੇ ਆਏ ਹਾਂ ਕਿ ਸਾਡੇ ਇੱਕ ਰਸਮੀ ਤੌਰ ਦੇ ਉੱਤੇ ਜਦੋਂ ਅਫਸੋਸ ਕੀਤਾ ਜਾਂਦਾ ਤਾਂ ਅਸੀਂ ਜਿਹੜਾ ਵੀ ਜੇਕਰ ਅਸੀਂ ਕਿਸੇ ਦੀ ਖਬਰ ਲੈਣ ਜਾਂਦੇ ਹਾਂ, ਜੇਕਰ ਕੋਈ ਬਿਮਾਰ ਹੈ ਤਾਂ ਅਸੀਂ ਇੰਨੀ ਢਹਿੰਦੀ ਕਲਾ ਦੇ ਨਾਲ ਉਹਦੀ ਖਬਰ ਲੈਂਦੇ ਹਾਂ ਕਿ ਜੇਕਰ ਉਹਨੇ ਠੀਕ ਹੋਣਾ ਵੀ ਹੈ ਤੇ ਉਹ ਠੀਕ ਹੋਣ ਤੋਂ ਪਹਿਲਾਂ ਹੀ ਢੇਰੀ ਢਾ ਲੈਂਦਾ ਹੈ ਨਾ। ਇਸੇ ਤਰ੍ਹਾਂ ਜੇ ਕਿਸੇ ਪਰਿਵਾਰ ਦਾ ਕੋਈ ਜੀ ਚਲੇ ਜਾਂਦਾ ਤਾਂ ਅਸੀਂ ਇਸ ਕਦਰ ਢਹਿੰਦੀ ਕਲਾ ਵਾਲੇ ਜਿਹੜੇ ਸ਼ਬਦ ਆ, ਢਹਿੰਦੀ ਕਲਾ ਵਾਲੀਆਂ ਜਿਹੜੀਆਂ ਗੱਲਾਂ ਕਰਕੇ ਉਹ ਦੂਸਰੇ ਪਰਿਵਾਰਕ ਮੈਂਬਰਾਂ ਨੂੰ ਹੋਰ ਜ਼ਿਆਦਾ ਜਿਹੜਾ ਦੁੱਖ ਆ ਤਕਲੀਫ਼ ਆ ਪਹੁੰਚਾਉਂਦੇ ਆ। ਸੋ ਅਸੀਂ ਇਸ ਮੌਕੇ ਦੇ ਉੱਤੇ ਕਿਸ ਤਰ੍ਹਾਂ ਪਰਿਵਾਰ ਨੂੰ ਹਿੰਮਤ ਬਣਾਉਣੀ ਆ, ਸਾਡੇ ਸ਼ਬਦਾਂ ਦੇ ਵਿੱਚ ਕਿੰਨੀ ਕੁ ਤਾਕਤ ਹੋਣੀ ਚਾਹੀਦੀ ਆ, ਇਹਦੇ ਉੱਤੇ ਵੀ ਅਸੀਂ ਗੱਲਬਾਤ ਜਿਹੜੀ ਉਹ ਕਰ ਸਕਦੇ ਹਾਂ। ਸੋ ਦੋਸਤੋ, ਇਸ ਗੱਲਬਾਤ ਦੌਰਾਨ ਤੁਹਾਡੇ ਵਿਚਾਰਾਂ ਦੀ ਜਿਹੜੀ ਉਡੀਕ ਸਾਨੂੰ ਹਮੇਸ਼ਾ ਰਹਿੰਦੀ ਹੈ, ਸੋ ਅੱਜ ਵੀ ਤੁਹਾਡੇ ਵਿਚਾਰਾਂ ਦੀ ਉਡੀਕ ਜ਼ਰੂਰ ਰਹੇਗੀ। ਤੇ ਲਓ ਜੀ, ਫਿਰ ਆਪਾਂ ਪ੍ਰੋਗਰਾਮ ਨੂੰ ਹੁਣ ਅੱਗੇ ਵਧਾਉਂਦੇ ਹਾਂ। ਪ੍ਰੋਗਰਾਮ ਦੇ ਵਿੱਚ ਪਹਿਲਾ ਗੀਤ ਵੀ ਤੁਹਾਡੀ ਨਜ਼ਰ ਕਰਨਾ ਕਮਲਹੀਰ ਤੇ ਮਨਮੋਹਨ ਵਾਰਿਸ ਹੋਰਾਂ ਦੀਆਂ ਆਵਾਜ਼ਾਂ ਦੇ ਵਿੱਚ ਆ, ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦੀ ਜਾਂਦੀ ਹਾਂ ਕਿ ਤੁਸੀਂ ਪ੍ਰੋਗਰਾਮ ਦੇ ਵਿੱਚ ਜ਼ਰੂਰ ਜੁੜਨਾ ਸਾਡੇ ਨਾਲ ਟੈਲੀਗ੍ਰਾਮ ਦੇ ਰਾਹੀਂ, ਈਮੇਲ ਦੇ ਰਾਹੀਂ ਜਾਂ ਫਿਰ ਫੋਨ ਕਾਲ ਦੇ ਰਾਹੀਂ। ਟੈਲੀਗ੍ਰਾਮ ਐਪ ਦੇ ਰਾਹੀਂ ਤੁਸੀਂ ਆਪਣਾ ਸੁਨੇਹਾ ਸਾਨੂੰ ਭੇਜ ਸਕਦੇ ਹੋ ਤੇ ਈਮੇਲ ਕਰ ਸਕਦੇ ਹੋ request@harmanradio.com। ਦੋਸਤੋ, ਤੁਹਾਡੇ ਵਿਚਾਰਾਂ ਦੀ ਹਮੇਸ਼ਾ ਹੀ ਸਾਨੂੰ ਉਡੀਕ ਰਹਿੰਦੀ ਹੈ, ਅੱਜ ਵੀ ਉਡੀਕ ਬਣੀ ਹੋਈ ਹੈ। ਪ੍ਰੋਗਰਾਮ ਦੇ ਵਿੱਚ ਜਲਦੀ ਜਲਦੀ ਤੁਸੀਂ ਸ਼ਾਮਲ ਹੋਵੋ ਤੇ ਤੁਹਾਡੀ ਸ਼ਮੂਲੀਅਤ ਦੇ ਨਾਲ ਪ੍ਰੋਗਰਾਮ ਨੂੰ ਅਸੀਂ ਹੋਰ ਖੂਬਸੂਰਤੀ ਦੇ ਨਾਲ ਅੱਗੇ ਵਧਾ ਸਕੀਏ। ਤੇ ਲਓ ਜੀ, ਫਿਰ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ। ਸਭ ਤੋਂ ਪਹਿਲਾਂ ਕਮਲਹੀਰ ਤੇ ਮਨਮੋਹਨ ਵਾਰਿਸ ਹੋਰਾਂ ਦੀਆਂ ਆਵਾਜ਼ਾਂ ਦੇ ਵਿੱਚ ਗੀਤ ਤੁਹਾਡੀ ਨਜ਼ਰ।
ਹਨੇਰੀ ਦਰ ਦਰ ਜਾ ਕੇ ਖਾਵਾ ਠੇਡੇ, ਕੋਈ ਬਾਂ ਨਹੀਂ ਫੜਦਾ ਮੇਰੀ। ਹਾਂ, ਦੁਨੀਆ ਤਾਂ ਲਈ ਦੇਖ ਮੰਗਲ ਨੇ, ਦਾਤਾ ਓਟ ਬਚੀਏ ਤੇਰੀ। ਬਖਸ਼ਦਾ ਤੂੰ ਕੀਤੇ ਹੋਏ ਕਸੂਰ ਦਾਸਿਆ, ਨਹੀਂ ਬਖਸ਼ਦਾ ਤੂੰ ਕੀਤੇ ਹੋਏ ਕਸੂਰ ਦਾਸਿਆ, ਸਾਨੂੰ ਚਰਨਾ ਤੋਂ ਕਰੀ ਨਾ ਤੂੰ ਦੂਰ ਦਾਸਿਆ, ਸਾਨੂੰ ਚਰਨਾ ਦੀ ਬੜਾਈ ਹੋਈ ਵੰਗ ਵਰਗੇ, ਅਸੀਂ ਕੱਪੜੇ ਨੂੰ ਚੜੇ ਕੱਚੇ ਰੰਗ ਵਰਗੇ, ਅਸੀਂ ਕੱਚ ਦੀ ਬੜਾਈ ਕੱਚੀ ਵੰਗ ਵਰਗੇ, ਇੱਕੋ ਝਟਕੇ ਚ ਹੋ ਜਾਵਾਂਗੇ ਚੂੜ ਦਾਤਿਆ, ਸਾਨੂੰ ਚਰਨਾ ਤੋਂ ਕਰੀ ਨਾ ਤੂੰ ਦੂਰ ਦਾਤਿਆ, ਸਾਨੂੰ ਚਰਨਾ
ਝਾੜੀ ਵਿੱਚ ਫਸੀ ਹੋਈ ਲੀਰ ਵਰ ਗਏ
ਸਾਡੀ ਹਸਤੀ ਹੈ ਪਾਣੀ ਤੇ ਲਕੀਰ ਵਰ ਗਈ ਕਿਸੇ ਝਾੜੀ ਵਿੱਚ ਫਸੀ ਹੋਈ ਲੀਰ ਵਰ ਗਈ ਖਾਸ ਸਾਰੇ ਮੰਗਲ
ਲਓ ਜੀ ਦੋਸਤੋ ਪ੍ਰੋਗਰਾਮ ਦਾ ਪਹਿਲਾ ਗੀਤ ਤੁਹਾਡੀ ਨਜ਼ਰ ਕੀਤਾ ਆਪਾਂ ਕਮਲਹੀਰ ਸੰਗਤਾਰ ਤੇ ਮਨੋਹਨ ਵਾਰਸ ਹੋਰਾਂ ਦੀ ਆਵਾਜ਼ਾਂ ਦੇ ਵਿੱਚ। ਉਮੀਦ ਕਰਦੀ ਹਾਂ ਕਿ ਗੀਤ ਜ਼ਰੂਰ ਪਸੰਦ ਆਇਆ ਹੋਣਾ। ਸਾਡੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਸ਼ੁਰੂਆਤ ਦੇ ਵਿੱਚ ਉਸ ਪਰਵਰਦਿਗਾਰ ਪਰਮਾਤਮਾ ਨੂੰ ਜ਼ਰੂਰ ਯਾਦ ਕੀਤਾ ਜਾਵੇ। ਸੋ ਇਸੇ ਤਰ੍ਹਾਂ ਦੀ ਅਰਦਾਸ ਰੂਪ ਦੇ ਵਿੱਚ ਇੱਕ ਬੇਨਤੀ ਗੀਤਾਂ ਦੇ ਰੂਪ ਦੇ ਵਿੱਚ ਅਸੀਂ ਸ਼ੁਰੂਆਤ ਦੇ ਵਿੱਚ ਜ਼ਰੂਰ ਲੈ ਕੇ ਆਉਂਦੇ ਹੁੰਦੇ ਹਾਂ। ਸੋ ਇੱਕ ਤਰ੍ਹਾਂ ਦੀ ਅਰਦਾਸ ਹੀ ਸੀ ਕਿ ਸਾਨੂੰ ਚਰਨਾਂ ਤੋਂ ਕਰੀਨਾ ਤੋਂ ਦੂਰ ਦਾਤੇ ਆ। ਉਹ ਇਹ ਅਰਦਾਸ ਸਾਡੀ ਹਰ ਰੋਜ਼ ਹੁੰਦੀ ਹੈ ਔਰ ਵਾਕਈ ਜੇ ਪਰਮਾਤਮਾ ਦੇ ਚਰਨਾਂ ਦਾ ਆਸਰਾ ਜਿਹੜਾ ਉਹ ਜੀਵ ਆਤਮਾ ਨੂੰ ਮਿਲ ਜਾਏ ਤਾਂ ਹੌਲੀ ਹੌਲੀ ਜ਼ਿੰਦਗੀ ਦੇ ਬਹੁਤ ਸਾਰੇ ਜਿਹੜੇ ਔਖੇ ਪੈਂਡੇ ਆ ਉਹ ਸੌਖੇ ਕਰਨ ਦੇ ਵਿੱਚ ਮਦਦ ਜਿਹੜੀ ਆ ਜ਼ਰੂਰ ਮਿਲਦੀ ਹੈ। ਖੈਰ ਗੀਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ। ਇਸ ਵੇਲੇ ਤੁਸੀਂ ਜੁੜੇ ਹੋਏ ਹੋ ਹਰਮਨ ਰੇਡੀਓ ਤੇ ਮੇਰੇ ਨਾਲ ਯਾਨੀ ਅਮਰਦੀਪ ਕੌਰ ਦੇ ਨਾਲ ਔਰ ਚੱਲ ਰਿਹਾ ਮਾਰਨਿੰਗ ਸ਼ੋ ਲਹਿਰਾਂ। ਸੋ ਲਹਿਰਾਂ ਪ੍ਰੋਗਰਾਮ ਦੇ ਵਿੱਚ ਕੁਝ ਦੋਸਤ ਜਿਹੜੇ ਇਸ ਵੇਲੇ ਜੁੜ ਵੀ ਰਹੇ ਨੇ ਔਰ ਪਿਛਲੇ ਹਫ਼ਤੇ ਦੇ ਲਈ ਦੋਸਤੋ ਮੈਂ ਜ਼ਰੂਰ ਮਾਫ਼ੀ ਚਾਹਾਂਗੀ ਕਿ ਪਿਛਲੇ ਹਫ਼ਤੇ ਬਹੁਤ ਸਾਰੇ ਜਿਹੜੇ ਮੈਸੇਜਿਸ ਆ ਮੈਨੂੰ ਨਿੱਜੀ ਤੌਰ ਦੇ ਉੱਤੇ ਸੁਨੇਹੇ ਜਿਹੜੇ ਆ ਨਿੱਜੀ ਤੌਰ ਦੇ ਉੱਤੇ ਮੈਨੂੰ ਮਿਲੇ ਕਿ ਜਿਹੜੀ ਆਵਾਜ਼ ਸੀ ਉਹ ਔਨ ਏਅਰ ਨਹੀਂ ਗਈ ਔਰ ਮੈਨੂੰ ਬੜਾ ਦੁੱਖ ਹੋਇਆ ਕਿ ਜਿਹੜਾ ਪ੍ਰੋਗਰਾਮ ਸੀ ਉਹ ਐਸਲ ਦੇ ਵਿੱਚ ਮੈਂ ਲਗਾਤਾਰ ਕਰਦੀ ਰਹੀ ਔਰ ਆਵਾਜ਼ ਜਿਹੜੀ ਸੀ ਉਹ ਨਾ ਜਾਣ ਕਾਰਨ ਮੈਨੂੰ ਕੋਈ ਅੰਦਾਜ਼ਾ ਜਿਹੜਾ ਉਹ ਨਹੀਂ ਹੋ ਸਕਿਆ ਕਿਉਂਕਿ ਬਹੁਤ ਸਾਰੇ ਦੋਸਤ ਜਿਹੜੇ ਆ ਉਹ ਮੈਨੂੰ ਲੱਗਦਾ ਕਿ ਉਹ ਮੈਸੇਜ ਪਾ ਕੇ ਸੁਨੇਹਾ ਪਾ ਕੇ ਆਪ ਉਰੇ ਪਰੇ ਹੋ ਜਾਂਦੇ ਆ ਜਾਂ ਫਿਰ ਉਹ ਸ਼ੁਰੂਆਤ ਦੇ ਵਿੱਚ ਬਸ ਐਂਟਰ ਕਰਕੇ ਤੇ ਜੰਪ ਕਰ ਜਾਂਦੇ ਆ ਕਿਤੇ ਹੋਰ ਹਨਾ। ਨਹੀਂ ਤਾਂ ਜੇਕਰ ਮੈਸੇਜਿਸ ਜੇ ਤੁਹਾਡੇ ਜਿਹੜੇ ਸੁਨੇਹੇ ਆ ਉਹ ਮੇਰੇ ਕੋਲ ਟੈਲੀਗ੍ਰਾਮ ਦੇ ਵਿੱਚ ਆਏ ਹੁੰਦੇ ਤਾਂ ਮੈਨੂੰ ਜ਼ਰੂਰ ਇੱਕ ਅੰਦਾਜ਼ਾ ਜਿਹੜਾ ਸੀ ਉਹ ਹੋ ਜਾਣਾ ਸੀਗਾ ਕਿ ਮੇਰੀ ਜਿਹੜੀ ਆਵਾਜ਼ ਆ ਉਹ ਔਨ ਏਅਰ ਨਹੀਂ ਐਕਚੁਲੀ ਗਈ ਹਨਾ। ਕਿਉਂਕਿ ਜਦੋਂ ਮੈਂ ਆਪਣੇ ਵੱਲੋਂ ਤੁਹਾਡੇ ਨਾਲ ਗੱਲਬਾਤ ਕਰਕੇ ਕੋਈ ਗੀਤ ਲਾਉਂਦੀ ਸੀ ਤੇ ਚੈੱਕ ਕਰਦੀ ਸੀ ਗੀਤ ਜ਼ਰੂਰ ਚੱਲਦਾ ਸੀ ਪਰ ਆਵਾਜ਼ ਸ਼ਾਇਦ ਜਦੋਂ ਮੈਂ ਬੋਲਦੀ ਸੀ ਤੇ ਉਦੋਂ ਨਹੀਂ ਸੀ ਜਾ ਰਹੀ। ਸੋ ਉਹਦੇ ਲਈ ਮਾਫ਼ੀ ਹੈ ਕਿਉਂਕਿ ਅੱਗੇ ਵੀ ਮੈਂ ਗੱਲ ਕਰਦੀ ਹੁੰਦੀ ਹਾਂ ਕਿ ਤਕਨੀਕ ਜਿਹੜੀ ਹੈ ਉਹ ਕਈ ਵਾਰ ਜਵਾਬ ਦੇ ਜਾਂਦੀ ਹੈ ਫੇਲ ਹੋ ਜਾਂਦੀ ਹੈ ਹਨਾ। ਸੋ ਇਸ ਕਰਕੇ ਕਈ ਵਾਰ ਸਾਡਾ ਵੀ ਕਸੂਰ ਨਹੀਂ ਹੁੰਦਾ ਪਰ ਉਹ ਪ੍ਰੋਗਰਾਮ ਜਿਹੜਾ ਉਹ ਤੁਸੀਂ ਨਹੀਂ ਸੁਣ ਸਕੇ ਉਹਦੇ ਲਈ ਮਾਫ਼ੀ ਚਾਹੁੰਦੀ ਹਾਂ ਤੇ ਸਾਨੂੰ ਜ਼ਰੂਰ ਇਸ ਟੈਲੀਗ੍ਰਾਮ ਦੇ ਵਿੱਚ ਜਾਂ ਈਮੇਲ ਦੇ ਵਿੱਚ ਸੁਨੇਹਾ ਜਿਹੜਾ ਭੇਜ ਕੇ ਦੱਸਿਆ ਕਰੋ। ਕੁਛ ਸੁਨੇਹੇ ਜਿਹੜੇ ਆ ਮੈਨੂੰ ਜਦੋਂ ਤੱਕ ਮਿਲਣੇ ਸ਼ੁਰੂ ਹੋਏ ਉਦੋਂ ਤੱਕ ਮੈਨੂੰ ਨਿੱਜੀ ਜਿਹੜੇ ਫੋਨ ਦੇ ਵਿੱਚ ਵੀ ਕੁਛ ਸੁਨੇਹੇ ਜਿਹੜੇ ਆ ਉਹ ਆ ਚੁੱਕੇ ਸੀ ਤੇ ਉਦੋਂ ਇਸ ਜਿਹੜੀ ਤਕਨੀਕੀ ਖਰਾਬੀ ਦਾ ਜਿਹੜਾ ਪਤਾ ਸੀ ਉਹ ਲੱਗਿਆ ਸੀਗਾ। ਖੈਰ ਗੁਰਿੰਦਰ ਸਿੰਘ ਹੋਰੀ ਵਰਜੀਨੀਆ ਵਾਲੇ ਉਹਨਾਂ ਨੇ ਰੁਕਾਵਟ ਕੇ ਲਈ ਖੇਦ ਲਿਖਿਆ ਤੇ ਮੈਨੂੰ ਇਸ ਤਰ੍ਹਾਂ ਲੱਗਿਆ ਸੀਗਾ ਕਿ ਸ਼ਾਇਦ ਉਹਨਾਂ ਦਾ ਇੱਕ ਵਕਫਾ ਕਈ ਵਾਰ ਜ਼ਿਆਦਾ ਬਣ ਜਾਂਦਾ ਮੰਗਲਵਾਰ ਵਾਲੇ ਪ੍ਰੋਗਰਾਮ ਦੇ ਲਈ ਤੇ ਸ਼ਾਇਦ ਉਸ ਰੁਕਾਵਟ ਦੀ ਗੱਲ ਉਹ ਕਰ ਰਹੇ ਸਨ ਪਰ ਉਨ੍ਹਾਂ ਨੇ ਜ਼ਰੂਰ ਮੈਨੂੰ ਲੱਗਦਾ ਕਿ ਇੱਕ ਇਨਡਾਇਰੈਕਟ ਜਿਹੜਾ ਸੰਕੇਤ ਸੀਗਾ ਉਹ ਦੇਣ ਦੀ ਕੋਸ਼ਿਸ਼ ਕੀਤੀ ਸੀ। ਸੋ ਬਹੁਤ ਬਹੁਤ ਧੰਨਵਾਦ ਗੁਰਿੰਦਰ ਸਿੰਘ ਜੀ ਤੇ ਇਸ ਵੇਲੇ ਵੀ ਕੁਝ ਦੋਸਤ ਸਾਡੇ ਨਾਲ ਬਣੇ ਹੋਏ ਨੇ ਸਾਡੇ ਨਾਲ ਸਾਂਝ ਬਣਾਈ ਹੈ ਨਰਿੰਦਰ ਰਾਠੌਰ ਹੋਰਾਂ ਨੇ। ਸੋ ਰਾਠੌਰ ਸਾਹਿਬ ਜੀ ਆਇਆਂ ਨੂੰ ਕਹਿੰਦੇ ਆ ਪ੍ਰੋਗਰਾਮ ਦੇ ਵਿੱਚ ਤੇ ਕਹਿੰਦੇ ਸਤਿ ਸ੍ਰੀ ਅਕਾਲ ਭੈਣ ਜੀ ਤੇ ਦਿਲਬਰ ਜੀ ਨੂੰ ਵੀ ਫਤਿਹ। ਦਿਲਬਰ ਸਾਹਿਬ ਜਦੋਂ ਆਉਣਗੇ ਬਿਲਕੁਲ ਤੁਹਾਡੀ ਫਤਿਹ ਜਿਹੜੀ ਉਹਨਾਂ ਤੱਕ ਜ਼ਰੂਰ ਪਹੁੰਚਾਵਾਂਗੇ ਤੇ ਸਾਡੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਵੀ ਰਾਠੌਰ ਸਾਹਿਬ ਤੇ ਸਾਡੇ ਨਾਲ ਅੱਗੇ ਗੁਰਸ਼ਰਨ ਕੰਦੋਲਾ ਸਾਹਿਬ ਵੀ ਜੁੜ ਚੁੱਕੇ ਨੇ ਔਰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਸਤਿ ਸ੍ਰੀ ਅਕਾਲ ਟੂ ਆਲ ਹਰਮਨ ਫੈਮਿਲੀ ਤੁਹਾਨੂੰ ਵੀ ਸਾਡੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਬਾਕੀ ਕਹਿੰਦੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਹੈਪੀ ਟਿਊਜ਼ਡੇ ਈਚ ਡੇ ਇਜ਼ ਨਿਊ ਐਂਡ ਫਰੈਸ਼ ਡੇ ਵਿਦ ਨਿਊ ਬਿਗਨਿੰਗ ਐਂਡ ਨਿਊ ਹੋਪਸ ਇੰਜੋਏ ਐਂਡ ਬੀ ਹੈਪੀ। ਕਿਆ ਬਾਤ ਹੈ, ਬਹੁਤ ਹੀ ਪਿਆਰਾ ਜਿਹਾ ਸੁਨੇਹਾ ਔਰ ਬਿਲਕੁਲ ਅਸੀਂ ਵੀ ਤੁਹਾਡੇ ਲਈ ਇਹੀ ਦੁਆ ਕਰਦੇ ਹਾਂ ਕਿ ਤੁਸੀਂ ਆਪਣਾ ਦਿਨ ਵੀ ਮਾਣੋ ਤੇ ਹਮੇਸ਼ਾ ਖੁਸ਼ ਰਹੋ, ਸਾਰਿਆਂ ਦੀਆਂ ਆਸਾਂ ਨੂੰ ਬੂਰ ਪਵੇ। ਸੋ ਬਹੁਤ ਬਹੁਤ ਧੰਨਵਾਦ ਅਕਾਊਂਟੈਂਟ ਸਮਾਰਟ ਤੋਂ ਸਾਡੇ ਨਾਲ ਗੁਰਸ਼ਰਨ ਕੰਦੋਲਾ ਸਾਹਿਬ ਜੁੜਦੇ ਨੇ, ਸਾਡੇ ਬਹੁਤ ਹੀ ਪਿਆਰੇ ਤੇ ਬਹੁਤ ਹੀ ਪੁਰਾਣੇ ਲਿਸਨਰ ਨੇ, ਔਰ ਬਹੁਤ ਹੀ ਪਿਆਰੀ ਜਿਹੀ ਸਾਂਝ ਹਮੇਸ਼ਾ ਸਾਡੇ ਨਾਲ ਬਣਾਉਂਦੇ ਨੇ ਆਪਣੀਆਂ ਅਕਾਊਂਟੈਂਸੀ ਦੇ ਨਾਲ ਸੰਬੰਧਿਤ ਜਿਹੜੀਆਂ ਵੀ ਸੇਵਾਵਾਂ ਜੇਕਰ ਤੁਸੀਂ ਲੈਣੀਆਂ ਚਾਹੁੰਦੇ ਹੋ ਤਾਂ ਤੁਸੀਂ ਕੰਦੋਲਾ ਸਾਹਿਬ ਨੂੰ ਸੰਪਰਕ ਕਰ ਸਕਦੇ ਹੋ। ਕੰਦੋਲਾ ਸਾਹਿਬ ਦਾ ਜਿਹੜਾ ਈਮੇਲ ਐਡਰੈਸ ਆ ਜੀ, ਉਹ ਹੈ gsk@accountantsmart.com.au। ਸੋ ਇੱਥੇ ਈਮੇਲ ਕਰਕੇ ਤੁਸੀਂ ਉਹਨਾਂ ਨਾਲ ਸੰਪਰਕ ਵੀ ਬਣਾ ਸਕਦੇ ਹੋ। ਸੋ ਬਹੁਤ ਬਹੁਤ ਧੰਨਵਾਦ ਕੰਦੋਲਾ ਸਾਹਿਬ ਪ੍ਰੋਗਰਾਮ ਦੇ ਵਿਚ ਸ਼ਾਮਲ ਹੋਣ ਦੇ ਲਈ। ਤੇ ਇਸੇ ਤਰ੍ਹਾਂ ਅਰਸ਼ ਮੱਲੀ ਹੁਰੀ ਵੀ ਪ੍ਰੋਗਰਾਮ ਦੇ ਵਿਚ ਆ ਚੁੱਕੇ ਨੇ, ਪਿੰਦਰ ਬਰਾੜ ਹੁਰੀ ਵੀ ਪ੍ਰੋਗਰਾਮ ਦੇ ਵਿਚ ਆ ਚੁੱਕੇ ਨੇ। ਸੋ ਸਾਰਿਆਂ ਨੂੰ ਜੀ ਆਇਆਂ ਨੂੰ ਕਹਿੰਦੇ ਆ, ਤੁਹਾਡੇ ਬਹੁਤ ਜਲਦ ਮੈਸੇਜਿਸ ਮੈਂ ਸ਼ਾਮਲ ਕਰੂੰਗੀ, ਪਰ ਇਸ ਵੇਲੇ ਆਪਾਂ ਵਧਣਾ ਜੀ ਪ੍ਰੋਗਰਾਮ ਦੇ ਅਗਲੇ ਸਿਲਸਿਲੇ ਵੱਲ। ਤੇ ਅਗਲਾ ਜਿਹੜਾ ਸਿਲਸਿਲਾ ਦੋਸਤੋ, ਅਗਲਾ ਸਿਲਸਿਲਾ ਹੈਗਾ ਅੱਜ ਦਾ, ਅਸੀਂ ਵਿਚਾਰ ਵੀ ਸਾਂਝਾ ਕਰਨਾ ਤੇ ਇੱਕ ਝਾਤ ਜਿਹੜੀ ਆ ਮੌਸਮ ਦੇ ਉੱਤੇ ਵੀ ਪਾਉਣੀ ਹੈ। ਸੋ ਸਭ ਤੋਂ ਪਹਿਲਾਂ ਤਾਂ ਅੱਜ ਦਾ ਜਿਹੜਾ ਮੌਸਮ ਹੈ ਉਹ ਸਾਂਝਾ ਕਰ ਲੈਂਦੇ ਹਾਂ ਤੁਹਾਡੇ ਆਪਣੇ ਸ਼ਹਿਰਾਂ ਦੇ ਵਿੱਚ ਜਾਂ ਪਿੰਡਾਂ ਦੇ ਵਿੱਚ, ਜਿੱਥੋਂ ਵੀ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ, ਤੁਸੀਂ ਜ਼ਰੂਰ ਦੱਸਿਓ ਕਿ ਤੁਹਾਡੇ ਕੀ ਮੌਸਮ ਹੈ ਇਸ ਵੇਲੇ, ਕਿਸ ਤਰ੍ਹਾਂ ਦਾ ਦਿਨ ਚੜਿਆ ਔਰ ਦਿਨ ਵੇਲੇ ਕਿਸ ਤਰ੍ਹਾਂ ਦਾ ਜਿਹੜਾ ਆਸਾਰ ਹੈ ਬਣਿਆ ਰਹਿਣਾ। ਪਰ ਜੇ ਮੈਂ ਗੱਲ ਕਰਾਂ ਮੌਸਮ ਦੀ ਤਾਂ ਇੱਕ ਝਾਤ ਆਪਾਂ ਆਸਟ੍ਰੇਲੀਆ ਦੇ ਲਗਭਗ ਸਾਰੇ ਸ਼ਹਿਰਾਂ ਦੇ ਉੱਤੇ ਮਾਰ ਲੈਂਦੇ। ਫਿਰ ਆਓ ਫਿਰ ਇਸ ਸਿਲਸਿਲੇ ਵੱਲ ਵਧਦੇ ਹਾਂ। ਲਓ ਜੀ, ਫਿਰ ਮੌਸਮ ਜਿਹੜਾ ਮੈਲਬਰਨ ਦੇ ਵਿਚ ਤਾਂ ਇਸ ਵੇਲੇ 14 ਡਿਗਰੀ ਤੋਂ ਲੈ ਕੇ 20 ਡਿਗਰੀ ਤੱਕ ਤਾਪਮਾਨ ਜਿਹੜਾ ਦੱਸਿਆ ਜਾ ਰਿਹਾ ਹੈ। ਅੱਜ ਕਾਫੀ ਜ਼ਿਆਦਾ ਤੇਜ਼ ਹਨੇਰੀਆਂ ਜਿਹੜੀਆਂ, ਤੇਜ਼ ਹਵਾਵਾਂ ਜਿਹੜੀਆਂ ਉਹ ਚੱਲ ਰਹੀਆਂ ਨੇ। ਸਾਰੀ ਰਾਤ ਕਾਫੀ ਤੇਜ਼ ਤੂਫਾਨੀ ਹਵਾਵਾਂ ਜਿਹੜੀਆਂ ਉਹ ਚੱਲਦੀਆਂ ਰਹੀਆਂ ਤੇ ਦਿਨ ਵੇਲੇ ਹੁਣ ਮੀਂਹ ਦੇ ਜਿਹੜੇ ਆਸਾਰ ਆ ਉਹ ਵੀ ਪੂਰੇ ਪੂਰੇ ਬਣੇ ਹੋਏ ਆ। ਬੱਦਲਬਾਈ ਜਿਹੜੀ ਉਹ ਬਣੀ ਰਹਿਣ ਦੇ ਸੰਕੇਤ ਹੈ, ਯਾਨੀ ਕਿ ਮੌਸਮ ਜਿਹੜਾ ਪੂਰੀ ਤਰ੍ਹਾਂ ਹਨੇਰੀਆਂ ਤੇ ਤੂਫਾਨ ਵਾਲਾ ਹੈ, ਮੀਂਹ ਵੀ ਉਹਦੇ ਨਾਲ ਪੈ ਜਾਣਾ। ਸਿਡਨੀ ਦੇ ਵਿਚ 12 ਡਿਗਰੀ ਤੋਂ ਲੈ ਕੇ 23 ਡਿਗਰੀ ਤੱਕ ਤਾਪਮਾਨ ਚੱਲ ਰਿਹਾ ਹੈ ਔਰ ਜਾ ਰਿਹਾ, ਔਰ ਇੱਥੇ ਧੁੱਪ ਬਣੀ ਰਹਿਣੀ ਹੈ। ਕਿਤੇ ਕਿਤੇ ਬੱਦਲਬਾਈ ਜਿਹੜੀ ਉਹ ਅਸਮਾਨ ਦੇ ਵਿਚ ਦਿਖਾਈ ਦੇ ਸਕਦੀ ਹੈ। ਬ੍ਰਿਸਬੇਨ ਦੇ ਵਿਚ 14 ਤੋਂ ਲੈ ਕੇ 23 ਡਿਗਰੀ ਤੱਕ ਤਾਪਮਾਨ ਜਿਹੜਾ ਜੀ ਅੱਜ ਜਾਣਾ ਹੈ ਔਰ ਇੱਥੇ ਵੀ ਧੁੱਪ ਬਣੀ ਰਹਿਣੀ ਹੈ। ਸੋਹਣਾ ਮੌਸਮ ਹੈ ਬ੍ਰਿਸਬੇਨ ਦੇ ਵਿਚ। ਪਰਥ ਦੇ ਵਿਚ 6 ਤੋਂ ਲੈ ਕੇ 19 ਡਿਗਰੀ ਤੱਕ ਤਾਪਮਾਨ ਚਲੇ ਜਾਣਾ ਔਰ ਇੱਥੇ ਧੁੱਪ ਬਣੀ ਰਹਿਣੀ ਹੈ। ਤੇ ਵੈਸੇ ਜਿਹੜਾ ਮਿਨੀਮਮ ਜਿਹਨੂੰ ਅਸੀਂ ਕਹਿੰਦੇ ਘੱਟ ਤੋਂ ਘੱਟ ਤਾਪਮਾਨ ਜਿਹੜਾ ਕਾਫੀ ਘੱਟ ਹੈ ਪਰਥ ਦੇ ਵਿਚ, ਨਹੀਂ ਤਾਂ ਇੰਨਾ ਤਾਪਮਾਨ ਜਿਹੜਾ ਪਰਥ ਦੇ ਵਿਚ ਕਦੇ ਘੱਟਦਾ ਨੀ। ਸੋ ਠੰਡ ਹੈਗੀ ਹੈ ਪਰਥ ਵਾਲਿਓ, ਤੁਸੀਂ ਵੀ ਮਹਿਸੂਸ ਕਰੋ। ਐਡੀਲੇਡ ਦੇ ਵਿਚ ਅੱਜ 13 ਡਿਗਰੀ ਤੋਂ ਲੈ ਕੇ 17 ਡਿਗਰੀ ਤੱਕ ਤਾਪਮਾਨ ਚਲੇ ਜਾਣਾ ਆ। ਇੱਥੇ ਅੱਜ ਮੀਂਹ ਦੇ ਛਰਾਟੇ ਜਿਹੜੇ ਆ ਉਹ ਪੈਣ ਦੀ ਸੰਭਾਵਨਾ ਬਣੀ ਹੋਈ ਹੈ। ਕੈਨਬਰਾ ਦੇ ਵਿਚ 5 ਤੋਂ ਲੈ ਕੇ 18 ਡਿਗਰੀ ਤੱਕ ਤਾਪਮਾਨ ਚਲੇ ਜਾਣਾ ਹੈ। ਤੇ ਇੱਥੇ ਵੀ ਅੱਜ ਬਾਅਦ ਦੁਪਹਿਰ ਮੀਂਹ ਦੇ ਛਰਾਟੇ ਦੱਸੇ ਗਏ ਆ, ਮੀਂਹ ਦੱਸਿਆ ਗਿਆ। ਹੋਬਾਰਟ ਦੇ ਵਿਚ 11 ਤੋਂ ਲੈ ਕੇ 20 ਡਿਗਰੀ ਤੱਕ ਤਾਪਮਾਨ ਚਲੇ ਜਾਣਾ ਹੈ। ਇੱਥੇ ਵੀ ਜੀ ਮੀਂਹ ਦੇ ਆਸਾਰ ਬਣੇ ਹੋਏ ਆ। ਡਾਰਵਿਨ ਦੇ ਵਿਚ 23 ਤੋਂ ਲੈ ਕੇ 33 ਡਿਗਰੀ ਤੱਕ ਤਾਪਮਾਨ ਚਲੇ ਜਾਣਾ। ਇੱਥੇ ਲਗਭਗ ਇਹੋ ਜਿਹਾ ਹੀ ਮੌਸਮ ਰਹਿੰਦਾ ਹੈ। ਕੇਨਸ ਦੇ ਵਿਚ ਵੀ 21 ਡਿਗਰੀ ਸੈਲਸੀਅਸ ਤੋਂ ਲੈ ਕੇ 27 ਡਿਗਰੀ ਸੈਲਸੀਅਸ ਤੱਕ ਤਾਪਮਾਨ ਚਲੇ ਜਾਣਾ। ਤਾਪਮਾਨ ਕਾਫੀ ਜ਼ਿਆਦਾ ਪਰ ਮੀਂਹ ਦੇ ਜਿਹੜੇ ਸਾਰ ਪੂਰੀ ਤਰ੍ਹਾਂ ਬਣੇ ਹੋਏ ਆ, ਮੀਂਹ ਦੇ ਚਰਾਟੇ ਜਿਹੜੇ ਆ ਉਹ ਜ਼ਰੂਰ ਕੇਨਸ ਦੇ ਵਿਚ ਵੀ ਅੱਜ ਪੈਣਗੇ। ਤੇ ਲਓ ਜੀ, ਤੁਸੀਂ ਜਿੱਥੇ ਕਿਤੇ ਵੀ ਬੈਠੇ ਹੋ, ਜਿਹੜੇ ਵੀ ਸ਼ਹਿਰ ਪਿੰਡ ਦੇ ਵਿਚ ਬੈਠੇ ਹੋ, ਇਸ ਵੇਲੇ ਕੰਮ ਕਰ ਰਹੇ ਹੋ, ਆਪਣੀਆਂ ਰੋਜ਼ਾਨਾ ਦੀਆਂ ਗਤੀਵਿਧੀਆਂ ਦੇ ਰੁਝੇਵਿਆਂ ਦੇ ਵਿਚ ਤੁਸੀਂ ਇਸ ਵੇਲੇ ਸ਼ਾਮਲ ਹੋ, ਆਪਣੇ ਆਪਣੇ ਸ਼ਹਿਰ ਦਾ ਪਿੰਡ ਦਾ ਜਿਹੜਾ ਮੌਸਮ ਹੈ ਉਹ ਜ਼ਰੂਰ ਮਾਣੋ, ਤੇ ਨਾਲ ਨਾਲ ਮਾਣੋ ਸਾਡਾ ਰੇਡੀਓ ਸ਼ੋਅ ਯਾਨੀ ਕਿ ਲਹਿਰਾਂ। ਸੋ ਲਹਿਰਾਂ ਪ੍ਰੋਗਰਾਮ ਦੇ ਵਿਚ ਅਸੀਂ ਤੁਹਾਡਾ ਸਾਥ ਇਸ ਵੇਲੇ ਮਾਣ ਰਹੇ ਹਾਂ ਤੇ ਆਪਾਂ ਹੁਣ ਵੱਧ ਰਹੇ ਹਾਂ ਅਗਲੇ ਸਿਲਸਿਲੇ ਵੱਲ। ਤੇ ਅਗਲਾ ਜਿਹੜਾ ਸਿਲਸਿਲਾ ਜੀ ਉਹ ਹੈ, ਬਿਲਕੁਲ ਅਗਲਾ ਸਿਲਸਿਲਾ ਹੈ ਅੱਜ ਦਾ ਵਿਚਾਰ। ਤੇ ਲਓ ਜੀ, ਫਿਰ ਅੱਜ ਦਾ ਵਿਚਾਰ ਵੀ ਤੁਹਾਡੇ ਨਾਲ ਕਰਦੇ ਹਾਂ ਸਾਂਝਾ। ਅੱਜ ਦਾ ਵਿਚਾਰ ਦੋਸਤੋ ਇਹ ਹੈ ਕਿ ਆਪਣੇ ਜੀਵਨ ਦੇ ਛੋਟੇ ਛੋਟੇ ਕਾਰਜ ਕਰਦੇ ਆ, ਆਪਣੇ ਜੀਵਨ ਵਿਚ ਰੋਜ਼ਮਰਾ ਦੇ ਛੋਟੇ ਛੋਟੇ ਕਾਰਜ ਕਰਦੇ ਆ, ਇਸ ਗੱਲ ਦਾ ਖਿਆਲ ਰੱਖੋ ਕਿ ਤੁਸੀਂ ਉਨ੍ਹਾਂ ਰਾਹੀਂ ਕਿਤੇ ਨਾ ਕਿਤੇ ਦੂਜਿਆਂ ਦੀਆਂ ਮੁਸ਼ਕਲਾਂ ਸੁਲਝਾਉਣ ਦਾ ਕਾਰਨ ਬਣਦੇ ਹੋ। ਇਸ ਗੱਲ ਦਾ ਖਿਆਲ ਰੱਖੋ ਕਿ ਤੁਸੀਂ ਉਨ੍ਹਾਂ ਰਾਹੀਂ ਕਿਤੇ ਨਾ ਕਿਤੇ ਦੂਜਿਆਂ ਦੀਆਂ ਮੁਸ਼ਕਲਾਂ ਸੁਲਝਾਉਣ ਦਾ ਕਾਰਨ ਬਣਦੇ ਹੋ, ਨਾ ਕਿ ਦੂਜਿਆਂ ਲਈ ਮੁਸ਼ਕਲਾਂ ਪੈਦਾ ਕਰਨ ਦਾ। ਸੋ ਇਹ ਹੈ ਜੀ ਅੱਜ ਦਾ ਵਿਚਾਰ। ਇਹ ਵਿਚਾਰ ਮੈਂ ਇੱਕ ਵਾਰ ਫਿਰ ਸਾਂਝਾ ਕਰ ਦਿੰਦੀ ਹਾਂ। ਆਪਣੇ ਜੀਵਨ ਦੇ ਵਿਚ ਰੋਜ਼ਮਰਾ ਦੇ ਛੋਟੇ ਛੋਟੇ ਕਾਰਜ ਕਰਦਿਆਂ ਇਸ ਗੱਲ ਦਾ ਹਮੇਸ਼ਾ ਖਿਆਲ ਰੱਖੋ ਕਿ ਤੁਸੀਂ ਉਹਨਾਂ ਕਾਰਜਾਂ ਦੇ ਰਾਹੀਂ ਕਿਤੇ ਨਾ ਕਿਤੇ ਦੂਜਿਆਂ ਦੀਆਂ ਮੁਸ਼ਕਲਾਂ ਸੁਲਝਾਉਣ ਦਾ ਕਾਰਨ ਬਣਦੇ ਹੋ, ਨਾ ਕਿ ਦੂਜਿਆਂ ਲਈ ਮੁਸ਼ਕਲਾਂ ਪੈਦਾ ਕਰਨ ਦਾ। ਸੋ ਕਈ ਵਾਰ ਸਾਨੂੰ ਆਪ ਨੂੰ ਹੀ ਇਹ ਅਹਿਸਾਸ ਨਹੀਂ ਹੁੰਦਾ ਕਿ ਹਰ ਰੋਜ਼ ਦੀ ਜਿਹੜੀ ਜ਼ਿੰਦਗੀ ਹੈ ਉਹਦੇ ਵਿੱਚ ਛੋਟੀਆਂ ਛੋਟੀਆਂ ਗੱਲਾਂ, ਛੋਟੇ ਛੋਟੇ ਕਾਰਜ ਕਰਦਿਆਂ ਕਈ ਵਾਰ ਅਣਭੋਲ ਜਾਂ ਅਣਜਾਣੇ ਦੇ ਵਿੱਚ ਸਾਡੇ ਕੋਲੋਂ ਕਿਸੇ ਦਾ ਦਿਲ ਨਾ ਦੁਖਾਇਆ ਗਿਆ ਹੋਵੇ, ਸਾਡੇ ਕੋਲੋਂ ਕੋਈ ਇਹੋ ਜਿਹਾ ਕਾਰਜ ਨਾ ਹੋ ਗਿਆ ਹੋਵੇ ਜਿਹਦੇ ਨਾਲ ਕਿਸੇ ਦਾ ਜਿਹੜਾ ਨੁਕਸਾਨ ਕਰਨ ਦਾ ਜਿਹੜਾ ਕਾਰਨ ਹੈ ਉਹ ਬਣ ਸਕੇ। ਸੋ ਇਸ ਕਰਕੇ ਬਹੁਤ ਜ਼ਰੂਰੀ ਹੁੰਦਾ ਕਿ ਨਿੱਕੇ ਨਿੱਕੇ ਵੀ ਕਾਰਜ ਜਦੋਂ ਅਸੀਂ ਕਰਦੇ ਹਾਂ ਤੇ ਉਹਨਾਂ ਕਾਰਜਾਂ ਨੂੰ ਕਰਦੇ ਹਾਂ ਯਕੀਨੀ ਇਹ ਬਣਾਇਆ ਜਾਵੇ ਕਿ ਅਸੀਂ ਉਹਨਾਂ ਦੇ ਰਾਹੀਂ ਜੇ ਕਿਸੇ ਨੂੰ ਕੋਈ ਸਮੱਸਿਆ ਹੈ, ਕਿਸੇ ਨੂੰ ਕੋਈ ਮੁਸ਼ਕਲ ਹੈ, ਕਿਸੇ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਲੋੜ ਹੈ, ਅਸੀਂ ਉੱਥੇ ਆਪ ਹਾਜ਼ਰ ਰਹੀਏ ਉਹਨਾਂ ਦੀਆਂ ਉਹਨਾਂ ਮੁਸ਼ਕਲਾਂ ਉਹਨਾਂ ਲੋੜਾਂ ਨੂੰ ਪੂਰੀਆਂ ਕਰਨ ਜਾਂ ਉਹਨਾਂ ਦੀਆਂ ਮੁਸ਼ਕਲਾਂ ਨੂੰ ਸੁਲਝਾਉਣ ਦੇ ਵਿੱਚ ਆਪਣਾ ਯੋਗਦਾਨ ਪਾਈਏ, ਨਾ ਕਿ ਸਾਡੇ ਕਾਰਨ ਕਿਸੇ ਦੇ ਲਈ ਜਿਹੜੀਆਂ ਮੁਸ਼ਕਲਾਂ ਆ ਉਹ ਪੈਦਾ ਹੋਣ। ਤੇ ਲਓ ਜੀ, ਇਹ ਸੀ ਅੱਜ ਦਾ ਵਿਚਾਰ, ਤੇ ਅੱਜ ਦਾ ਵਿਚਾਰ ਜਿਹੜਾ ਇਹ ਹੁਣ ਅਸੀਂ ਤੁਹਾਡੇ ਨਾਲ ਸਾਂਝਾ ਕਰ ਦਿੱਤਾ, ਔਰ ਇਹ ਵਿਚਾਰ ਸਾਂਝੇ ਕਰਨ ਦਾ ਜਿਹੜਾ ਮਕਸਦ ਹੈ ਉਹ ਇਹੀ ਹੁੰਦਾ ਕਿ ਇਹਨਾਂ ਵਿਚਾਰਾਂ ਨੂੰ ਅਸੀਂ ਥੋੜਾ ਥੋੜਾ ਆਪਣੇ ਜੀਵਨ ਦੇ ਵਿੱਚ ਵੀ ਧਾਰਨ ਕਰਦੇ ਰਹੀਏ, ਤਾਂ ਕਿ ਵਾਕਿਆ ਜਦੋਂ ਛੋਟੇ ਛੋਟੇ ਇਹ ਜਿਹੜੇ ਵਿਚਾਰ ਨੇ, ਜਦੋਂ ਇਹ ਛੋਟੇ ਛੋਟੇ ਜੇ ਜ਼ਿੰਦਗੀ ਦੇ ਜਿਹੜੇ ਤਜਰਬੇ ਨੇ ਉਹਨਾਂ ਨੂੰ ਜੇਕਰ ਅਸੀਂ ਖੂਬਸੂਰਤੀ ਦੇ ਨਾਲ ਆਪਣੇ ਜੀਵਨ ਦੇ ਵਿੱਚ ਜਮ੍ਹਾਂ ਕਰਦੇ ਜਾਵਾਂਗੇ ਤਾਂ ਜੀਵਨ ਜਿਹੜਾ ਆ ਉਹ ਬਸ਼ਰਤੇ ਇੱਕ ਸੋਹਣੀ ਦਿਸ਼ਾ ਦੇ ਵੱਲ ਜਿਹੜਾ ਆ ਪ੍ਰੇਰਿਤ ਜ਼ਰੂਰ ਹੋਏਗਾ। ਤੇ ਲਓ ਅਸੀਂ ਇਹ ਸੀ ਅੱਜ ਦਾ ਵਿਚਾਰ, ਤੇ ਅੱਜ ਦੇ ਵਿਚਾਰ ਤੋਂ ਬਾਅਦ ਹੁਣ ਆਪਾਂ ਵੱਧਦੇ ਹਾਂ ਅਗਲੇ ਗੀਤ ਵੱਲ। ਗੀਤ ਤੋਂ ਪਹਿਲਾਂ ਇੱਕ ਪਿਆਰਾ ਜਿਹਾ ਸਾਡੇ ਲਹਿਰਾਂ ਪ੍ਰੋਗਰਾਮ ਦਾ ਜਿੰਗਲ ਤੁਹਾਡੀ ਨਜ਼ਰ, ਤੇ ਉਸ ਤੋਂ ਬਾਅਦ ਕੰਵਰ ਗਰੇਵਾਲ ਹੋਰਾਂ ਦੀ ਆਵਾਜ਼ ਦੇ ਵਿੱਚ ਅਗਲਾ ਗੀਤ ਜਿਹੜਾ ਤੁਹਾਨੂੰ ਸੁਣਾਉਂਦੇ ਹਾਂ।
ਖੂਬਸੂਰਤ ਦਿਨ ਦੀ ਖੂਬਸੂਰਤ ਸ਼ੁਰੂਆਤ, ਸੂਰਜ ਦੀਆਂ ਸੁਨਹਿਰੀ ਕਿਰਨਾਂ, ਰੁਮਕ ਦੀ ਪੌਣ, ਅਸਮਾਨੀ ਚਾਦਰ ਦੇ ਥੱਲੇ ਲਹਿ ਲਹਾਉਂਦੀਆਂ ਫਸਲਾਂ ਦੇ ਨਾਲ ਲਹਿਰਾਂ ਲਹਿਰਾਂ ਤੁਹਾਡੀ ਸਵੇਰ ਨੂੰ ਹੋਰ ਨਿਖਾਰਨ ਲਈ ਪੇਸ਼ ਹੈ ਪ੍ਰੋਗਰਾਮ ਲਹਿਰਾਂ 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 ਲਹਿਰਾਂ।
ਉਂਗਲਾਂ ਦੇ ਨਾਲ ਬਹਿ ਕੇ ਸਮਿਆਂ ਦੀ ਹਿੱਕ ਤੇ ਕੋਈ ਆਮ ਬੰਦੇ ਗੱਲਾਂ ਕੁਝ ਖਾਸ ਲਿਖੀ ਜਾਂਦੇ ਨੇ, ਪੈਰਾਂ ਚ ਬਿਆਈਆਂ ਪਰ ਮੱਥੇ ਤੇ ਤਿਉੜੀ ਨਹੀਂ, ਨਾਨਕ ਦੇ ਪੁੱਤ ਇਤਿਹਾਸ ਲਿਖੀ ਜਾਂਦੇ ਨੇ, ਨਾਨਕ ਦੇ ਪੁੱਤ ਇਤਿਹਾਸ ਲਿਖੀ ਜਾਂਦੇ ਨੇ।
ਜੋਸ਼ ਵਿੱਚ ਹੋਸ਼ ਗਵਾ ਕੇ ਸੁਣਿਆ ਕਈ ਹਾਰ ਜਾਂਦੇ, ਭਗਤੀ ਜੇ ਸੱਚੀ ਹੋਵੇ ਪੱਥਰ ਵੀ ਤਾਰ ਜਾਂਦੇ, ਖੰਡੇ ਨੀ ਵਾਹੇ ਜਾਂਦੇ ਖੰਡੇ ਨੀ ਵਾਹੇ ਜਾਂਦੇ, ਵਾਹੀ ਪਾਵੰਗਾ ਨੂੰ ਏਕਾ 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 ਤੇ ਸਭ ਰਿਜ ਪਾਉਂਦਾ, ਨਿਕਲੋ ਪਈ ਜੰਗਾ ਨੂੰ ਏਕਾ ਤੇ ਸਭ ਰਿਜ ਪਾਉਂਦਾ, ਨਿਕਲੋ ਪਈ ਜੰਗਾ ਨੂੰ ਏਕਾ ਤੇ ਸਭ ਰਿਜ ਪਾਉਂਦਾ।
ਕਿਸਾਨੋ ਕਾ ਸੁਨਹਿਰੀ ਅਕਸ਼ਰੋ ਮੇ ਜੜਾ ਜਾਏਗਾ, ਹਮਾਰੇ ਲਈ ਇਤਨਾ ਹੀ ਬਹੁਤ ਹੈ ਕਿ ਹਮੇ ਲੋਕ ਯਾਦ ਕਰੇਂਗੇ ਜਬ ਵੀ ਇਤਿਹਾਸ ਪੜਾ ਜਾਏਗਾ, ਜਬ ਵੀ ਇਤਿਹਾਸ ਪੜਾ ਜਾਏਗਾ।
ਸ਼ੇਰੇ ਪੰਜਾਬ ਦੇ ਵਰਗਾ ਆਉਂਦੇ ਕੋਈ ਦਾਰ ਮਿਲੇ, ਨਰਵੇ ਦੇ ਵਰਗਾ ਦਬਕਾ ਰੱਖਦਾ ਸਰਦਾਰ ਮਿਲੇ, ਸ਼ੇਰੇ ਪੰਜਾਬ ਦੇ ਵਰਗਾ ਕੋਈ ਆਉਂਦੇ ਦਾਰ ਮਿਲੇ, ਨਰਵੇ ਦੇ ਵਰਗਾ ਦਬਕਾ ਰੱਖਦਾ ਪੈਂਦੇ ਤਲਵਾਰਾਂ ਨੂੰ ਭਰਦੇ ਜੰਗ ਦੀ ਤਸਵੀਰ ਚ ਭਰਦੇ ਜਿੱਤਾਂ ਦੀਆਂ ਰੰਗਾਂ ਨੂੰ ਵੇਖਾ ਏਕਾ ਏਕਾ ਤੇ ਸਬਰ ਜਿਤਾਉਂਦਾ ਮਿੱਤਰੋ ਪਈ ਜੰਗਾਂ ਨੂੰ ਏਕਾ ਤੇ ਸਬਰ ਜਿਤਾਉਂਦਾ ਮਿੱਤਰੋ ਪਈ ਜੰਗਾਂ ਨੂੰ ਏਕਾ ਤੇ ਸਬਰ ਜਿਤਾਉਂਦਾ ਇਹ ਧਰਤੀ ਵੀ ਸਾਡੀ ਏ ਇਹ ਅਸਮਾਨ ਵੀ ਸਾਡਾ ਸਾਨੂੰ ਜਾਤਾਂ ਧਰਮਾਂ ਮਜ਼ਹਬਾਂ ਚ ਵੰਡਣ ਵਾਲਿਆਂ ਨੂੰ ਨਾ ਧਰਤੀ ਤੇ ਭੱਜਣ ਦਿਆਂਗੇ ਤੇ ਨਾ ਅਸਮਾਨ ਚ ਉੱਡਣ ਦਿਆਂਗੇ ਉੱਡਣ ਦਿਆਂਗੇ ਉੱਡਣ ਦਿਆਂਗੇ।
ਲਓ ਜੀ ਕਮਰ ਗਰੇਵਾਲ ਹੋਰਾਂ ਦੀ ਆਵਾਜ਼ ਦੇ ਵਿਚ ਗੀਤ ਤੁਸੀਂ ਸੁਣਿਆ, ਗੀਤ ਪਸੰਦ ਆਇਆ ਹੋਣਾ ਜ਼ਰੂਰ ਉਮੀਦ ਕਰਦੇ ਹਾਂ। ਔਰ ਬਹੁਤ ਸਾਰੇ ਦੋਸਤ ਇਸ ਵੇਲੇ ਸਾਡੇ ਨਾਲ ਪ੍ਰੋਗਰਾਮ ਦੇ ਵਿਚ ਸ਼ਾਮਲ ਹੋ ਰਹੇ ਨੇ, ਮੈਂ ਉਨ੍ਹਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੀ ਹਾਂ। ਸਾਡੇ ਨਾਲ ਗੁਰਬੀਰ ਸਿੰਘ ਹੋਰੀ ਕੁਈਨਜ਼ਲੈਂਡ ਤੋਂ ਵੀ ਸ਼ਾਮਲ ਹੋ ਚੁੱਕੇ ਨੇ, ਤੁਹਾਨੂੰ ਵੀ ਬਹੁਤ ਬਹੁਤ ਜੀ ਆਇਆਂ ਨੂੰ। ਔਰ ਪ੍ਰੋਗਰਾਮ ਦੇ ਵਿਚ ਤੁਹਾਡੇ ਜਿਹੜੇ ਵਿਚਾਰ ਨੇ ਜਾਂ ਤੁਹਾਡੇ ਸੁਨੇਹੇ ਨੇ ਬਹੁਤ ਜਲਦ ਮੈਂ ਸ਼ਾਮਲ ਕਰਾਂਗੀ, ਪਰ ਉਸ ਤੋਂ ਵੀ ਪਹਿਲਾਂ ਅਗਲਾ ਸਿਲਸਿਲਾ ਜਿਹੜਾ ਉਹ ਸਾਡੀ ਇਕ ਸਰਪ੍ਰਾਈਜ਼ ਕਾਲ ਦਾ ਸਿਲਸਿਲਾ, ਯਾਨੀ ਕਿ ਤੁਹਾਨੂੰ ਵੀ ਮੈਂ ਕਹਿੰਦੀ ਹੁੰਦੀ ਹਾਂ ਕਿ ਜਿਹੜੇ ਵੀ ਤੁਹਾਡੇ ਦੋਸਤ ਮਿੱਤਰ ਤੁਹਾਡੇ ਪਿਆਰੇ ਤੁਹਾਡੇ ਸਕੇ ਸੰਬੰਧੀ ਜਿਨ੍ਹਾਂ ਦਾ ਵੀ ਕੋਈ ਖਾਸ ਦਿਨ ਹੈ ਖਾਸ ਮੁਬਾਰਕ ਦਿਨ ਹੈ, ਉਸ ਮੁਬਾਰਕ ਦਿਨ ਦੇ ਉੱਤੇ ਜੇਕਰ ਤੁਸੀਂ ਉਨ੍ਹਾਂ ਨੂੰ ਇਕ ਹੈਰਾਨੀ ਵਾਲੀ ਕਾਲ ਕਰਕੇ ਵਿਸ਼ ਕਰਨਾ ਚਾਹੁੰਦੇ ਹੋ ਤਾਂ ਉਹ ਕਾਲ ਜਿਹੜੀ ਉਹ ਤੁਹਾਡੇ ਲਈ ਅਸੀਂ ਕਰਾਂਗੇ। ਸੋ ਇਹ ਸਰਪ੍ਰਾਈਜ਼ ਕਾਲ ਦਾ ਜਿਹੜਾ ਇੱਕ ਸੈਗਮੈਂਟ ਅਸੀਂ ਨਵਾਂ ਸ਼ੁਰੂ ਕੀਤਾ ਸੀਗਾ, ਔਰ ਉਸ ਸੈਗਮੈਂਟ ਦੇ ਵਿਚ ਸਾਡੇ ਕੋਲ ਕੁਛ ਦੋਸਤ ਜਿਹੜੇ ਆ ਉਹ ਆਪਣੇ ਨਜ਼ਦੀਕੀਆਂ ਦੇ ਜਿਹੜੇ ਨੰਬਰ ਹੈ ਉਹ ਸਾਨੂੰ ਭੇਜਦੇ ਨੇ, ਔਰ ਉਨ੍ਹਾਂ ਨੂੰ ਉਨ੍ਹਾਂ ਦੇ ਖਾਸ ਦਿਨ ਦੇ ਉੱਤੇ ਵਧਾਈ ਜਿਹੜੀ ਹੈ ਉਹ ਦਿੰਦੇ ਨੇ। ਸੋ ਅੱਜ ਵੀ ਸਾਡੇ ਕੋਲ ਨੰਬਰ ਪਹੁੰਚ ਚੁੱਕਿਆ ਜੀ, ਅਮੈਰੀਕਾ ਦਾ ਨੰਬਰ ਹੈ ਔਰ ਤ੍ਰਿਪਤ ਬਾਠੁਰਾਂ ਦਾ ਨੰਬਰ ਹੈ, ਉਨ੍ਹਾਂ ਦਾ ਜਨਮ ਦਿਨ ਹੈ ਅੱਜ, ਔਰ ਮੈਲਬਨ ਤੋਂ ਸਾਨੂੰ ਇਹ ਨੰਬਰ ਭੇਜਿਆ ਪ੍ਰਿਤਪਾਲ ਕੌਰ ਹੋਰਾਂ ਨੇ। ਪ੍ਰਿਤਪਾਲ ਜਿਹੜੇ ਆ ਉਹ ਆਪਣੀ ਸਹੇਲੀ ਯਾਨੀ ਤ੍ਰਿਪਤ ਬਾਠ ਨੂੰ ਉਨ੍ਹਾਂ ਦੇ ਇਸ ਖਾਸ ਮੁਬਾਰਕ ਮੌਕੇ ਦੇ ਉੱਤੇ ਉਨ੍ਹਾਂ ਨੂੰ ਵਧਾਈ ਜਿਹੜੀ ਉਹ ਪੇਸ਼ ਕਰਨਾ ਚਾਹੁੰਦੇ ਨੇ। ਸੋ ਲਓ ਜੀ ਫਿਰ ਵਧਦੇ ਹਾਂ ਆਪਾਂ ਆਪਣੇ ਅਗਲੇ ਸਿਲਸਿਲੇ ਵਧਾਈਆਂ ਵੱਲ। ਲਓ ਜੀ ਵਧਾਈਆਂ ਸਿਲਸਿਲੇ ਦੇ ਵਿਚ ਜਿਹੜੀ ਅਗਲੀ ਕਾਲ ਹੈ ਉਹ ਆਪਾਂ ਲਗਾਉਣ ਜਾ ਰਹੇ ਹਾਂ ਤ੍ਰਿਪਤ ਬਾਠੁਰਾ ਨੂੰ। ਅਮੈਰੀਕਾ ਦਾ ਨੰਬਰ ਹੈ ਸਾਡੇ ਕੋਲ ਜਿਹੜਾ ਪਹੁੰਚਿਆ ਹੋਇਆ, ਔਰ ਇਸ ਨੰਬਰ ਦੇ ਉੱਤੇ ਅਸੀਂ ਟਰਾਈ ਕਰ ਰਹੇ ਹਾਂ ਹੁਣ ਕਾਲ ਕਰਨ ਦੀ, ਤੇ ਇਹ ਹੁਣ ਦੇਖਦੇ ਹਾਂ ਕਿ ਉਹ ਆਪਣਾ ਫੋਨ ਚੱਕਦੇ ਆ ਜਾਂ ਨਹੀਂ ਚੱਕਦੇ। ਜੇ ਚੱਕਣਗੇ ਤਾਂ ਫਿਰ ਆਪਾਂ ਸਿੱਧੀ ਵਧਾਈ ਉਨ੍ਹਾਂ ਨੂੰ ਦੇਵਾਂਗੇ, ਜੇਕਰ ਨਹੀਂ ਚੱਕਣਗੇ ਫਿਰ ਸਿੱਧੀ ਵਧਾਈ ਜਿਹੜੀ ਆ ਉਹ ਤਾਂ ਜਾਊਗੀ ਜਾਊਗੀ ਹੈ ਨਾ। ਔਰ ਖਾਸ ਤੌਰ ਦੇ ਉੱਤੇ ਦਿਲ ਤੋਂ ਜਿਹੜੀ ਵਧਾਈ ਹੈ ਉਹ ਇਹ ਪਹੁੰਚਣੀ ਹੈ ਪ੍ਰਿਤਪਾਲ ਕੌਰ ਹੋਰਾਂ ਵੱਲੋਂ ਤ੍ਰਿਪਤ ਬਾਠੁਰਾਂ ਨੂੰ। ਚਲੋ ਜੀ ਫਿਰ ਆਪਾਂ ਨੰਬਰ ਡਾਇਲ ਕਰ ਦਿੱਤਾ, ਹੁਣ ਇਹ ਦੇਖਦੇ ਹਾਂ ਕਿ ਕਾਲ ਜਿਹੜੀ ਆ ਉਹ ਜਾਂਦੀ ਹੈ ਜਾਂ ਨਹੀਂ ਜਾਂਦੀ। ਜੇ ਜਾਂਦੀ ਹੈ ਤਾਂ ਫਿਰ ਸਾਡੀਆਂ ਵਧਾਈਆਂ ਜਿਹੜੀਆਂ ਪ੍ਰਿਤਪਾਲ ਕੌਰ ਹੋਰਾਂ ਵੱਲੋਂ ਅਸਲ ਦੇ ਵਿਚ ਸਾਡੇ ਵੱਲੋਂ ਉਨ੍ਹਾਂ ਨੂੰ ਦਿੱਤੀਆਂ ਜਾਣੀਆਂ। ਤੇ ਹੁਣ ਕਾਲ ਤਾਂ ਦੇਖੋ ਚਲੀ ਗਈ ਹੈ, ਬਾਕੀ ਦੇਖਦੇ ਹਾਂ ਜੀ ਤ੍ਰਿਪਤ ਜੀ ਇਹ ਫੋਨ ਚੱਕਦੇ ਆ ਜਾਂ ਨਹੀਂ ਚੱਕਦੇ।
ਹੈਲੋ
ਹੈਲੋ ਹਾਂਜੀ, ਹਰਮਨ ਰੇਡੀਓ ਤੇ ਇਸ ਵੇਲੇ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ, ਤ੍ਰਿਪਤ ਬਾਠ ਠੀਕ ਹੈ ਜੀ?
ਹਾਂਜੀ
ਸਤਿ ਸ੍ਰੀ ਅਕਾਲ ਜੀ ਤ੍ਰਿਪਤ ਜੀ, ਇਸ ਵੇਲੇ ਅਸੀਂ ਹਰਮਨ ਰੇਡੀਓ ਆਸਟ੍ਰੇਲੀਆ ਵੱਲੋਂ ਤੁਹਾਨੂੰ ਇੱਕ ਖਾਸ ਮੁਬਾਰਕ ਮੌਕੇ ਦੇ ਉੱਤੇ ਜਿਹੜਾ ਕਿ ਸਾਨੂੰ ਵੀ ਪਤਾ ਲੱਗਿਆ ਕਿ ਤੁਹਾਡਾ ਜਨਮ ਦਿਨ ਹੈ, ਔਰ ਤੁਹਾਡੀ ਹੀ ਬਹੁਤ ਪਿਆਰੀ ਸਹੇਲੀ ਪ੍ਰਿਤਪਾਲ ਕੌਰ ਪ੍ਰੀਤ ਜਿਹੜੇ ਕਿ ਮੈਲਬਨ ਰਹਿੰਦੇ ਨੇ ਉਨ੍ਹਾਂ ਨੇ ਤੁਹਾਨੂੰ ਤੁਹਾਡੇ ਜਨਮ ਦਿਨ ਦੇ ਉੱਤੇ ਮੁਬਾਰਕਾਂ ਭੇਜੀਆਂ। ਸੋ ਉਨ੍ਹਾਂ ਦੀਆਂ ਇਹ ਮੁਬਾਰਕਾਂ ਜਿਹੜੀਆਂ ਉਹ ਅਸੀਂ ਆਪਣੇ ਰੇਡੀਓ ਲਿਸਨਰਸ ਔਰ ਜਿਹੜਾ ਹਰਮਨ ਰੇਡੀਓ ਪਰਿਵਾਰ ਆ ਉਨ੍ਹਾਂ ਦੇ ਜ਼ਰੀਏ ਤੁਹਾਡੇ ਤੱਕ ਪਹੁੰਚਾ ਰਹੇ ਹਾਂ। ਪਹਿਲਾਂ ਤਾਂ ਤੁਹਾਨੂੰ ਤੁਹਾਡੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ, ਪਰਮਾਤਮਾ ਕਰੇ ਕਿ ਤੁਸੀਂ ਜ਼ਿੰਦਗੀ ਦੇ ਵਿਚ ਹਮੇਸ਼ਾ ਖੁਸ਼ੀਆਂ ਖੇੜੇ ਮਾਣੋ। ਤੇ ਹੁਣ ਦੱਸੋ ਲੱਗ ਕਿਵੇਂ ਰਿਹਾ?
ਬਹੁਤ ਵਧੀਆ ਲੱਗ ਰਿਹਾ, ਇਟ ਵਾਜ਼ ਰੀਅਲੀ ਰੀਅਲੀ ਵੈਰੀ ਪਲੇਜ਼ੈਂਟ ਸਰਪ੍ਰਾਈਜ਼ ਜੀ। ਮੈਂ ਐਕਸਪੈਕਟ ਨਹੀਂ ਕੀਤਾ ਸੀ ਤੇ ਪਹਿਲੀ ਵਾਰੀ ਇਸ ਤਰ੍ਹਾਂ ਮੈਨੂੰ ਕਿਸੇ ਨੇ ਵਿਸ਼ੇਸ਼ ਡੈਡੀਕੇਟ ਕੀਤੀ ਹੈ ਇੰਟਰਨੈਸ਼ਨਲੀ
ਤੇ
ਬਹੁਤ ਜ਼ਿਆਦਾ ਮੈਨੂੰ ਵਧੀਆ ਲੱਗ ਰਿਹਾ। ਥੈਂਕ ਯੂ ਪ੍ਰੀਤੀ, ਪ੍ਰਿੰਸਪਾਲ ਐਂਡ ਥੈਂਕ ਯੂ ਅਮਰਦੀਪ
ਜੀ
ਫਾਰ ਮੇਕਿੰਗ ਮਾਈ ਬਰਥਡੇ ਗ੍ਰੇਟ ਵਨ ਵਿਦ ਯੋਰ ਵਿਸ਼ੇਸ।
ਠੀਕ, ਅੱਛਾ ਥੈਂਕ ਯੂ ਦੇ ਨਾਲ ਨਾਲ ਫਿਰ ਛੋਟੀਆਂ ਜਿਹੀਆਂ ਜਿਹੜੀਆਂ ਚਲੋ ਅਸੀਂ ਬੋਲ ਕੇ ਤਾਂ ਦੇ ਦਿੱਤੀਆਂ ਪਰ ਇੱਕ ਰੇਡੀਓ ਵੱਲੋਂ ਵੀ ਪਿਆਰਾ ਜਿਹਾ ਤੁਹਾਡੇ ਲਈ ਇੱਕ ਤੋਹਫਾ ਸਮਝ ਲਓ ਜਨਮ ਦਿਨ ਦਾ, ਸੋ ਆਵਾਜ਼ ਦੇ ਰੂਪ ਦੇ ਵਿੱਚ।
ਬਹੁਤ ਬਹੁਤ ਧੰਨਵਾਦ ਹਰਮਨ ਰੇਡੀਓ।
ਜੀ ਸੋ ਲਓ ਜੀ, ਇੱਕ ਵਾਰ ਫਿਰ ਅਸੀਂ ਸਾਰੇ ਹਰਮਨ ਰੇਡੀਓ ਪਰਿਵਾਰ ਵੱਲੋਂ ਤੁਹਾਨੂੰ ਬਹੁਤ ਬਹੁਤ ਮੁਬਾਰਕ ਪੇਸ਼ ਕਰਦੇ ਹਾਂ। ਪਰਮਾਤਮਾ ਕਰੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਤਰੱਕੀਆਂ ਕਰੋ, ਖੁਸ਼ ਰਹੋ, ਆਬਾਦ ਰਹੋ।
ਬਹੁਤ ਬਹੁਤ ਸ਼ੁਕਰੀਆ
ਜੀ, ਧੰਨਵਾਦ। ਤੇ ਲਓ ਦੋਸਤੋ, ਇਹ ਸੀ ਜੀ ਵਧਾਈਆਂ ਦਾ ਸਿਲਸਿਲਾ, ਔਰ ਵਧਾਈਆਂ ਦੇ ਸਿਲਸਿਲੇ ਦੇ ਵਿੱਚ ਆਪਾਂ ਅੱਜ ਕਾਮਯਾਬ ਹੋ ਗਏ ਹਾਂ, ਔਰ ਪ੍ਰਿਤਪਾਲ ਕੌਰ ਹੋਰਾਂ ਦੀਆਂ ਜਿਹੜੀਆਂ ਭਾਵਨਾਵਾਂ ਨੇ ਉਹ ਵਧਾਈਆਂ ਦੇ ਰੂਪ ਦੇ ਵਿੱਚ ਅਸੀਂ ਤ੍ਰਿਪਤ ਬਾਠ ਹੋਰਾਂ ਦੇ ਕੋਲ ਪਹੁੰਚਾ ਦਿੱਤੀਆਂ। ਸੋ ਆਸਟ੍ਰੇਲੀਆ ਦੇ ਮੈਲਬਰਨ ਸ਼ਹਿਰ ਤੋਂ ਇਹ ਜਿਹੜੀਆਂ ਵਧਾਈਆਂ ਇਹ ਅਮਰੀਕਾ ਤੱਕ ਪਹੁੰਚ ਗਈਆਂ, ਤੇ ਆਪਾਂ ਨੂੰ ਵੀ ਬੜੀ ਖੁਸ਼ੀ ਹੁੰਦੀ ਹੈ। ਤੁਸੀਂ ਵੀ ਦੋਸਤੋ ਜ਼ਰੂਰ ਆਪਣੇ ਜਿਹੜੇ ਨਜ਼ਦੀਕੀ ਨੇ, ਤੁਹਾਡੇ ਆਪਣੇ ਪਿਆਰੇ ਨੇ, ਜਿਹੜੇ ਵੀ ਸਕੇ ਸੰਬੰਧੀ ਜਿਨ੍ਹਾਂ ਨੂੰ ਵੀ ਉਨ੍ਹਾਂ ਦੇ ਖਾਸ ਮੁਬਾਰਕ ਦਿਨ ਦੇ ਉੱਤੇ ਜੇਕਰ ਵਧਾਈਆਂ ਜਿਹੜੀਆਂ ਭੇਜਣੀਆਂ ਚਾਹੁੰਦੇ ਹੋ, ਇਹੋ ਜਿਹੀ ਕੋਈ ਸਰਪ੍ਰਾਈਜ਼ ਕਾਲ, ਕਿਉਂਕਿ ਬੜੀ ਖੁਸ਼ੀ ਹੁੰਦੀ ਹੈ। ਉਨ੍ਹਾਂ ਨੇ ਵੀ ਕਿਹਾ ਨਾ ਕਿ ਮੈਨੂੰ ਇੰਟਰਨੈਸ਼ਨਲੀ ਇਸ ਤਰ੍ਹਾਂ ਵਧਾਈਆਂ ਮਿਲਣ ਦੀ ਉਮੀਦ ਨਹੀਂ ਸੀ, ਪਰ ਜਦੋਂ ਕਿਸੇ ਨੂੰ ਇਸ ਤਰ੍ਹਾਂ ਮਿਲਦੀਆਂ ਤਾਂ ਬੜਾ ਚੰਗਾ ਲੱਗਦਾ। ਤੁਸੀਂ ਵੀ ਆਪਣੇ ਉਨ੍ਹਾਂ ਪਿਆਰਿਆਂ ਦੀਆਂ ਉਨ੍ਹਾਂ ਨਜ਼ਦੀਕੀਆਂ ਦੇ ਜਿਹੜੇ ਨੰਬਰ ਹੈ ਸਾਨੂੰ ਭੇਜ ਸਕਦੇ ਹੋ, ਅਸੀਂ ਇਨ੍ਹਾਂ ਵਧਾਈਆਂ ਦੇ ਸਿਲਸਿਲਿਆਂ ਦੇ ਵਿੱਚ ਉਨ੍ਹਾਂ ਨੂੰ ਇਸ ਖਾਸ ਮੁਬਾਰਕ ਦੇ ਮੁਬਾਰਕ ਮੌਕੇ ਦੇ ਉੱਤੇ ਮੁਬਾਰਕ ਜਿਹੜੀ ਹੈ ਜ਼ਰੂਰ ਭੇਜਾਂਗੇ। ਤੇ ਲਓ ਜੀ, ਹੁਣ ਵਧਦੇ ਹਾਂ ਆਪਾਂ ਅਗਲੇ ਸਿਲਸਿਲੇ ਵੱਲ। ਅਗਲਾ ਸਿਲਸਿਲਾ ਹੈਗਾ ਜੀ ਕਿ ਅੱਜ ਦੇ ਦਿਨ ਦੇ ਉੱਤੇ ਗੱਲ ਕੀਤੀ ਜਾਵੇ। ਸੋ ਦਿਨ ਹੈਗਾ ਜੀ ਅੱਜ 25 ਮਈ ਦਾ। 25 ਮਈ ਜਿਹੜਾ ਦਿਨ ਹੈ ਉਹ ਵਰਲਡ ਲੈਵਲ ਦੇ ਉੱਤੇ ਦੋਸਤੋ ਮਨਾਇਆ ਜਾਂਦਾ ਹੈ, ਜਾਂ ਫਿਰ ਕਹਿ ਲਓ ਕਿ ਜਾਣਿਆ ਜਾਂਦਾ ਹੈ ਵਰਲਡ ਥਾਇਰੋਇਡ ਡੇ ਦੇ ਵਜੋਂ। ਦੁਨੀਆ ਭਰ ਦੇ ਵਿੱਚ ਸਿਹਤ ਸੰਸਥਾਵਾਂ ਜਿਹੜੀਆਂ ਨੇ ਉਹ ਲੋਕਾਂ ਨੂੰ ਥਾਇਰੋਇਡ ਦੀ ਇਸ ਬਿਮਾਰੀ ਪ੍ਰਤੀ ਜਾਗਰੂਕਤਾ ਦੇ ਲਈ ਐਜੂਕੇਸ਼ਨ ਸੈਮੀਨਾਰ ਆਯੋਜਿਤ ਕਰਦੀਆਂ ਨੇ, ਜਾਂ ਫਿਰ ਹੋਰ ਜਾਣਕਾਰੀ ਭਰਪੂਰ ਜਿਹੜੀਆਂ ਪੇਸ਼ਕਾਰੀਆਂ ਨੇ ਉਹ ਕੀਤੀਆਂ ਜਾਂਦੀਆਂ ਨੇ। ਤੇ 2007 ਦੇ ਵਿੱਚ ਥਾਇਰੋਇਡ ਫੈਡਰੇਸ਼ਨ ਇੰਟਰਨੈਸ਼ਨਲ ਦੇ ਯਤਨਾਂ ਦੇ ਨਾਲ ਵਰਲਡ ਥਾਇਰੋਇਡ ਡੇ ਜਿਹੜਾ ਸੀ ਉਹ ਹੋਂਦ ਵਿੱਚ ਆਇਆ ਸੀ, ਤੇ ਇਸ ਲਈ 25 ਮਈ ਦਾ ਦਿਨ ਜਿਹੜਾ ਚੁਣਿਆ ਗਿਆ ਸੀ। ਕਾਰਨ ਕੀ ਸੀ? ਕਿਉਂਕਿ 1965 ਦੇ ਵਿੱਚ 25 ਮਈ ਨੂੰ ਹੀ ਯੂਰੋਪੀਅਨ ਥਾਇਰੋਇਡ ਐਸੋਸੀਏਸ਼ਨ ਜਿਹੜੀ ਉਹ ਹੋਂਦ ਵਿੱਚ ਆਈ ਸੀ, ਤੇ ਯੂਰੋਪੀਅਨ ਥਾਇਰੋਇਡ ਐਸੋਸੀਏਸ਼ਨ ਨੇ 2010 ਦੇ ਵਿੱਚ ਪਹਿਲੀ ਵਾਰ ਇਹ ਦਿਨ ਜਿਹੜਾ ਸੀ ਮਨਾਇਆ ਸੀ, ਜਿਹਨੂੰ ਬਾਅਦ ਵਿੱਚ ਸੰਸਾਰ ਭਰ ਦੇ ਹੋਰ ਦੇਸ਼ਾਂ ਦੀਆਂ ਸੰਸਥਾਵਾਂ ਨੇ ਇੱਕ ਮੁਹਿੰਮ ਵਜੋਂ ਅੱਗੇ ਵਧਾਉਣਾ ਸ਼ੁਰੂ ਕਰ ਦਿੱਤਾ। ਸੋ 25 ਮਈ ਦਾ ਦਿਨ ਵਰਲਡ ਥਾਇਰੋਇਡ ਡੇ ਵਜੋਂ ਜਾਣਿਆ ਜਾਂਦਾ। ਹੁਣ ਜਦੋਂ ਥਾਇਰੋਇਡ ਦੀ ਗੱਲ ਕਰਦੇ ਹਾਂ ਆਪਾਂ, ਅਸੀਂ ਆਮ ਤੌਰ ਤੇ ਸੁਣਦੇ ਹਾਂ, ਆਪਣੇ ਭਾਈਚਾਰੇ ਦੇ ਵਿੱਚ ਵੀ ਬਹੁਤ ਵਾਰ ਸੁਣਨ ਨੂੰ ਮਿਲਦਾ ਕਿ ਲਗਭਗ ਔਰਤਾਂ ਦੇ ਵਿੱਚ ਕਿ ਫਲਾਣੀ ਮੇਰੇ ਪਰਿਵਾਰ ਦੇ ਵਿੱਚ ਹਨਾ ਵੀ ਉਸ ਨੂੰ ਥਾਇਰੋਇਡ ਦੀ ਸਮੱਸਿਆ ਆ, ਜਾਂ ਫਿਰ ਆਪਣੇ ਦੋਸਤਾਂ ਦੇ ਵਿੱਚ ਵੀ ਬਹੁਤ ਵਾਰ ਸੁਣਨ ਨੂੰ ਮਿਲਦਾ ਕਿ ਥਾਇਰੋਇਡ ਜਿਹੜਾ ਆ ਉਹ ਕਾਫੀ ਜ਼ਿਆਦਾ ਆ ਫਲਾਣੇ ਨੂੰ ਹਨਾ। ਥਾਇਰੋਇਡ ਅਸਲ ਦੇ ਵਿੱਚ ਹੈਗਾ ਕੀ ਹੈ? ਥਾਇਰੋਇਡ ਜਿਹੜਾ ਆ ਨਾ ਉਹ ਦੁਨੀਆ ਭਰ ਦੇ ਵਿੱਚ ਹੁਣ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਪ੍ਰਭਾਵਿਤ ਕਰ ਰਿਹਾ। ਅਸਲ ਦੇ ਵਿੱਚ ਗਲੇ ਦਾ ਇੱਕ ਰੋਗ ਆ, ਥਾਇਰੋਇਡ ਨਾਂ ਦੀ ਇੱਕ ਗ੍ਰੰਥੀ ਹੁੰਦੀ ਆ ਜਿਹੜੀ ਸਾਡੇ ਗਲੇ ਦੇ ਵਿੱਚ ਹੁੰਦੀ ਆ, ਤੇ ਇਹਦੇ ਵਿੱਚੋਂ ਜਿਹੜੇ ਹਾਰਮੋਨ ਪੈਦਾ ਹੁੰਦੇ ਆ ਨਾ ਉਹ ਸਾਡੇ ਸਰੀਰ ਦੀਆਂ ਬਹੁਤ ਸਾਰੀਆਂ ਕਿਰਿਆਵਾਂ ਦੇ ਵਿੱਚ ਸਹਾਈ ਹੁੰਦੇ ਆ, ਪਰ ਜਦੋਂ ਇਹ ਹਾਰਮੋਨ ਜਿਹੜਾ ਆ ਉਹ ਅਸੰਤੁਲਿਤ ਰੂਪ ਦੇ ਵਿੱਚ ਪੈਦਾ ਹੁੰਦਾ, ਮਤਲਬ ਜਦੋਂ ਸਾਰੇ ਹਾਰਮੋਨ ਜਿਹੜੇ ਆ ਉਹ ਅਸੰਤੁਲਿਤ ਹੋ ਜਾਂਦੇ ਆ, ਤਾਂ ਉਹਦੇ ਨਾਲ ਥਾਇਰੋਇਡ ਜਿਹੜਾ ਰੋਗ ਆ ਉਹ ਜਨਮ ਲੈਂਦਾ। ਇਹਦਾ ਜਿਹੜਾ ਮੁੱਖ ਕਾਰਨ ਆ, ਬਹੁਤ ਧਿਆਨ ਦੇਣ ਵਾਲੀ ਗੱਲ ਹੈ ਇਹ, ਕਿਉਂਕਿ ਥਾਇਰੋਇਡ ਹੋਣਾ ਜਿਹੜਾ ਆ ਉਹ ਸਾਨੂੰ ਸਭ ਨੂੰ ਪਤਾ ਲੱਗ ਜਾਂਦਾ ਕਿ ਜਾਂ ਤਾਂ ਸਰੀਰ ਦੇ ਵਿੱਚ ਮੋਟਾਪਾ ਆਉਣਾ ਸ਼ੁਰੂ ਹੋ ਜਾਂਦਾ, ਜਾਂ ਫਿਰ ਬਹੁਤ ਪਤਲਾ ਬੰਦਾ ਹੋਣਾ ਸ਼ੁਰੂ ਹੋ ਜਾਂਦਾ ਹਨਾ। ਪਰ ਮੁੱਖ ਕਾਰਨ ਜਿਹੜਾ ਆ, ਬਹੁਤ ਵਾਰ ਇਹਦੇ ਉੱਤੇ ਗੱਲ ਘੱਟ ਕੀਤੀ ਜਾਂਦੀ ਹੈ, ਮੁੱਖ ਕਾਰਨ ਹੈਗਾ ਚਿੰਤਾ, ਸਟ੍ਰੈਸ। ਔਰ ਜ਼ਿਆਦਾਤਰ ਚਿੰਤਾ ਦੇ ਨਾਲ ਜਦੋਂ ਲਹੂ ਦਾ ਜਿਹੜਾ ਸੰਚਾਰ ਆ ਉਹਦੇ ਵਿੱਚ ਸਮੱਸਿਆ ਆਉਂਦੀ ਆ, ਤਾਂ ਇਹ ਜਿਹੜੇ ਹਾਰਮੋਨ ਆ ਉਹ ਅਸੰਤੁਲਿਤ ਹੋ ਜਾਂਦੇ ਆ। ਤੇ ਜ਼ਿਆਦਾਤਰ ਦੇਖਣ ਦੇ ਵਿੱਚ ਵੀ ਇਹੀ ਆਉਂਦਾ ਆ ਕਿ ਜਿਹੜਾ ਥਾਇਰੋਇਡ ਦਾ ਰੋਗ ਆ ਉਹ ਮਰਦਾਂ ਦੀ ਬਜਾਏ ਔਰਤਾਂ ਨੂੰ ਜ਼ਿਆਦਾ ਹੁੰਦਾ, ਕਿਉਂਕਿ ਔਰਤਾਂ ਜਿਹੜੀਆਂ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਬਹੁਤ ਤਰ੍ਹਾਂ ਦੇ ਜਿਹੜੇ ਕਾਰਜ ਆ ਉਹ ਵੀ ਕਰਨੇ ਪੈਂਦੇ ਆ, ਔਰ ਉਹਦੇ ਨਾਲ ਜਿਹੜੀਆਂ ਭਾਵਨਾਤਮਕ ਤੌਰ ਦੇ ਉੱਤੇ ਬਹੁਤ ਤਰ੍ਹਾਂ ਦੀਆਂ ਸਹਿਣਸ਼ੀਲਤਾ ਵਾਲੀਆਂ ਜਿਹੜੀਆਂ ਪ੍ਰਕਿਰਿਆਵਾਂ ਦੇ ਵਿੱਚ ਉਹਨਾਂ ਨੂੰ ਗੁਜ਼ਰਨਾ ਪੈਂਦਾ। ਸੋ ਉਹ ਸਹਿਣਸ਼ੀਲਤਾ ਦੀ ਜਿਹੜੀ ਪ੍ਰਕਿਰਿਆ ਆ ਉਸ ਨੂੰ ਬਾਅਦ ਵਿੱਚ ਚਿੰਤਾ ਦੇ ਵਿੱਚ ਉਹ ਪਰਿਵਰਤਿਤ ਹੁੰਦੀ ਆ, ਉਹਦੇ ਨਾਲ ਜਿਹੜੇ ਹਾਰਮੋਨ ਆ ਉਹ ਅਸੰਤੁਲਿਤ ਹੁੰਦੇ ਆ। ਦੇਖਣ ਦੇ ਵਿੱਚ ਆਉਂਦਾ ਵੀ ਕੁਆਰੀਆਂ ਕੁੜੀਆਂ ਜਾਂ ਬੱਚਿਆਂ ਨੂੰ ਜਿਨ੍ਹਾਂ ਨੂੰ ਥਾਇਰੋਇਡ ਹੁੰਦਾ ਆ ਉਹ ਸਿਰਫ ਇਸ ਕਰਕੇ ਹੁੰਦਾ ਆ ਕਿ ਉਹਨਾਂ ਦੇ ਪਰਿਵਾਰ ਦੇ ਵਿੱਚ ਪਹਿਲਾਂ ਤੋਂ ਜੱਦੀ ਪੁਸ਼ਤੀ ਉਹਨਾਂ ਦੇ ਪਰਿਵਾਰ ਦੇ ਕਿਸੇ ਮੈਂਬਰਾਂ ਦੇ ਵਿੱਚ ਇਹ ਚੱਲਦਾ ਆ ਰਿਹਾ ਹੁੰਦਾ ਤਾਂ ਹੁੰਦਾ, ਨਹੀਂ ਤਾਂ ਬੱਚਿਆਂ ਨੂੰ ਜਾਂ ਫਿਰ ਕੁਆਰੀਆਂ ਕੁੜੀਆਂ ਨੂੰ ਥਾਇਰੋਇਡ ਘੱਟ ਹੁੰਦਾ। ਜ਼ਿਆਦਾਤਰ ਦੇਖਿਆ ਜਾਂਦਾ ਕਿ ਵਿਆਹ ਦੀ ਉਮਰ ਤੋਂ ਬਾਅਦ ਵਾਲੀਆਂ ਜਿਹੜੀਆਂ ਔਰਤਾਂ ਨੇ ਉਹਨਾਂ ਨੂੰ ਥਾਇਰੋਇਡ ਜਿਹੜਾ ਉਹ ਜ਼ਿਆਦਾ ਹੁੰਦਾ। ਅੱਛਾ, ਹੁਣ ਕਿਸਮਾਂ ਜਿਹੜੀਆਂ ਉਹ ਦੋ ਤਰ੍ਹਾਂ ਦੀਆਂ, ਜਿਨ੍ਹਾਂ ਨੂੰ ਥਾਇਰੋਇਡ ਦੀ ਇਹੋ ਜਿਹੀ ਸਮੱਸਿਆ ਹੈ ਉਹਨਾਂ ਨੂੰ ਸ਼ਾਇਦ ਪਤਾ ਹੋਣਾ, ਜਿਨ੍ਹਾਂ ਨੂੰ ਨਹੀਂ ਹੈ ਉਹਨਾਂ ਦੇ ਲਈ ਜ਼ਰੂਰ ਦੱਸ ਦਿੰਦੇ ਹਾਂ ਕਿ ਥਾਇਰੋਇਡ ਦੀਆਂ ਦੋ ਕਿਸਮਾਂ ਹੁੰਦੀਆਂ। ਇੱਕ ਹਾਈਪਰ ਥਾਇਰੋਇਡ ਹੁੰਦਾ ਜੀ, ਉਹਦੇ ਵਿੱਚ ਕੀ ਹੁੰਦਾ ਜਿਹੜੇ ਟੀ ਐਸ ਐਚ ਹਾਰਮੋਨ ਆ ਉਹ ਘੱਟ ਪੈਦਾ ਹੁੰਦੇ ਆ, ਉਹਦੇ ਨਾਲ ਕੀ ਹੁੰਦਾ ਟੀ ਥ੍ਰੀ ਤੇ ਟੀ ਫੋਰ ਜਿਹੜੇ ਆ ਉਹ ਜ਼ਿਆਦਾ ਰੂਪ ਚ ਪੈਦਾ ਹੋਣ ਲੱਗ ਜਾਂਦੇ ਆ। ਉਹਦੇ ਨਾਲ ਕੀ ਹੁੰਦਾ ਸਰੀਰ ਪਤਲਾ ਹੋਣ ਲੱਗ ਜਾਂਦਾ, ਭੁੱਖ ਜ਼ਿਆਦਾ ਲੱਗਦੀ ਆ ਪਰ ਉਹਦੇ ਬਾਵਜੂਦ ਜਿਹੜਾ ਭਾਰ ਆ ਉਹ ਵੀ ਘਟਦਾ ਜਾਂਦਾ, ਸਰੀਰ ਜਿਹੜਾ ਆ ਹੋਰ ਜ਼ਿਆਦਾ ਕਮਜ਼ੋਰ ਹੁੰਦਾ ਜਾਂਦਾ, ਪਿਆਸ ਜ਼ਿਆਦਾ ਲੱਗਦੀ ਆ, ਵਾਲ ਝੜਨ ਲੱਗ ਜਾਂਦੇ ਆ, ਥਕਾਵਟ ਰਹਿੰਦੀ ਆ, ਹਨਾ, ਔਰ ਸਰੀਰ ਹਮੇਸ਼ਾ ਪਸੀਨੇ ਨਾਲ ਭਿੱਜਿਆ ਰਹਿੰਦਾ। ਔਰ ਇਹਦਾ ਸਭ ਤੋਂ ਵੱਡਾ ਕਾਰਨ ਇੱਕ ਹੋਰ ਵੀ ਹੈ, ਉਹ ਹੈਗਾ ਆਇਓਡੀਨ ਦੀ ਕਮੀ ਵੀ ਜਦੋਂ ਜ਼ਿਆਦਾ ਹੁੰਦੀ ਆ ਤਾਂ ਹਾਈਪਰ ਥਾਇਰੋਇਡ ਹੁੰਦਾ ਆ। ਸੋ ਇਹ ਬਹੁਤ ਧਿਆਨ ਰੱਖਣ ਵਾਲੀ ਗੱਲ ਹੈ। ਇੱਕ ਤਾਂ ਚਿੰਤਾ ਚ ਜਦੋਂ ਅਸੀਂ ਜ਼ਿਆਦਾ ਜਾਂਦੇ ਹਾਂ, ਯਾਨੀ ਸਟ੍ਰੈਸ ਜਦੋਂ ਸਾਡੇ ਸਿਰ ਤੇ ਜ਼ਿਆਦਾ ਹੁੰਦਾ ਜਾਂ ਚਿੰਤਾ ਜਦੋਂ ਅਸੀਂ ਬਹੁਤ ਜ਼ਿਆਦਾ ਕਰਦੇ ਹਾਂ, ਚਿੰਤਾ ਜਿਹੜੀ ਆ ਅਸਲ ਦੇ ਵਿੱਚ ਚਿਤਾ ਦਾ ਨਾਮ ਹੈ, ਹਨਾ, ਔਰ ਇਹ ਸਾਨੂੰ ਬਹੁਤ ਧਿਆਨ ਦੇਣਾ ਚਾਹੀਦਾ ਕਿ ਚਿੰਤਾ ਤੋਂ ਜਿੰਨਾ ਜ਼ਿਆਦਾ ਬਚ ਸਕੀਏ ਆਪਣਾ ਬਚਾਅ ਜਿਹੜਾ ਉਹ ਕਰਨਾ ਚਾਹੀਦਾ, ਤੇ ਨਾਲ ਹੀ ਨਾਲ ਆਇਓਡੀਨ ਦਾ ਜਿਹੜਾ ਧਿਆਨ ਉਹ ਜ਼ਰੂਰ ਰੱਖਣਾ ਚਾਹੀਦਾ, ਆਇਓਡੀਨ ਦੀ ਕਮੀ ਦੇ ਕਾਰਨ ਹਾਈਪਰ ਥਾਇਰੋਇਡ ਹੁੰਦਾ। ਦੂਸਰਾ ਥਾਇਰੋਇਡ ਹੈਗਾ ਜੀ ਹਾਈਪੋਥਾਇਰੋਇਡ, ਹਾਈਪਰ ਤੇ ਹਾਈਪੋ ਦੋਵੇਂ ਅਲੱਗ ਅਲੱਗ ਕਿਸਮਾਂ। ਹਾਈਪੋਥਾਇਰੋਇਡ ਜਿਹੜਾ ਆ ਉਹਦੇ ਵਿੱਚ ਕੀ ਹੁੰਦਾ ਟੀ ਐਸ ਐਚ ਹਾਰਮੋਨ ਜਿਹੜੇ ਆ ਉਹ ਜ਼ਿਆਦਾ ਮਾਤਰਾ ਦੇ ਵਿੱਚ ਪੈਦਾ ਹੁੰਦੇ ਆ, ਜਿਹਦੇ ਕਾਰਨ ਟੀ ਥ੍ਰੀ ਤੇ ਟੀ ਫੋਰ ਦੀ ਮਾਤਰਾ ਜਿਹੜੀ ਉਹ ਘੱਟ ਜਾਂਦੀ ਆ। ਇਹਦੇ ਨਾਲ ਹੁਣ ਕੀ ਹੁੰਦਾ ਜ਼ਿਆਦਾਤਰ ਲੋਕਾਂ ਦੇ ਵਿੱਚ ਇਹ ਕਿਸਮ ਪਾਈ ਜਾਂਦੀ ਆ, ਸਰੀਰ ਫੁੱਲਣ ਲੱਗ ਜਾਂਦਾ ਆ, ਹੱਥਾਂ ਪੈਰਾਂ ਤੇ ਸੋਜ ਹੁੰਦੀ ਆ, ਅੱਖਾਂ ਦੇ ਦੁਆਲੇ ਸੋਜ ਰਹਿੰਦੀ ਆ, ਹਨਾ, ਥਕਾਵਟ ਬਹੁਤ ਰਹਿੰਦੀ ਆ, ਤੇ ਅਨੀਮੀਆ ਯਾਨੀ ਕਿ ਖੂਨ ਦੀ ਜਿਹੜੀ ਕਮੀ ਆ ਉਹ ਬਹੁਤ ਵੱਡੇ ਪੱਧਰ ਦੇ ਉੱਤੇ ਹੋਣੀ ਸ਼ੁਰੂ ਹੋ ਜਾਂਦੀ ਆ। ਸੋ ਇਹਦੇ ਤੋਂ ਬਚਣ ਦੇ ਲਈ ਸਭ ਤੋਂ ਬੈਸਟ ਤਰੀਕਾ ਇਹ ਆ, ਇੱਕ ਤਾਂ ਆਪਣੇ ਆਪ ਨੂੰ ਹਮੇਸ਼ਾ ਚਿੰਤਾ ਤੋਂ ਦੂਰ ਰੱਖੋ, ਔਰ ਕਸਰਤ ਕਰਦੇ ਰਹੋ ਰੋਜ਼ਾਨਾ। ਅਸੀਂ ਆਮ ਤੌਰ ਦੇ ਉੱਤੇ ਪਹਿਲਾਂ ਵੀ ਪ੍ਰੋਗਰਾਮਾਂ ਦੇ ਵਿੱਚ ਗੱਲਬਾਤ ਕਰਦੇ ਹਾਂ ਕਿ ਕਸਰਤ ਜਿਹੜੀ ਆ ਉਹ ਬਹੁਤ ਜ਼ਰੂਰੀ ਹੈ ਆਪਣੀ ਜ਼ਿੰਦਗੀ ਦੇ ਵਿੱਚ। ਆਪਣੀ ਜ਼ਿੰਦਗੀ ਦਾ ਇੱਕ ਨੇਮ ਇਹੋ ਜਿਹਾ ਬਣਾਓ ਕਿ ਰੋਜ਼ਾਨਾ ਦੇ ਕਾਰ ਵਿਹਾਰ ਕਰਦਿਆਂ ਥੋੜਾ ਜਿਹਾ ਜਿਹੜਾ ਸਮਾਂ ਉਹ ਮੈਡੀਟੇਸ਼ਨ ਦੇ ਲਈ ਜ਼ਰੂਰ ਕੱਢੋ, ਔਰ ਮੈਡੀਟੇਸ਼ਨ ਕਸਰਤ ਇਹ ਬਹੁਤ ਜ਼ਰੂਰੀ ਨੇ, ਬਹੁਤ ਅਹਿਮ ਨੇ, ਔਰ ਚਿੰਤਾ ਤੋਂ ਜਿੰਨਾ ਜ਼ਿਆਦਾ ਦੂਰ ਅਸੀਂ ਰਹਿ ਸਕੀਏ ਬਹੁਤ ਜ਼ਰੂਰੀ ਹੈ। ਕਿਉਂਕਿ ਕਈ ਵਾਰ ਕੀ ਹੁੰਦਾ ਅਸੀਂ ਬਹੁਤ ਕੁਝ ਸਮਝਣ ਦੀ ਬਹੁਤ ਕੁਝ ਜਾਣਨ ਦੀ ਜਿਹੜੀ ਪ੍ਰਕਿਰਿਆ ਦੇ ਵਿੱਚ ਪੈ ਜਾਂਦੇ, ਸਾਨੂੰ ਲੱਗਦਾ ਕਿ ਮੈਨੂੰ ਆਹ ਵੀ ਪਤਾ ਹੋਣਾ ਚਾਹੀਦਾ, ਮੈਨੂੰ ਉਹ ਵੀ ਪਤਾ ਹੋਣਾ ਚਾਹੀਦਾ, ਹੈ ਨਾ, ਔਰ ਉਹ ਪਤਾ ਹੋਣਾ ਜਾਂ ਮੈਂ ਇਹ ਵੀ ਕਰਨਾ, ਮੈਂ ਹੀ ਇਹ ਕਰਨਾ। ਸੋ ਉਹ ਸਾਰੀਆਂ ਜਦੋਂ ਪ੍ਰਕਿਰਿਆਵਾਂ ਦੇ ਵਿੱਚੋਂ ਆਪਾਂ ਲੰਘਦੇ ਹਾਂ ਤਾਂ ਸਟ੍ਰੈਸ ਜਿਹੜਾ ਉਹ ਲਗਾਤਾਰ ਸਾਡੇ ਤੇ ਬਣਿਆ ਰਹਿੰਦਾ। ਇਹ ਜ਼ਰੂਰੀ ਨਹੀਂ ਹੁੰਦਾ ਕਿ ਸਾਨੂੰ ਸਭ ਕੁਝ ਪਤਾ ਹੋਵੇ। ਸੋ ਇਸ ਕਰਕੇ ਜਿਹੜੀ ਮਨ ਦੀ ਸ਼ਾਂਤੀ ਆ ਉਹ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ, ਤੇ ਮਨ ਦੀ ਸ਼ਾਂਤੀ ਬਣਾਈ ਰੱਖਣ ਦੇ ਲਈ ਸਾਨੂੰ ਸਟ੍ਰੈਸ ਤੋਂ ਦੂਰ ਰਹਿਣਾ ਪੈਣਾ, ਔਰ ਸਟ੍ਰੈਸ ਤੋਂ ਦੂਰ ਰਹਿਣ ਦੇ ਲਈ ਇਹ ਜ਼ਰੂਰੀ ਹੈ ਕਿ ਮੈਡੀਟੇਸ਼ਨ, ਕਸਰਤ, ਚੰਗੀਆਂ ਕਿਤਾਬਾਂ ਪੜ੍ਹੀਏ, ਚੰਗੇ ਦੋਸਤਾਂ ਦੀ ਸੰਗਤ ਕਰੀਏ ਜਿਹੜੇ ਸਾਨੂੰ ਜ਼ਿੰਦਗੀ ਦੇ ਜਿਹੜੇ ਉਸਾਰੂ ਪੱਖ ਦੇ ਵੱਲ ਸਾਨੂੰ ਮੋਟੀਵੇਟ ਕਰਨ, ਸੋ ਪ੍ਰੇਰਿਤ ਕਰਨ। ਸੋ ਲਓ ਜੀ, ਇਹ ਸੀ ਅੱਜ ਦੇ ਦਿਨ ਦੀ ਗੱਲ, ਯਾਨੀ ਕਿ ਵਰਲਡ ਥਾਇਰੋਇਡ ਡੇ 25 ਮਈ ਦਾ ਦਿਨ ਜਿਹੜਾ ਆ ਉਹਦੇ ਵਜੋਂ ਜਾਣਿਆ ਜਾਂਦਾ। ਤੇ ਹੁਣ ਆਪਾਂ ਅਗਲੇ ਸਿਲਸਿਲੇ ਵੱਲ ਵਧਣਾ। ਅਗਲੇ ਸਿਲਸਿਲੇ ਦੇ ਵਿੱਚ ਮੇਰੇ ਨਾਲ ਵਿਰਸਾ ਤੇ ਇਤਿਹਾਸ ਦੇ ਵਿੱਚ ਸਰਦਾਰ ਕੁਲਜੀਤ ਸਿੰਘ ਦਿਲਬਰ ਹੋਰੀ ਹੋਣਗੇ। ਬਹੁਤ ਜਲਦ ਆਪਾਂ ਉਸ ਸਿਲਸਿਲੇ ਵੱਲ ਵਧਦੇ ਹਾਂ, ਪਰ ਉਸ ਤੋਂ ਵੀ ਪਹਿਲਾਂ ਸਾਡੇ ਨਾਲ ਜਗਜੀਵਨ ਮਠਾਰੂ ਹੋਰੀ ਵੀ ਜੁੜ ਚੁੱਕੇ ਨੇ ਤੇ ਨਰਿੰਦਰ ਰਠੌਰ ਹੋਰੀ ਵੀ ਇੱਕ ਵਾਰ ਫੇਰ ਸ਼ਾਮਲ ਹੋ ਚੁੱਕੇ ਨੇ। ਉਹਨਾਂ ਦੇ ਬਹੁਤ ਜਲਦ ਜਿਹੜੇ ਮੈਂ ਵਿਚਾਰ ਹੈ ਉਹ ਸ਼ਾਮਲ ਕਰਨ ਜਾ ਰਹੀ ਹਾਂ, ਜਾ ਨਹੀਂ ਰਹੀ, ਮੈਂ ਕਰਨ ਲੱਗੀ ਹਾਂ। ਸੋ ਸਭ ਤੋਂ ਪਹਿਲਾਂ ਤਾਂ ਅਰਸ਼ ਮੱਲੀ ਹੋਰਾਂ ਨੂੰ ਸ਼ਾਮਲ ਕਰਦੇ ਹਾਂ। ਅਰਸ਼ ਮੱਲੀ ਕਹਿੰਦੇ ਸ਼ੁਭ ਸਵੇਰ ਹਰਮਨ ਫੈਮਿਲੀ, ਤੁਹਾਨੂੰ ਵੀ ਬਹੁਤ ਬਹੁਤ ਅੱਜ ਦੀ ਸਵੇਰ ਦੇ ਉੱਤੇ ਸ਼ੁਭ ਇੱਛਾਵਾਂ। ਔਰ ਉਮੀਦ ਕਰਦੇ ਹਾਂ ਤੁਹਾਡਾ ਅੱਜ ਦਾ ਦਿਨ ਜਿਹੜਾ ਪਿਆਰਾ ਚੜਿਆ ਹੋਣਾ। ਤੇ ਪਿੰਦਰ ਬਰਾੜ ਸਾਡੇ ਨਾਲ ਜੁੜ ਚੁੱਕੇ ਕਾਫੀ ਦੇਰ ਦੇ, ਕਹਿੰਦੇ ਸਤਿ ਸ੍ਰੀ ਅਕਾਲ ਭੈਣ ਜੀ, ਸਾਰੇ ਹਰਮਨ ਪਰਿਵਾਰ ਨੂੰ ਉਮੀਦ ਕਰਦੇ ਹਾਂ ਸਭ ਠੀਕ ਠਾਕ ਹੋਵੋਗੇ। ਆਵਾਜ਼ ਤੁਹਾਡੀ ਟੱਲੀ ਵਾਂਗ ਟਨ ਟਨਾ ਟਨ ਟਨ ਆ ਰਹੀ ਹੈ। ਠੀਕ ਹੈ ਜੀ, ਪਿਛਲੇ ਹਫ਼ਤੇ ਆਈ ਨੀ ਨਾ, ਸੋ ਤਾਂ ਕਰਕੇ ਟੱਲੀ ਵਾਂਗ ਆ ਰਹੀ ਹੈ। ਵੈਸੇ ਮੇਰਾ ਅੱਜ ਗਲਾ ਸਾਥ ਨਹੀਂ ਦੇ ਰਿਹਾ, ਪਰ ਬਹੁਤ ਧੰਨਵਾਦ ਜੀ, ਆਵਾਜ਼ ਫਿਰ ਵੀ ਟਨ ਟਨਾ ਟਨ ਆ ਰਹੀ ਹੈ। ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸਵਾਗਤ ਵੀ ਔਰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਪਿੰਦਰ। ਇਸੇ ਤਰ੍ਹਾਂ ਪ੍ਰੋਗਰਾਮ ਦੇ ਵਿਚ ਸਾਡੇ ਨਾਲ ਬਣੇ ਰਹੋ। ਗੁਰਬੀਰ ਸਿੰਘ ਸਾਡੇ ਨਾਲ ਕੁਈਨਜ਼ਲੈਂਡ ਤੋਂ ਜੁੜ ਚੁੱਕੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ, ਕਹਿੰਦੇ ਇੰਜੋਇੰਗ ਪ੍ਰੋਗਰਾਮ। ਬਹੁਤ ਬਹੁਤ ਧੰਨਵਾਦ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਗੁਰਬੀਰ ਜੀ। ਮੈਨੂੰ ਲੱਗਦਾ ਅੱਜ ਮੰਗਲਵਾਰ ਵਾਲੇ ਪ੍ਰੋਗਰਾਮ ਦੇ ਵਿਚ ਪਹਿਲੇ ਦਿਨ ਆਏ ਹੋ, ਤਹਿ ਦਿਲ ਤੋਂ ਜੀ ਆਇਆਂ ਨੂੰ ਕਹਿੰਦੇ ਆ। ਟਰੈਵਲਿੰਗ ਟੂ ਬ੍ਰਿਸਬੇਨ ਫਰੋਮ ਹਾਰਵੇ ਬੇ ਕੁਈਨਜ਼ਲੈਂਡ। ਅੱਛਾ ਜੀ, ਕਿਆ ਬਾਤ ਹੈ, ਫਿਰ ਇਸ ਸਫ਼ਰ ਦੌਰਾਨ ਹਰਮਨ ਰੇਡੀਓ ਦਾ ਸਾਥ ਵੀ ਤੁਹਾਡੇ ਨਾਲ ਬਣਿਆ ਹੋਇਆ ਔਰ ਸਾਡੇ ਲਈ ਤੁਹਾਡਾ ਸਾਥ ਬਣਿਆ ਹੋਇਆ। ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਚ ਸ਼ਿਰਕਤ ਕਰਨ ਦੇ ਲਈ। ਤੇ ਇਸ ਤੋਂ ਬਾਅਦ ਸਾਡੇ ਨਾਲ ਜਗਜੀਵਨ ਮਠਾਰੂ ਹੁਰੀ ਜੁੜ ਚੁੱਕੇ ਨੇ। ਜਗਜੀਵਨ ਮਠਾਰੂ ਹੁਰੀ ਸਾਨੂੰ ਈਮੇਲ ਦੇ ਰਾਹੀਂ ਆਪਣਾ ਸੁਨੇਹਾ ਭੇਜ ਰਹੇ ਨੇ, ਕਹਿੰਦੇ ਸਤਿ ਸ੍ਰੀ ਅਕਾਲ ਅਮਰਦੀਪ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ, ਔਰ ਕਹਿੰਦੇ ਸਾਡੇ ਡੌਗ ਓਲੀਵਰ ਵੱਲੋਂ। ਅੱਛਾ ਜੀ, ਓਲੀਵਰ ਦਾ ਵੀ ਅੱਜ ਕਹਿੰਦੇ ਬਰਥਡੇ ਹੈ, ਤੇ ਉਹਦੇ ਬਰਥਡੇ ਦੀਆਂ ਵੀ ਫਿਰ ਆਪਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਭੇਜਦੇ ਹਾਂ। ਤੇ ਲਓ ਫਿਰ ਉਹਦੇ ਬਰਥਡੇ ਤੇ ਆਪਾਂ ਪਿੱਛੇ ਕਿਉਂ ਰਹਿਣਾ, ਲਓ ਫਿਰ ਹੈਪੀ ਬਰਥਡੇ ਟੂ ਓਲੀਵਰ ਫਰੋਮ ਸਾਡੀ ਸਾਰੀ ਹਰਮਨ ਰੇਡੀਓ ਫੈਮਿਲੀ। ਲਓ ਜੀ, ਫਿਰ ਓਲੀਵਰ ਦਾ ਬਰਥਡੇ ਤਾਂ ਆਪਾਂ ਮਨਾ ਲਿਆ ਔਰ ਬਹੁਤ ਬਹੁਤ ਧੰਨਵਾਦ ਜਗਜੀਵਨ ਮਠਾਰੂ ਜੀ, ਪ੍ਰੋਗਰਾਮ ਦੇ ਵਿਚ ਤੁਸੀਂ ਸ਼ਿਰਕਤ ਕੀਤੀ ਔਰ ਇਹ ਖਾਸ ਜਿਹੜਾ ਮੌਕਾ ਸਾਡੇ ਨਾਲ ਸਾਂਝਾ ਕੀਤਾ। ਤੇ ਇਸ ਤੋਂ ਬਾਅਦ ਅੱਗੇ ਸਾਡੇ ਨਾਲ ਨਰਿੰਦਰ ਰਠੌਰ ਦੁਬਾਰਾ ਜੁੜੇ ਨੇ। ਨਰਿੰਦਰ ਰਠੌਰ ਕਹਿੰਦੇ, ਮੈਨੂੰ ਤਾਂ ਲੱਗਿਆ ਸੀ ਕਿ ਤੁਸੀਂ ਛੁੱਟੀ ਮਾਰ ਗਏ ਪਿਛਲੇ ਹਫ਼ਤੇ, ਮੈਂ 10 ਕੁ ਮਿੰਟ ਚਲਾ ਕੇ ਗੀਤਾਂ ਤੋਂ ਬਾਅਦ ਕਹਿੰਦੇ ਬੰਦ ਕਰ ਦਿੱਤਾ, ਪਰ ਮੈਨੂੰ ਇਹ ਲੱਗਿਆ ਸੀ ਨਰਿੰਦਰ ਰਠੌਰ ਸਾਹਿਬ ਕਿ ਤੁਸੀਂ ਸ਼ਾਇਦ ਆਪਣਾ ਜਿਹੜਾ ਮੈਸੇਜ ਹੈ ਉਹ ਤਾਂ ਪਹਿਲਾਂ ਹੀ ਭੇਜ ਦਿੱਤਾ ਸੀ ਤੇ ਬਾਅਦ ਚ ਕਿਤੇ ਜੰਪ ਜੁੰਪ ਕਰ ਜਾਂਦੇ ਹੋ ਤੁਸੀਂ, ਹਨਾ। ਸੋ ਮੈਨੂੰ ਇਸ ਤਰ੍ਹਾਂ ਲੱਗਿਆ। ਖੈਰ, ਬਹੁਤ ਬਹੁਤ ਧੰਨਵਾਦ, ਤੁਸੀਂ ਘੱਟੋ ਘੱਟ ਕੰਸਰਨ ਰੱਖਦੇ ਹੋ, ਹਨਾ, ਔਰ ਬਹੁਤ ਚੰਗਾ ਲੱਗਦਾ ਕਿ ਤੁਸੀਂ ਹਰ ਹਫ਼ਤੇ ਸਾਡੇ ਨਾਲ ਆਵਾਜ਼ ਦੀ ਇਹ ਸਾਂਝ ਬਣਾਉਂਦੇ ਹੋ ਔਰ ਆਵਾਜ਼ ਦੇ ਜ਼ਰੀਏ ਤੁਹਾਡਾ ਤੇ ਸਾਡਾ ਜਿਹੜਾ ਮੇਲ ਹੈ ਉਹ ਹੁੰਦਾ ਹੈ, ਔਰ ਇਸੇ ਤਰ੍ਹਾਂ ਸਾਡੇ ਨਾਲ ਜੁੜਦੇ ਰਿਹਾ ਕਰੋ। ਬਹੁਤ ਬਹੁਤ ਧੰਨਵਾਦ। ਰਾਜਨਦੀਪ ਸਿੰਘ ਕੈਨਬਰਾ ਅੱਗੇ ਸਾਡੇ ਨਾਲ ਜੁੜ ਚੁੱਕੇ ਨੇ। ਰਾਜਨਦੀਪ ਜੀ, ਬਹੁਤ ਬਹੁਤ ਅਸੀਂ ਜੀਆਂ ਨੂੰ ਕਹਿੰਦੇ ਹਾਂ ਪ੍ਰੋਗਰਾਮ ਦੇ ਵਿਚ ਸਵਾਗਤ ਕਰਦੇ ਹਾਂ ਤੁਹਾਡਾ ਵੀ। ਬੜੇ ਦਿਨਾਂ ਬਾਅਦ ਤੁਸੀਂ ਵੀ ਪ੍ਰੋਗਰਾਮ ਦੇ ਵਿਚ ਆਉਣਾ ਕੀਤਾ ਜੀ ਆਇਆਂ ਨੂੰ। ਸੋ ਦੋਸਤੋ, ਤੁਸੀਂ ਸਾਰੇ ਹੀ ਸਾਡੇ ਨਾਲ ਇਸੇ ਤਰ੍ਹਾਂ ਜੁੜਦੇ ਰਹਿਣਾ, ਕਿਉਂਕਿ ਪ੍ਰੋਗਰਾਮ ਦੇ ਅਗਲੇ ਸਿਲਸਿਲਿਆਂ ਦੇ ਵਿਚ ਖਾਸ ਗੱਲਾਂ ਬਾਤਾਂ ਜਿਹੜੀਆਂ ਉਹ ਅਸੀਂ ਕਰਨੀਆਂ। ਕਿਰਪਾਨ ਦੇ ਮੁੱਦੇ ਦੇ ਉੱਤੇ ਵੀ ਅਸੀਂ ਥੋੜੀ ਜਿਹੀ ਗੱਲਬਾਤ ਕਰਨੀ ਚਾਹਵਾਂਗੇ, ਤੇ ਨਾਲ ਹੀ ਨਾਲ ਪਿੱਛੇ ਕੋਰੋਨਾ ਦੇ ਕਾਰਨ ਜਿਹੜੇ ਹਾਲਾਤ ਬਣੇ ਹੋਏ ਨੇ ਉਨ੍ਹਾਂ ਹਾਲਾਤਾਂ ਦੇ ਵਿਚ ਅਸੀਂ ਤਾਕਤ ਭਰੇ ਸ਼ਬਦਾਂ ਦੇ ਨਾਲ ਆਪਣੇ ਪਰਿਵਾਰਾਂ ਨੂੰ, ਆਪਣੇ ਦੋਸਤਾਂ ਦੇ ਪਰਿਵਾਰਾਂ ਨੂੰ, ਆਪਣੇ ਸਕੇ ਸਬੰਧੀਆਂ ਦੇ ਪਰਿਵਾਰਾਂ ਨੂੰ ਕਿਸ ਤਰ੍ਹਾਂ ਹੱਲਾਸ਼ੇਰੀ ਦੇਣੀ ਹੈ, ਇਸ ਦੇ ਉੱਤੇ ਗੱਲਬਾਤ ਜ਼ਰੂਰ ਕਰਾਂਗੇ। ਕਿਉਂਕਿ ਢਾਹੂ ਕਲਾ ਜਾਂ ਢਹਿੰਦੀ ਕਲਾ ਦੇ ਨਾਲ ਜਦੋਂ ਅਸੀਂ ਉਨ੍ਹਾਂ ਨੂੰ ਫੋਨ ਕਰਦੇ ਹਾਂ ਤੇ ਉਹਦੇ ਨਾਲ ਉਨ੍ਹਾਂ ਦਾ ਜਿਹੜਾ ਹੌਸਲਾ ਹੈ ਉਹ ਹੋਰ ਵੀ ਪਸਤ ਹੋ ਜਾਂਦਾ ਹੈ। ਸੋ ਇਹ ਇੱਕ ਕਲਾ ਹੁੰਦੀ ਹੈ ਕਿ ਅਸੀਂ ਕਿਸ ਢੰਗ ਦੇ ਨਾਲ ਕਿਸੇ ਦਾ ਹੌਸਲਾ ਜਿਹੜਾ ਦੁੱਗਣਾ ਕਰ ਸਕਦੇ ਹਾਂ। ਸੋ ਇਨ੍ਹਾਂ ਵਿਸ਼ਿਆਂ ਦੇ ਉੱਤੇ ਗੱਲਬਾਤ ਕਰਾਂਗੇ। ਫਿਲਹਾਲ ਅਗਲੇ ਸਿਲਸਿਲੇ ਵੱਲ ਵਧਦੇ ਹਾਂ। ਅਗਲਾ ਸਿਲਸਿਲਾ ਜਿਹੜਾ ਜੀ ਉਹ ਹੈ ਵਿਰਸਾ ਤੇ ਇਤਿਹਾਸ ਦਾ। ਚਲੋ ਫਿਰ ਵੱਧਦੇ ਹਾਂ ਅਗਲੇ ਸਿਲਸਿਲੇ ਵਾਰ। ਇਸ ਸਿਲਸਿਲੇ ਦੇ ਵਿਚ ਸਾਡੇ ਨਾਲ ਅੱਗੇ ਹੋਣਗੇ ਸਰਦਾਰ ਕੁਲਜੀਤ ਸਿੰਘ ਦਿਲਬਰ ਹੁਰੀ।
ਹਰਮਨ ਰੇਡੀਓ ਤੇ ਸਵੇਰੇ 8 ਵਜੇ ਪ੍ਰਸਾਰਿਤ ਹੋਣ ਵਾਲੇ ਗੀਤ ਸੰਗੀਤ ਨਾਲ ਭਰਪੂਰ ਲਹਿਰਾਂ ਪ੍ਰੋਗਰਾਮ ਵਿਚ ਹਲਕੀਆਂ ਫੁਲਕੀਆਂ ਅਤੇ ਜਾਣਕਾਰੀ ਭਰਪੂਰ ਗੱਲਾਂ ਵੀ ਕਰਿਆ ਕਰਾਂਗੇ ਅਤੇ ਵਿਚਾਰ ਵੀ ਸੁਣਿਆ ਕਰਾਂਗੇ। ਇਸ ਪ੍ਰੋਗਰਾਮ ਵਿਚ ਤੁਸੀਂ ਸਾਨੂੰ ਫੋਨ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਆਪਣੀ ਗੱਲਬਾਤ ਸੁਣੇਗੀ ਪੂਰੀ ਦੁਨੀਆ। ਸੁਣਦੇ ਰਹੋ ਹਰਮਨ ਰੇਡੀਓ ਪ੍ਰੋਗਰਾਮ ਲਹਿਰਾਂ 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 ਲਹਿਰਾਂ। ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ ਸਵੇਰੇ 8 ਵਜੇ।
ਆਪ अपने करियर नू नवी ऊंचाइयां देन दे ली आज ही ज्वाइन करो ग्रिफिन कॉलेज कट समेत स्किलफुल एजुकेशन हासिल करो ग्रिफिन कॉलेज इथे स्टूडेंट्स नू दिता जांदा है हेल्दी ते हारमोनियस स्टडिंग एनवायरमेंट लेटेस्ट टेक्नोलॉजी ऑनलाइन स्टडी ते अफोर्डेबल फीस क्वालिफाइड ट्रेनर्स स्टूडेंट सपोर्ट सर्विसेज आज ही ज्वाइन करो ग्रिफिन कॉलेज एलवान 30 हर्शल स्ट्रीट ब्रिस्बेन क्यूएलडी 4000 ब्रिस्बेन दे एजुकेशन ते शॉपिंग हब दे बिल्कुल विच फॉर मोर इनफॉरमेशन कॉल 617-3106-5394
10 to 15 साल दे तजुर्बे नाल ऑस्ट्रेलिया दे मेलबर्न विच जे तुसी आईएलटीएस या पीटीई नाल संबंधित कोर्सेज करना चाहंदे हो ता लक्ष्य पीटीई मेलबर्न दे रहे ने आउटस्टैंडिंग कोचिंग फॉर पीटीई एंड आईएलटीएस एट वेरी अफोर्डेबल प्राइसेस लक्ष्य पीटीई कोचिंग इंस्टीट्यूट पूरे ऑस्ट्रेलिया विच अपनी सेवावां दे रहे ने फेस टू फेस आईएलटीएस ते पीटीई प्रिपरेशन क्लासेस तो इलावा तुसी ऑनलाइन पीटीई क्लासेस भी लगा सकते हो वधेरी जानकारी लई कॉल करो समिता शर्मा 0404-527-518 या विजिट करो www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਰੋਟੀ ਹਜ਼ਮ ਨਹੀਂ ਹੁੰਦੀ ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ ਡੋਟ ਕਾਮ ਡੋਟ ਏਯੂ ਜਾਂ ਫੋਨ ਕਰੋ 0428-895-564
ਲਓ ਜੀ ਦੋਸਤੋ ਪ੍ਰੋਗਰਾਮ ਦੇ ਵਿਚ ਅਗਲੇ ਸਿਲਸਿਲੇ ਨੂੰ ਲੈ ਕੇ ਅਸੀਂ ਹਾਜ਼ਰ ਹਾਂ ਸਿਲਸਿਲਾ ਵਿਰਸਾ ਤੇ ਇਤਿਹਾਸ ਦਾ ਹਰਮਨ ਰੇਡੀਓ ਤੇ ਇਸ ਵੇਲੇ ਤੁਸੀਂ ਸਾਡੇ ਨਾਲ ਬਣੇ ਹੋਏ ਹੋ ਸਾਡੇ ਮਾਰਨਿੰਗ ਸ਼ੋਅ ਦੇ ਵਿਚ ਸੁਣ ਲੈ ਰਹੇ ਪ੍ਰੋਗਰਾਮ ਦੇ ਵਿਚ ਇਸ ਤੋਂ ਪਹਿਲਾਂ ਕੁਝ ਇਸ਼ਤਿਹਾਰ ਤੁਸੀਂ ਸੁਣ ਰਹੇ ਸੀ ਸਾਡੇ ਸਹਿਯੋਗੀਆਂ ਦੇ ਜਿਹੜੇ ਸਹਿਯੋਗੀ ਸਾਡੇ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਣ ਚ ਮਦਦ ਕਰਦੇ ਨੇ ਅਸੀਂ ਇਕ ਵਾਰ ਫੇਰ ਸ਼ੁਕਰ ਗੁਜ਼ਾਰ ਹਾਂ ਉਨ੍ਹਾਂ ਸਾਰੇ ਹੀ ਸਹਿਯੋਗੀਆਂ ਦੇ ਤੇ ਲਓ ਜੀ ਇਸ ਸਿਲਸਿਲੇ ਚ ਯਾਨੀ ਕਿ ਵਿਰਸਾ ਤੇ ਇਤਿਹਾਸ ਸਿਲਸਿਲੇ ਵਿਚ ਸਾਡੇ ਨਾਲ ਹਮੇਸ਼ਾ ਵਾਂਗ ਜੁੜ ਚੁੱਕੇ ਨੇ ਸਰਦਾਰ ਕੁਲਜੀਤ ਸਿੰਘ ਦਿਲਬਰ ਹੁਰੀ ਉਨ੍ਹਾਂ ਨੂੰ ਜੀ ਆਇਆਂ ਨੂੰ ਕਹਿੰਦੇ ਆ ਬਹੁਤ ਬਹੁਤ ਸਵਾਗਤ ਦਿਲਬਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਹਰਮਾ ਰੇਡੀਓ ਤੇ ਲਹਿਰਾਂ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਤੁਹਾਡੀ ਕੁਲਜੀਤ ਸਿੰਘ ਦਿਲਬਰ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਜੀ ਸੋ ਦਿਲਬਰ ਸਾਹਿਬ ਤੁਹਾਡੇ ਲਈ ਫਤਿਹ ਬਹੁਤ ਸਾਰੇ ਦੋਸਤਾਂ ਨੇ ਪਹਿਲਾਂ ਵੀ ਭੇਜ ਦਿੱਤੀ ਸੀ ਔਰ ਮੈਂ ਉਨ੍ਹਾਂ ਵੱਲੋਂ ਤੁਹਾਨੂੰ ਫਤਿਹ ਜਿਹੜੀ ਹੈ ਉਹ ਜ਼ਰੂਰ ਭੇਜਦੀ ਆਂ ਔਰ ਪ੍ਰਵਾਨ ਕਰਿਓ ਤੇ ਇਹਦੇ ਨਾਲ ਹੀ ਅੱਜ ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਵਿਚ ਖਾਸ ਤੌਰ ਦੇ ਉੱਤੇ ਅਸੀਂ ਪਹਿਲਾਂ ਵੀ ਵੈਸੇ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿਚ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਜਨਮ ਦਿਹਾੜੇ ਦੀਆਂ ਜਿਹੜੀਆਂ ਵਧਾਈਆਂ ਉਹ ਸਾਂਝੀਆਂ ਕਰ ਚੁੱਕੇ ਹਾਂ ਇਕ ਵਾਰ ਫਿਰ ਇਸ ਸਿਲਸਿਲੇ ਦੇ ਵਿਚ ਅਸੀਂ ਸਮੂਹ ਸਰੋਤਿਆਂ ਨੂੰ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਜਨਮ ਦਿਹਾੜੇ ਦੀਆਂ ਜਿਹੜੀਆਂ ਵਧਾਈਆਂ ਉਹ ਪੇਸ਼ ਕਰਦੇ ਹਾਂ ਜੀ
ਸਭ ਤੋਂ ਪਹਿਲੇ ਜਿਨ੍ਹਾਂ ਸਰੋਤਿਆਂ ਨੇ ਫਤਿਹ ਦੀ ਸਾਂਝ ਪਾਈ ਹੈ ਮੈਂ ਆਪਣੇ ਵੱਲੋਂ ਇਕ ਵਾਰ ਫਿਰ ਉਨ੍ਹਾਂ ਨਾਲ ਫਤਿਹ ਦੀ ਸਾਂਝ ਕਰਦਾ ਹਾਂ ਸ੍ਰੀ ਗੁਰੂ ਅਮਰਦਾਸ ਜੀ ਦੇ ਬਾਰੇ ਭੱਟਾ ਨੇ ਕਿਹਾ ਸੀ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਾਣਿਆ ਵੈ
ਜੀ
ਸ੍ਰੀ ਗੁਰੂ ਅਮਰਦਾਸ ਮਹਾਰਾਜ ਨੂੰ ਸਿੱਖ ਜਗਤ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਂ ਨਿਯੋਤਿਆਂ ਦੀ ਜੋਤ ਨਗਤਿਆਂ ਦੀ ਗੱਤ ਕਹਿ ਕੇ ਪੁਕਾਰਦੇ ਨੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਜਨਮ 5 May 1479 ਈਸਵੀ ਦਿਨ ਬੁੱਧਵਾਰ ਪਿਤਾ ਸ੍ਰੀ ਤੇਜ ਭਾਨ ਮਾਤਾ ਲਕਸ਼ਮੀ ਜੀ ਦੀ ਕੁੱਖੋਂ ਪਿੰਡ ਬਸ ਤੇ ਵਿਖੇ ਹੋਇਆ
ਜੀ
ਇਨ੍ਹਾਂ ਦੀ ਸ਼ਾਦੀ ਮਾਤਾ ਰਾਮੋ ਜੀ ਨਾਲ ਹੋਈ ਕਈ ਇਤਿਹਾਸਕਾਰਾਂ ਨੇ ਉਨ੍ਹਾਂ ਦਾ ਨਾਂ ਮਾਤਾ ਮਨਸਾ ਦੇਵੀ ਲਿਖਿਆ ਇਨ੍ਹਾਂ ਦੀ ਦੋ ਪੁੱਤਰ ਸਨ ਤੇ ਦੋ ਹੀ ਪੁੱਤਰੀਆਂ ਸਨ
ਜੀ
ਪੁੱਤਰ ਸਨ ਬਾਬਾ ਮੋਹਨ ਜੀ ਤੇ ਬਾਬਾ ਮੋਹਰੀ ਜੀ ਪੁੱਤਰੀਆਂ ਸਨ ਬੀਬੀ ਭਾਨੀ ਜੀ ਤੇ ਬੀਬੀ ਦਾਨੀ ਜੀ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ 22 ਸਾਲ 5 ਮਹੀਨੇ ਗੁਰਿਆਈ ਕੀਤੀ ਹੈ 95 ਸਾਲ 3 ਮਹੀਨੇ 23 ਦਿਨ ਉਮਰ ਭੋਗ ਕੇ ਗੋਇੰਦਵਾਲ ਸਿੰਘ ਵਿਖੇ ਜੋਤੀ ਜੋਤ ਸਮਾ ਗਏ
ਜੀ
ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਜਦੋਂ ਅਸੀਂ ਪਹਿਲਾ ਜੀਵਨ ਪੜ੍ਹਦੇ ਹਾਂ, ਇਹ ਹਿੰਦੂ ਦੇਵੀ ਦੇਵਤਿਆਂ ਦੇ ਵਿੱਚ ਵਿਸ਼ਵਾਸ ਰੱਖਦੇ ਸਨ, ਪਰ ਜਦੋਂ ਇਹ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸ਼ਰਨ ਵਿੱਚ ਆ ਗਏ ਨੇ, ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਬਾਬਾ ਅਮਰਦਾਸ ਨੇ 12 ਸਾਲ ਸੇਵਾ ਕੀਤੀ ਔਰ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਨੇ ਪੁੱਤਰ ਮੋਹ ਤਿਆਗ ਕੇ ਬਾਬਾ ਅਮਰਦਾਸ ਦੀ ਸੇਵਾ ਤੋਂ ਖੁਸ਼ ਹੋ ਕੇ ਇਹਨਾਂ ਨੂੰ ਗੁਰਤਾ ਦਿੱਤੀ ਔਰ ਜੋ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਮਹਾਰਾਜ ਗੁਰੂ ਨਾਨਕ ਦੇ ਤੀਜੇ ਵਾਸ ਬਣੇ
ਜੀ।
ਔਰ ਸ੍ਰੀ ਗੁਰੂ ਅਮਰਦਾਸ ਮਹਾਰਾਜ ਜਦੋਂ ਕਹਿੰਦੇ ਨੇ ਨਾ ਗੁਰੂ ਅੰਗਦ ਦੇਵ ਮਹਾਰਾਜ ਨੇ ਗੁਰਤਾ ਦਿੱਤੀ
ਤੇ
ਇਹਨਾਂ ਦੇ ਜਿਹੜੇ ਵੱਡੇ ਪੁੱਤਰ ਸੀ ਨਾ ਭਾਈ ਮੋਹਰੀ ਜੀ, ਉਹਨਾਂ ਨੇ ਪਿੱਛੋਂ ਆਣ ਕੇ ਗੁਰੂ ਅਮਰਦਾਸ ਮਹਾਰਾਜ ਨੂੰ ਲੱਤ ਮਾਰੀ ਤੇ ਗੁਰੂ ਅਮਰਦਾਸ ਮਹਾਰਾਜ ਉੱਥੇ ਹੋ ਕੇ ਡਿੱਗ ਪਏ ਤੇ ਕਿਤਨੀ ਨਿਮਰਤਾਈ ਸੀ ਉੱਥੇ ਤੇ ਭਾਈ ਉਹਨਾਂ ਦੇ ਚਰਨ ਦਬਾਉਣ ਲੱਗ ਪਏ, ਕਹਿਣ ਲੱਗੇ ਮੈਂ ਕਹਿਣਾ ਚਾਹਾਂਗਾ ਗੁਰੂ ਅੰਗਦ ਦੇਵ ਮਹਾਰਾਜ ਦੇ ਵੱਡੇ ਪੁੱਤਰ ਭਾਈ ਤਾਤੂ ਜੀ ਨੇ ਪਿੱਛੋਂ ਆਣ ਕੇ ਲੱਤ ਮਾਰੀ ਤੇ ਪੁੱਠੇ ਹੋ ਕੇ ਡਿੱਗ ਪਏ ਤੇ ਕਿੰਨੀ ਨਿਮਰਤਾਈ ਸੀ ਆਣ ਕੇ ਉਹਨਾਂ ਦੇ ਚਰਨ ਫੜ ਲਏ, ਕਹਿਣ ਲੱਗੇ ਭਾਈ ਸਾਹਿਬ ਮੇਰੇ ਸਰੀਰ ਦੇ ਹੱਡ ਕੁਝ ਕਰੜੇ ਆ, ਕਿਤੇ ਤੁਹਾਡੇ ਚਰਨਾਂ ਨੂੰ ਸੱਟ ਤੇ ਨਹੀਂ ਲੱਗ ਗਈ
ਜੀ।
ਤੇ ਮਹਾਰਾਜ ਚੁੱਪ ਚੁੱਪੀ ਤੇ ਉੱਥੇ ਇੱਕ ਥਾਂ ਤੇ ਆਸਣ ਲਾਇਆ ਤੇ ਕਹਿੰਦੇ ਨੇ 1 ਦਿਨ 2 ਦਿਨ 5 ਦਿਨ ਮਹਾਰਾਜ ਵਾਪਸ ਨਾ ਆਏ
ਜੀ।
ਸੰਗਤਾਂ ਬੇਬਲ ਹੋ ਗਈਆਂ, ਬਾਬਾ ਬੁੱਢਾ ਜੀ ਨੂੰ ਕਿਹਾ ਕਿ ਮਹਾਰਾਜ ਦੀ ਭਾਲ ਕਰੋ ਤੇ ਬਾਬਾ ਬੁੱਢਾ ਜੀ ਕਹਿਣ ਲੱਗੇ ਕਿ ਮਹਾਰਾਜ ਦੀ ਘੋੜੀ ਛੱਡੋ, ਅੱਗੇ ਅੱਗੇ ਘੋੜੀ ਪਿੱਛੇ ਪਿੱਛੇ ਸੰਗਤਾਂ, ਇੱਕ ਕਮਰੇ ਦੀ ਆਣ ਕੇ ਘੋੜੀ ਨੇ ਪਰਿਕਰਮਾ ਕਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਬਾਬਾ ਬੁੱਢਾ ਜੀ ਸਮਝ ਗਏ ਕਿ ਇਸ ਕਮਰੇ ਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਆਸਣ ਲਾ ਕੇ ਬੈਠੇ ਨੇ ਤੇ ਜਦੋਂ ਅੱਗੇ ਵਧੇ ਤੇ ਦਰਵਾਜੇ ਉੱਤੇ ਲਿਖਿਆ ਹੋਇਆ ਸੀ ਵੀ ਜਿਹੜਾ ਦਰਵਾਜਾ ਖੋਲੇ ਉਹ ਸਾਡਾ ਸਿੱਖ ਹੀ ਨੇ
ਜੀ।
ਬਾਬਾ ਬੁੱਢਾ ਜੀ ਕਹਿਣ ਲੱਗੇ ਇਹ ਤਾਂ ਬੜੀ ਵੱਡੀ ਅੜਾਉਣੀ ਪੈ ਗਈ ਹੈ, ਉਹਨਾਂ ਨੇ ਫਿਰ ਜੱਟਾਂ ਵਾਲਾ ਦਿਮਾਗ ਲੜਾਇਆ, ਉਹ ਪਿਛਲੇ ਪਾਸੇ ਗਏ, ਉਹਨਾਂ ਨੇ ਸੰਨ ਲਾਈ ਪਾੜ ਪਾਇਆ ਤੇ ਜਾ ਕੇ ਮਹਾਰਾਜ ਦੇ ਸਾਹਮਣੇ ਖੜ ਗਏ
ਤੇ
ਮਹਾਰਾਜ ਨੇ ਜਦੋਂ ਨੇਤਰ ਖੋਲੇ ਆਪਣੇ ਹੱਥ ਮੁਖਾਰ ਬਿੰਦ ਉੱਤੇ ਫੇਰੇ ਅੱਖਾਂ ਖੋਲ ਕੇ ਦੇਖਿਆ ਤੇ ਸਾਹਮਣੇ ਬਾਬਾ ਬੁੱਢਾ ਜੀ ਖੜੇ ਤੇ ਮਹਾਰਾਜ ਕਹਿਣ ਲੱਗੇ ਬਾਬਾ ਜੀ ਬਾਹਰ ਲਿਖੇ ਹੋਏ ਸਾਡੇ ਅੱਖਰ ਨੀ ਪੜੇ
ਜੀ।
ਕਹਿੰਦਾ ਜੀ ਪੜੇ ਨੇ। ਕਹਿੰਦਾ ਮਹਾਰਾਜ ਇੱਥੇ ਦਰਵਾਜਾ ਖੋਲਿਆ ਕਹਿੰਦੇ ਆ, ਜਰਾ ਪਿੱਛੇ ਮੁੜ ਕੇ ਦੇਖੋ। ਜਦੋਂ ਪਿੱਛੇ ਮੁੜ ਕੇ ਦੇਖਿਆ ਤੇ ਇੱਕ ਵੱਡਾ ਪਾੜ ਪਿਆ ਹੋਇਆ, ਸੰਨ ਲੱਗੀ ਹੋਈ ਤੇ ਮਹਾਰਾਜ ਬੜੇ ਖੇੜ ਖੜਾ ਕੇ ਹੱਸੇ ਤੇ ਬਾਬਾ ਬੁੱਢਾ ਜੀ ਨੂੰ ਕਹਿਣ ਲੱਗੇ ਭਾਈ ਜਿਹੜਾ ਇਹ ਸੰਨ ਪਾਰ ਕਰ ਜਾਏਗਾ ਉਹਦੀ ਤਰਾਸੀ ਵੀ ਕੱਟੀ ਜਾਏਗੀ
ਜੀ,
ਔਰ ਕਦੀ ਸੰਗਤਾਂ ਪੰਜਾਬ ਜਾਣ ਪਿੰਡ ਬਾਸਰ ਕੇ ਉੱਥੇ ਗੁਰਦੁਆਰਾ ਹੈ ਗੁਰਦੁਆਰਾ ਸੰਨ ਸਾਹਿਬ। ਦੇਖੋ ਜੀ ਗੁਰੂ ਸਾਹਿਬ ਦਾ ਇੱਕ ਕੌਤਕ ਹੈ, ਮੋਟਾ ਬੰਦਾ ਵੀ ਉਸ ਸੰਨ ਨੂੰ ਪਾਰ ਕਰ ਰਿਹਾ ਹੈ ਔਰ ਪਤਲਾ ਬੰਦਾ ਵੀ ਉਸ ਸੰਨ ਨੂੰ ਪਾਰ ਕਰ ਰਿਹਾ ਹੈ ਔਰ ਗੁਰੂ ਅਮਰਦਾਸ ਮਹਾਰਾਜ ਦੇ ਸੱਚਮੁੱਚ ਹੀ ਬੜੇ ਅਨੋਖੇ ਜੋਜ ਨੇ। ਮੈਂ ਪਹਿਲੇ ਵੀ ਜ਼ਿਕਰ ਕੀਤਾ ਕਿ ਜਿਵੇਂ ਇਹ ਹਿੰਦੂ ਮਤ ਦੇ ਨਾਲ ਜ਼ਿਆਦਾ ਮੋਹ ਰੱਖਦੇ ਸੀ, ਪਰ ਇਹਨੂੰ ਦੇਖੋ ਇਹਨਾਂ ਦੇ ਭਤੀਜੇ ਭਾਈ ਜੱਸੇ ਨੂੰ ਗੁਰੂ ਅੰਗਦ ਦੇਵ ਮਹਾਰਾਜ ਦੀ ਪੁੱਤਰੀ ਅਮਰੋ ਵਿਆਹੀ ਹੋਈ ਸੀ
ਤੇ
ਜਿਹਦੀ ਅਮਰੋ ਅੰਮ੍ਰਿਤ ਵੇਲੇ ਉੱਠ ਕੇ ਨਾਲੇ ਤੇ ਦੁੱਧ ਰੇੜ ਕਰ ਰਹੀ ਸੀ ਨਾਲੇ ਆਸਾ ਜੀ ਵਾਰ ਦਾ ਕੀਰਤਨ ਕਰ ਰਹੀ ਸੀ ਤੇ ਬਾਬਾ ਅਮਰਦਾਸ ਜੀ ਅਚਨ ਪੀਤ ਮੰਜੇ ਤੇ ਲੇਟੇ ਹੋਏ ਸਨ, ਜਦੋਂ ਕੰਨ ਵਿੱਚ ਮਿੱਠੀ ਮਿੱਠੀ ਪਾਣੀ ਦੀ ਆਵਾਜ਼ ਪਈ ਤੇ ਆਣ ਕੇ ਕੋਲ ਕਹਿਣ ਲੱਗੇ ਧੀਏ ਇਹ ਕੀ ਗਾ ਰਹੀ ਹੈ? ਉਹ ਕਹਿੰਦੀ ਪਿਤਾ ਜੀ ਇਹ ਗੁਰੂ ਨਾਨਕ ਦੀ ਬਾਣੀ ਹੈ। ਕਹਿੰਦੇ ਮੈਨੂੰ ਗੁਰੂ ਨਾਨਕ ਦੇ ਦਰਸ਼ਨ ਹੀ ਕਰਵਾ ਗਏ। ਇਹ ਕਹਿਣ ਲੱਗੀ ਵੀ ਉਹ ਤੇ ਸੱਚਖੰਡ ਚਲੇ ਗਏ ਨੇ, ਉਹਨਾਂ ਦੀ ਗੁਰਗੱਦੀ ਉੱਤੇ ਮੇਰੇ ਪਿਤਾ ਬਿਰਾਜਮਾਨ। ਤੇ ਬਾਬਾ ਅਮਰਦਾਸ ਕਹਿਣ ਲੱਗੇ ਕਿ ਤੈਨੂੰ ਆਪਣੇ ਪਿਤਾ ਦੇ ਕੋਲ ਲੈ ਚੱਲ। ਤੇ ਬੀਬੀ ਅਮਰੋ ਨੇ ਸਾਰਾ ਕੰਮ ਸਮੇਟਿਆ ਤੇ ਗੁਰੂ ਅਮਰਦਾਸ ਮਹਾਰਾਜ ਨੂੰ ਗੁਰੂ ਅੰਗਦ ਦੇਵ ਮਹਾਰਾਜ ਕੋਲ ਲੈ ਗਏ। ਉੱਥੇ ਜਦੋਂ ਬਾਬਾ ਅਮਰਦਾਸ ਗੁਰੂ ਅੰਗਦ ਦੇਵ ਮਹਾਰਾਜ ਦੇ ਦਰਸ਼ਨ ਕੀਤੇ ਤੇ ਨਿਹਾਲੋ ਨਿਹਾਲ ਹੋ ਗਏ।
ਫਿਰ
ਕਹਿੰਦੇ ਬਾਬਾ ਬੁੱਢਾ ਜੀ ਨੂੰ ਆ ਕੇ ਕਹਿਣ ਲੱਗੇ ਵੀ ਮੇਰੀ ਉਮਰ ਵੱਲੇ ਨਾ ਦੇਖੋ, ਮੈਨੂੰ ਇਹ ਦੱਸੋ ਵੀ ਇੱਥੇ ਤੱਠਣ ਕੰਮ ਕਿਹੜੇ? ਉਹ ਕਹਿੰਦੇ ਵੀ ਬਿਆਸਾ ਦਰਿਆ ਜਾਣਾ, ਪਾਣੀ ਦੀ ਗਾਗਰ ਭਰ ਕੇ ਲਿਆਉਣੀ, ਮਹਾਰਾਜ ਨੂੰ ਇਸ਼ਨਾਨ ਕਰਵਾਉਣਾ, ਉਹਨਾਂ ਦੇ ਸੁੰਦਰ ਵਸਤਰ ਪਹਿਨਾਉਣੇ, ਸੰਗਤ ਨੂੰ ਪੱਖੇ ਦੀ ਝੱਲ ਮਾਰਨੀ, ਲੰਗਰ ਦੀ ਸੇਵਾ ਕਰਨੀ, ਇਹ ਕਠਿਨ ਕੰਮ ਹੀ ਨੇ। ਤੇ ਕਹਿੰਦੇ ਬਾਬਾ ਬੁੱਢਾ ਜੀ ਨੇ ਝੋਲੀ ਹੱਟ ਲਈ, ਬਾਬਾ ਬੁੱਢਾ ਜੀ ਅੱਗੇ ਝੋਲੀ ਹੱਟ ਲਈ। ਬਾਬਾ ਅਮਰਦਾਸ ਕਹਿਣ ਲੱਗਾ ਇਹ ਸਾਰੀਆਂ ਸੇਵਾਵਾਂ ਮੇਰੀ ਝੋਲੀ ਵਿੱਚ ਪਾ ਦਿਓ। ਤੇ ਦੇਖੋ ਫਿਰ 12 ਸਾਲ ਉਹਨਾਂ ਨੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸੇਵਾ ਕੀਤੀ
ਜੀ,
ਤੇ ਵਿਆਸਾ ਦਰਿਆ ਜਾਣਾ, ਪਾਣੀ ਦੀ ਗਾਗਰ ਭਰ ਕੇ ਲਿਆਉਣੀ, ਮਹਾਰਾਜ ਨੂੰ ਇਸ਼ਨਾਨ ਕਰਵਾਉਣਾ, ਉਹਨਾਂ ਨੂੰ ਸੁੰਦਰ ਵਸਤਰ ਪਹਿਨਾਉਣੇ, ਸੰਗਤ ਨੂੰ ਪੱਖੇ ਦੀ ਝੱਲ ਮਾਰਨੀ, ਫਿਰ ਲੰਗਰ ਦੀ ਸੇਵਾ ਕਰਨੀ, ਇਹ ਕਠਿਨ ਕੰਮ ਉਹਨਾਂ ਨੇ ਬੁਢਾਪੇ ਵਿਚ ਆਣ ਕੇ ਕੀਤੇ
ਜੀ।
ਤੇ ਇੱਕ ਦਿਨ ਫਿਰ ਅਮਰਦਾਸ ਦੇ ਮਹਾਰਾਜ ਮੋਹਤ ਹੋ ਗਏ ਤੇ ਉਦਨ ਪਾਣੀ ਦੀ ਗਾਗਰ ਭਰ ਕੇ ਜਦੋਂ ਲੈ ਕੇ ਆਏ ਤੇ ਗੁਰੂ ਅੰਗਦ ਦੇਵ ਮਹਾਰਾਜ ਕਹਿਣ ਲੱਗੇ, ਹੁਣ ਬਾਬਾ ਜੀ ਇਸ਼ਨਾਨ ਅੱਜ ਅਸੀਂ ਨੀ, ਅੱਜ ਤੁਸੀਂ ਕਰੋਗੇ। ਤੋ ਫਿਰ ਮਹਾਰਾਜ ਨੇ ਉਹਨਾਂ ਨੂੰ ਇਸ਼ਨਾਨ ਕਰਵਾਇਆ, ਉਹਨਾਂ ਨੂੰ ਸੁੰਦਰ ਵਸਤਰ ਪਹਿਨਾਏ, ਸਾਰੀ ਸੰਗਤ ਨੂੰ ਹੁਕਮ ਕੀਤਾ ਕਿ ਬਾਬਾ ਅਮਰਦਾਸ ਨੂੰ ਅੱਜ ਤੋਂ ਗੁਰੂ ਅਮਰਦਾਸ ਕਰਕੇ ਜਾਣਨਾ ਹੈ
ਜੀ,
ਔਰ ਇਹ ਸਾਡੇ ਤੀਜੇ ਪਾਤਸ਼ਾਹ ਬਣ ਕੇ ਗੁਰਗੱਦੀ ਦੇ ਉੱਤੇ ਬੈਠੇ। ਉਹਨਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ, ਅਸੀਂ ਰੋਜ਼ ਸ੍ਰੀ ਅਨੰਦ ਸਾਹਿਬ ਜੀ ਦਾ ਪਾਠ ਪੜ੍ਹਦੇ ਹਾਂ ਔਰ ਸ੍ਰੀ ਅਨੰਦ ਸਾਹਿਬ ਜੀ ਦਾ ਪਾਠ ਬਾਬਾ ਅਮਰਦਾਸ ਜੀ ਦਾ ਲਿਖਿਆ ਹੋਇਆ ਔਰ ਸੰਗਤਾਂ ਜਦੋਂ ਪੜ੍ਹਦੀਆਂ ਨੇ ਸੱਚਮੁੱਚ ਆਨੰਦ ਆ ਜਾਂਦਾ, ਅਣਦ ਪਿਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ। ਤੋ ਗੁਰੂ ਅਮਰਦਾਸ ਮਹਾਰਾਜ ਨੇ ਆਪਣੀ ਕਲਮ ਦੇ ਨਾਲ 907 ਸ਼ਬਦ ਲਿਖੇ ਨੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿਚ ਦਰਜ ਨੇ। ਇਸੇ ਕਰਕੇ ਪੱਟਾ ਨੇ ਇਹਨਾਂ ਦੀ ਮਹਿਮਾ ਬਿਆਨ ਕਰਦੇ ਹੋਏ ਕਿਹਾ ਸੀ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਸਿਫਤ ਤੇ ਬਾਣੀ ਆਵੇ। ਔਰ ਗੁਰੂ ਅਮਰਦਾਸ ਮਹਾਰਾਜ ਦਾ ਸੱਚਮੁੱਚ ਇਤਿਹਾਸ ਬੜਾ ਅਲੌਕਿਕ ਹੈ। ਮੈਂ ਆਪਣੇ ਵੱਲੋਂ ਆਪਣੇ ਸਾਰੀਆਂ ਸੰਗਤਾਂ ਨੂੰ, ਸਾਰੇ ਸਰੋਤਿਆਂ ਨੂੰ, ਸਾਰੀ ਹਰਮਨ ਟੀਮ ਨੂੰ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਅਵਤਾਰ ਦਿਹਾੜੇ ਦੀ ਬਹੁਤ ਬਹੁਤ ਵਧਾਈ ਭੇਟਾ ਕਰਦਾ ਤੇ ਨਾਲ ਹੀ ਮੈਂ ਅੱਜ ਗਦਰ ਪਾਰਟੀ ਦੇ ਮੋਢੀ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਵੀ ਜਨਮ ਦਿਨ ਅਸਾਂ ਕੱਲ ਮਨਾਇਆ, ਤੇ ਮੈਂ ਸਰੋਤਿਆਂ ਨੂੰ ਉਹਨਾਂ ਦੇ ਵੀ ਜਨਮ ਦਿਨ ਦੀ ਬਹੁਤ ਬਹੁਤ ਵਧਾਈ ਦਿੰਦਾ ਹਾਂ ਕਿਉਂਕਿ ਸ਼ਹੀਦਾਂ ਦੇ ਕਾਰਨ ਹੀ ਅੱਜ ਅਸੀਂ ਇਸ ਦੁਨੀਆਂ ਦੇ ਵਿਚ ਵਿਚ ਰਹੇ ਹਾਂ। ਉਹ ਆਪਣੀ ਤੇ ਕੁਰਬਾਨੀ ਦੇ ਗਏ ਲੇਕਿਨ ਸਾਨੂੰ ਆਜ਼ਾਦੀ ਦਾ ਮੋਹ ਦਿਖਾ ਗਏ।
ਬਿਲਕੁਲ,
ਸੋ ਮੈਂ ਉਹਨਾਂ ਦੇ ਵੀ ਜਨਮ ਦਿਨ ਦੀ ਸਾਰੇ ਸਰੋਤਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ। ਸੋ ਇਤਨੀ ਸੇਵਾ ਪ੍ਰਵਾਨ ਕਰੋ, ਬਾਕੀ ਫਿਰ ਵਿਚਾਰਾਂ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਦਿਲਬਰ ਸਾਹਿਬ ਅੱਜ ਦੇ ਵਿਰਸਾਤੇ ਇਤਿਹਾਸ ਸਿਲਸਿਲੇ ਵਿਚ ਸਾਡੇ ਨਾਲ ਜੁੜਨ ਦੇ ਲਈ। ਔਰ ਦੋਸਤਾਂ ਨੂੰ ਮੈਂ ਜ਼ਰੂਰ ਦੱਸਣਾ ਚਾਹਾਂਗੀ ਕਿ ਦਿਲਬਰ ਸਾਹਿਬ ਦੇ ਅੱਜ ਕਾਫੀ ਜ਼ਰੂਰੀ ਰੁਝੇਵੇਂ ਸਨ, ਉਹਨਾਂ ਰੁਝੇਵਿਆਂ ਤੋਂ ਵੀ ਉਹਨਾਂ ਨੇ ਜਿਹੜਾ ਸਮਾਂ ਆ ਵਿਸ਼ੇਸ਼ ਤੌਰ ਦੇ ਉੱਤੇ ਅੱਜ ਕੱਢਿਆ ਔਰ ਬੜੀ ਦੂਰ ਗਏ ਹੋਏ ਸੀ ਕਿਤੇ ਔਰ ਉਥੋਂ ਵਿਸ਼ੇਸ਼ ਤੌਰ ਤੇ ਵਾਪਸੀ ਕੀਤੀ ਔਰ ਵਿਰਸਾਤ ਇਤਿਹਾਸ ਦੇ ਵਿਚ ਆਪਣੀ ਜਿਹੜੀ ਹਾਜ਼ਰੀ ਆ ਉਹ ਜ਼ਰੂਰ ਲਗਵਾਈ ਹੈ। ਸੋ ਬਹੁਤ ਬਹੁਤ ਸ਼ੁਕਰ ਗੁਜ਼ਾਰ ਹਾਂ ਦਿਲਬਰ ਸਾਹਿਬ ਇੱਕ ਵਾਰ ਫਿਰ। ਔਰ ਵਿਰਸਾਤ ਇਤਿਹਾਸ ਦਾ ਇਹ ਸਿਲਸਿਲਾ ਹੁਣ ਅਸੀਂ ਇੱਥੇ ਹੀ ਰੋਕਦੇ ਹਾਂ ਦੋਸਤੋ, ਤੇ ਹੁਣ ਅਗਲੇ ਸਿਲਸਿਲੇ ਵੱਲ ਆਪਾਂ ਵਧਾਂਗੇ। ਅਗਲੇ ਸਿਲਸਿਲੇ ਦੇ ਵਿਚ ਕੁਝ ਜਾਣਕਾਰੀਆਂ ਜਿਹੜੀਆਂ ਉਹ ਤਾਂ ਤੁਹਾਡੇ ਨਾਲ ਮੈਂ ਸਾਂਝੀਆਂ ਕਰਾਂਗੀ, ਪਰ ਨਾਲੋ ਨਾਲ ਗੱਲਬਾਤ ਜਿਹੜੀ ਆ ਕੁਝ ਵਿਸ਼ਿਆਂ ਦੇ ਉੱਤੇ ਵੀ ਅਸੀਂ ਕਰਨੀ ਆ। ਸੋ ਉਹ ਵਿਸ਼ੇ ਹੈ ਕਿ ਇੱਕ ਤਾਂ ਕਿਰਪਾਨ ਦਾ ਜਿਹੜਾ ਮੁੱਦਾ ਹੈ ਉਹ ਆਸਟ੍ਰੇਲੀਆ ਦੇ ਵਿਚ ਗਰਮਾਇਆ ਇਸ ਵੇਲੇ, ਸਿੱਖ ਭਾਈਚਾਰੇ ਦੀਆਂ ਜਿਹੜੀਆਂ ਭਾਵਨਾਵਾਂ ਉਹਨਾਂ ਨੂੰ ਠੇਸ ਪਹੁੰਚੀ ਹੈ ਕਿਉਂਕਿ ਸਰਕਾਰ ਵੱਲੋਂ ਥੋੜਾ ਜਿਹਾ ਕਾਹਲੀ ਦੇ ਨਾਲ ਇੱਕ ਫੈਸਲਾ ਜਿਹੜਾ ਉਹ ਲਿਆ ਗਿਆ ਜਿਹਦੇ ਵਿਚ ਆਰਜ਼ੀ ਤੌਰ ਦੇ ਉੱਤੇ ਨਿਊ ਸਾਊਥ ਵੇਲ ਸੂਬੇ ਦੇ ਵਿਚ ਸਕੂਲਾਂ ਦੇ ਵਿਚ ਕਿਰਪਾਨ ਦੇ ਉੱਤੇ ਪਾਬੰਦੀ ਲਗਾਈ ਗਈ ਹੈ ਨਾ, ਪਰ ਆਰਜ਼ੀ ਤੌਰ ਤੇ ਉਹ ਪਾਬੰਦੀ ਸੀ। ਇਸ ਤੋਂ ਬਾਅਦ ਸਰਕਾਰ ਨੇ ਇਹ ਜ਼ਰੂਰ ਕਿਹਾ ਕਿ ਸਿੱਖ ਭਾਈਚਾਰੇ ਦੇ ਨਾਲ ਜਿਹੜਾ ਸਹਿਯੋਗ ਲੈ ਕੇ ਅੱਗੇ ਇਸ ਦੇ ਉੱਤੇ ਜਿਹੜੀ ਵਿਚਾਰ ਕੀਤੀ ਜਾਊਗੀ ਤੇ ਉਸ ਤੋਂ ਬਾਅਦ ਜਿਹੜਾ ਅਗਲਾ ਫੈਸਲਾ ਦਿੱਤਾ ਜਾਊਗਾ। ਪਰ ਇਸ ਸਭ ਦੇ ਦੌਰਾਨ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਰਾਵਾਂ ਸਾਹਮਣੇ ਆਈਆਂ, ਬਹੁਤ ਤਰ੍ਹਾਂ ਦੀਆਂ ਵਿਚਾਰਧਾਰਾਵਾਂ ਜਿਹੜੀਆਂ ਉਹ ਸਾਹਮਣੇ ਆਈਆਂ ਔਰ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਆਪਸੀ ਜਿਹੜੀਆਂ ਵਿਚਾਰਾਂ ਆ ਉਹ ਵੀ ਸਾਹਮਣੇ ਆਉਂਦੀਆਂ ਔਰ ਆਸਟ੍ਰੇਲੀਆ ਭਰ ਦੇ ਵਿਚ ਦੇਖੀਏ ਤਾਂ ਗੁਰਦੁਆਰਾ ਸਾਹਿਬਾਨ ਜਿਹੜੇ ਆ ਉਹਨਾਂ ਵੱਲੋਂ ਵੀ ਆਪੋ ਆਪਣੇ ਢੰਗ ਦੇ ਨਾਲ ਸਿੱਖ ਸੰਗਤਾਂ ਨੂੰ ਸੁਚੇਤ ਕਰਨ ਦੇ ਲਈ ਕਿ ਕਕਾਰ ਜਿਹੜੇ ਆ ਪਹਿਨਣ ਦੇ ਸਮੇਂ ਬੱਚਿਆਂ ਨੂੰ ਔਰ ਆਪਣੇ ਪਰਿਵਾਰਾਂ ਦੇ ਵਿਚ ਪਰਿਵਾਰ ਦੇ ਜੀਆਂ ਨੂੰ ਕਿਸ ਤਰ੍ਹਾਂ ਦੀ ਜਿਹੜੀ ਸਿੱਖਿਆ ਆ ਉਹ ਦੇਣੀ ਜ਼ਰੂਰੀ ਆ, ਉਹਦੇ ਬਾਰੇ ਚ ਵੀ ਕੁਛ ਜਿਹੜੇ ਸੈਮੀਨਾਰ ਆ ਉਹ ਆਯੋਜਿਤ ਕੀਤੇ ਜਾ ਰਹੇ ਆ। ਸੋ ਇਸ ਸੰਬੰਧ ਵਿਚ ਜਿਹੜੀ ਅਗਲੀ ਗੱਲਬਾਤ ਆ ਆਪਾਂ ਬਹੁਤ ਜਲਦ ਕਰਾਂਗੇ। ਫਿਲਹਾਲ ਆਪਾਂ ਤੁਹਾਡੇ ਤੋਂ ਇਸ ਸਿਲਸਿਲੇ ਦੇ ਵਿਚੋਂ ਇਜਾਜ਼ਤ ਲੈਂਦੇ ਹਾਂ, ਪਰ ਇੱਕ ਗੀਤ ਜਿਹੜਾ ਉਹ ਜ਼ਰੂਰ ਆਪਾਂ ਤੁਹਾਡੀ ਨਜ਼ਰ ਕਰਾਂਗੇ ਔਰ ਉਸ ਤੋਂ ਬਾਅਦ ਬਹੁਤ ਜਲਦ ਆਉਂਦੇ ਹਾਂ ਫਿਰ ਅਗਲੇ ਸਿਲਸਿਲੇ ਦੇ ਵਿੱਚ ਵਾਪਸ।
ਫਿਨਲੈਂਡ ਦੀ ਇੱਕ ਕਹਾਵਤ ਅਨੁਸਾਰ ਆਸ਼ਾਵਾਦੀ ਨੂੰ ਘਾਹ ਵੀ ਫੁੱਲਾਂ ਵਰਗਾ ਲੱਗਦਾ ਹੈ ਜਦਕਿ ਨਿਰਾਸ਼ਾਵਾਦੀ ਨੂੰ ਫੁੱਲ ਵੀ ਘਾਹ ਫੂਸ ਲੱਗਦੇ ਹਨ। ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਜੀ ਦੋਸਤੋ, ਲੈਂਬਰ ਹੁਸੈਨਪੁਰੀ ਹੋਰਾਂ ਦੀ ਆਵਾਜ਼ ਦੇ ਵਿੱਚ ਤੁਸੀਂ ਗੀਤ ਸੁਣ ਰਹੇ ਸੀ। ਵੈਸੇ ਗੀਤ ਜਿਹੜਾ ਉਹ ਅਚਾਨਕ ਚੱਲ ਪਿਆ, ਜਿਹੜਾ ਗੀਤ ਮੈਂ ਲੱਭ ਰਹੀ ਸੀ ਮੈਨੂੰ ਮਿਲਿਆ ਨਹੀਂ, ਉਹਦੇ ਲਈ ਮਾਫੀ ਵੀ ਚਾਹੁੰਦੀ ਹਾਂ। ਪਰ ਇਸ ਵੇਲੇ ਹਰਮਨ ਰੇਡੀਓ ਤੇ ਤੁਸੀਂ ਮੇਰੇ ਨਾਲ ਜੁੜੇ ਹੋਏ ਹੋ। ਹਰਮਨ ਰੇਡੀਓ ਤੇ ਚੱਲ ਰਿਹਾ ਜੀ ਪ੍ਰੋਗਰਾਮ, ਸਾਡਾ ਮਾਰਨਿੰਗ ਸ਼ੋ ਲਹਿਰਾਂ। ਸੋ ਲਹਿਰਾਂ ਪ੍ਰੋਗਰਾਮ ਦੇ ਵਿੱਚ ਜਿੰਨੇ ਵੀ ਦੋਸਤ ਇਸ ਵੇਲੇ ਸਾਡੇ ਨਾਲ ਜੁੜੇ ਹੋਏ ਨੇ, ਤੁਹਾਨੂੰ ਇੱਕ ਵਾਰ ਫਿਰ ਤੋਂ ਜੀ ਆਇਆਂ ਨੂੰ ਕਹਿੰਦੇ ਹਾਂ। ਸਮਾਂ ਜਿਹੜਾ ਜੀ ਉਹ ਮੈਲਬਰਨ ਸਿਡਨੀ ਦੇ ਮੁਤਾਬਕ 9:09 ਦਾ ਹੋ ਚੁੱਕਿਆ, 9:10 ਦਾ ਤਕਰੀਬਨ ਹੋ ਚੁੱਕਿਆ। ਤੇ ਇਸ ਵੇਲੇ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਜਿਹੜੀਆਂ ਹੁਣ ਅਸੀਂ ਕਰਨੀਆਂ, ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਜਿਹੜਾ ਸਿਡਨੀ ਦੇ ਵਿੱਚ ਗਲੈਨਵੁੱਡ ਸਕੂਲ ਦੇ ਵਿੱਚ ਜਿਹੜਾ ਉਹ ਘਟਨਾਕ੍ਰਮ ਵਾਪਰਿਆ ਸੀਗਾ, ਉਸ ਤੋਂ ਬਾਅਦ ਥੋੜਾ ਜਿਹਾ ਸਾਡਾ ਭਾਈਚਾਰਾ ਉਹ ਚੁਕੰਨਾ ਹੋਇਆ, ਔਰ ਚੁਕੰਨਾ ਹੋਣਾ ਜ਼ਰੂਰੀ ਵੀ ਹੈ, ਔਰ ਜਾਗਰੂਕਤਾ ਜਿਹੜੀ ਹੈ ਉਹ ਦੂਜੇ ਲੋਕਾਂ ਦੇ ਵਿੱਚ ਵੀ ਪੈਦਾ ਕਰਨੀ ਜ਼ਰੂਰੀ ਹੈ। ਤੇ ਇਹਦੇ ਲਈ ਸਾਡੀਆਂ ਜਿਹੜੀਆਂ ਜ਼ਿੰਮੇਵਾਰ ਸੰਸਥਾਵਾਂ, ਖਾਸ ਤੌਰ ਦੇ ਉੱਤੇ ਸਾਡੇ ਗੁਰਦੁਆਰਾ ਸਾਹਿਬਾਨ ਜਿਹੜੇ ਨੇ, ਉਹ ਆਪਣਾ ਜਿਹੜਾ ਫਰਜ਼ ਹੈ ਉਹ ਨਿਭਾਉਣ ਦੇ ਲਈ ਪੂਰੀ ਤਰ੍ਹਾਂ ਇਸ ਵੇਲੇ ਜ਼ਿੰਮੇਵਾਰੀ ਨਾਲ ਕੰਮ ਕਰ ਰਹੇ ਆ। ਔਰ ਜਿਹੜਾ ਮੁੱਖ ਇਸ ਵੇਲੇ ਚਿੰਤਾ ਦਾ ਵਿਸ਼ਾ ਕਈ ਵਾਰ ਬਣ ਜਾਂਦਾ, ਵੈਸੇ ਚਿੰਤਾ ਕਰਨੀ ਨਹੀਂ ਹੈ, ਪਰ ਬਹੁਤ ਸਾਰੇ ਜਿਹੜੇ ਅੰਮ੍ਰਿਤਧਾਰੀ ਪਰਿਵਾਰ ਨੇ ਉਹਨਾਂ ਦੇ ਲਈ ਜ਼ਰੂਰ ਆਪਣੇ ਬੱਚਿਆਂ ਨੂੰ ਲੈ ਕੇ ਜਿਹੜੀਆਂ ਚਿੰਤਾਵਾਂ ਉਹ ਪੈਦਾ ਹੋਈਆਂ ਕਿ ਨਿਊ ਸਾਊਥ ਵੇਲਜ਼ ਦੇ ਵਿੱਚ ਜਿਹੜੇ ਬੱਚਿਆਂ ਨੇ ਅੰਮ੍ਰਿਤ ਛਕਿਆ ਹੋਇਆ, ਮਰਿਆਦਾ ਮੁਤਾਬਕ ਉਹਨਾਂ ਦੇ ਲਈ ਕਕਾਰ ਪਹਿਨਣੇ ਜਿਹੜੇ ਆ ਉਹ ਬਹੁਤ ਹੀ ਜ਼ਰੂਰੀ ਨੇ, ਕਕਾਰ ਧਾਰਨ ਕਰਨੇ ਬਹੁਤ ਹੀ ਜ਼ਰੂਰੀ ਨੇ। ਸੋ ਇਸ ਸੰਬੰਧ ਦੇ ਵਿੱਚ ਜਿਹੜਾ ਵੀ ਜਿਹੜਾ ਫੈਸਲਾ ਆ, ਜਦੋਂ ਜਿਹੜੇ ਸਾਡੇ ਜ਼ਿੰਮੇਵਾਰ ਭਾਈਚਾਰੇ ਦੇ ਜਿਹੜੇ ਲੋਕ ਹੈ ਉਹ ਜੁੜੇ ਹੋਏ ਨੇ, ਉਹਨਾਂ ਦੀ ਸਲਾਹ ਦੇ ਮੁਤਾਬਕ ਕਿਸ ਤਰ੍ਹਾਂ ਸਰਕਾਰ ਜਿਹੜਾ ਅਗਲਾ ਆਪਣਾ ਜਿਹੜਾ ਫੈਸਲਾ ਆ ਉਹ ਦਿੰਦੀ ਹੈ, ਇਹ ਤਾਂ ਅਜੇ ਅਸੀਂ ਉਡੀਕ ਕਰ ਰਹੇ ਹਾਂ। ਪਰ ਉਸ ਤੋਂ ਵੀ ਪਹਿਲਾਂ ਇੱਕ ਗੱਲ ਜਿਹੜੀ ਆ ਉਹ ਜ਼ਰੂਰ ਕਰਨੀ ਬਣਦੀ ਹੈ ਕਿ ਜਦੋਂ ਵੀ ਅਸੀਂ ਇਸ ਦੇਸ਼ ਦੇ ਵਿੱਚ ਰਹਿੰਦੇ ਹਾਂ ਤਾਂ ਇਸ ਦੇਸ਼ ਦੇ ਵਿੱਚ ਆਮ ਤੌਰ ਦੇ ਉੱਤੇ ਦੇਖਿਆ ਜਾਂਦਾ ਹੈ ਕਿ ਜਿਹੜੀਆਂ ਸਰਕਾਰਾਂ ਨੇ ਇਹ ਕਿਸੇ ਵੀ ਛੋਟੇ ਤੋਂ ਛੋਟੇ ਮੁੱਦੇ ਨੂੰ ਵਿਚਾਰਦੀਆਂ ਨੇ, ਲੋਕਾਂ ਦੇ ਅੱਗੇ ਰੱਖਦੀਆਂ ਨੇ। ਜਦੋਂ ਹੁਣ COVID-19 ਸੀ, ਅਸੀਂ ਦੋਸਤੋ ਸਾਰੇ ਸਮਝਦੇ ਹਾਂ ਕਿ COVID-19 ਦੀ ਜਿਹੜੀ ਸਥਿਤੀ ਸੀ ਉਹਦੇ ਨਾਲ ਨਜਿੱਠਣਾ ਸਰਕਾਰਾਂ ਦੇ ਲਈ ਵੀ ਇੱਕ ਬਹੁਤ ਵੱਡੀ ਚੁਣੌਤੀ ਸੀ। ਹਰ ਰੋਜ਼ ਚਾਹੇ ਕਿਸੇ ਸੂਬੇ ਦਾ ਪ੍ਰੀਮੀਅਰ ਹੈ, ਚਾਹੇ ਉਹ ਦੇਸ਼ ਦਾ ਪ੍ਰਧਾਨ ਮੰਤਰੀ ਹੈ, ਹਰ ਰੋਜ਼ ਆਪਣੇ ਵੱਲੋਂ ਉਸ ਸਥਿਤੀ ਦੇ ਉੱਤੇ ਤਾਜ਼ਾ ਜਿਹੜੀਆਂ ਅਪਡੇਟਸ ਆ ਉਹ ਦੇਣੀਆਂ, ਕਿੱਥੇ ਕਿੱਥੇ ਕੀ ਕੰਮ ਹੋ ਰਿਹਾ, ਕਿੱਥੇ ਹੋਣਾ ਜ਼ਰੂਰੀ ਹੈ, ਕੀ ਅਹਿਮ ਕਦਮ ਜਿਹੜੇ ਉਹ ਚੁੱਕੇ ਜਾ ਰਹੇ ਆ, ਉਹਦੇ ਬਾਰੇ ਉਹ ਰੋਜ਼ਾਨਾ ਸਾਨੂੰ ਅਪਡੇਟ ਦੇ ਰਹੇ ਸੀ। ਇਸ ਤੋਂ ਇਲਾਵਾ ਤੁਸੀਂ ਹਰ ਰੋਜ਼ ਦੇਖ ਸਕਦੇ ਹੋ ਕਿ ਕੋਈ ਵੀ ਖਾਸ ਜੇਕਰ ਘਟਨਾ ਵਾਪਰਦੀ ਹੈ ਉਸ ਘਟਨਾ ਨੂੰ ਲੈ ਕੇ ਪ੍ਰੈਸ ਕਾਨਫਰੰਸ ਦੇ ਰਾਹੀਂ ਇੱਥੋਂ ਦੇ ਜਿਹੜੇ ਮੰਤਰੀ ਨੇ ਜਾਂ ਜ਼ਿੰਮੇਵਾਰ ਜਿਹੜੇ ਅਹੁਦਿਆਂ ਦੇ ਉੱਤੇ ਜਿਹੜੇ ਮੁਖੀ ਨੇ, ਚਾਹੇ ਉਹ ਹੈਲਥ ਆਫਿਸਰ ਹੈ, ਚਾਹੇ ਕੋਈ ਹੋਰ ਕਿਸੇ ਹੋਰ ਡਿਪਾਰਟਮੈਂਟ ਵਿਭਾਗ ਦੇ ਨਾਲ ਜੁੜਿਆ ਹੋਇਆ ਕੋਈ ਅਹੁਦੇਦਾਰ ਬੰਦਾ, ਉਹ ਆਪਣੇ ਵੱਲੋਂ ਹਰ ਰੋਜ਼ ਆਪਣੀ ਉਸ ਘਟਨਾ ਦੇ ਨਾਲ ਜੁੜੀ ਹੋਈ ਤਾਜ਼ਾ ਜਾਣਕਾਰੀ ਜਿਹੜੀ ਆ ਉਹ ਆਮ ਲੋਕਾਂ ਤੱਕ ਰੱਖਦਾ ਹੈ ਨਾ। ਤੇ ਇਸ ਕਰਕੇ ਇਹ ਇੰਨਾ ਕੁ ਜ਼ਰੂਰ ਸਾਨੂੰ ਇਹ ਅਹਿਸਾਸ ਹੈ ਕਿ ਜਿਸ ਚੀਜ਼ ਦੀ ਜ਼ਿੰਮੇਵਾਰੀ ਜਿਹੜੀ ਸਮਝਦੇ ਆ, ਉਸ ਦੀ ਜ਼ਿੰਮੇਵਾਰੀ ਸਮਝਦਿਆਂ ਹੋਇਆਂ ਉਸ ਨੂੰ ਬੜੀ ਬਰੀਕੀ ਦੇ ਨਾਲ ਦੇਖਦੇ ਵੀ ਨੇ, ਉਹਦੇ ਉੱਤੇ ਕੰਮ ਵੀ ਕਰਦੇ ਨੇ, ਪਰ ਕੁਛ ਨਾ ਕੁਛ ਕਮੀਆਂ ਜਿਹੜੀਆਂ ਆ ਉਹ ਹਰ ਸਰਕਾਰ ਦੇ ਵਿੱਚ, ਹਰ ਦੇਸ਼ ਦੇ ਵਿੱਚ, ਹਰ ਪ੍ਰਸ਼ਾਸਨ ਦੇ ਵਿੱਚ ਹੁੰਦੀਆਂ। ਸੋ ਉਹ ਕਮੀਆਂ ਸ਼ਾਇਦ ਕਿਤੇ ਨਾ ਕਿਤੇ ਇਸ ਪੱਖ ਦੇ ਵਿੱਚ ਦਿਖਾਈ ਦਿੱਤੀਆਂ, ਇਸ ਘਟਨਾਕ੍ਰਮ ਦੇ ਵਿੱਚ ਦਿਖਾਈ ਦਿੱਤੀਆਂ ਕਿ ਕਾਲਾ ਜਿਹੜਾ ਫੈਸਲਾ ਉਹ ਆਇਆ ਔਰ ਉਸ ਫੈਸਲੇ ਦੇ ਨਾਲ ਜਿਹੜਾ ਸਾਨੂੰ ਜ਼ਰੂਰ ਠੇਸ ਪਹੁੰਚੀ ਹੈ। ਪਰ ਇੱਕ ਗੱਲ ਜਿਹੜੀ ਸਾਨੂੰ ਆਪਣੇ ਤੌਰ ਦੇ ਉੱਤੇ ਸਮਝਣੀ ਜ਼ਰੂਰੀ ਹੈ ਉਹ ਇਹ ਹੈ ਕਿ ਜਦੋਂ ਅਸੀਂ ਆਪਣੀ ਧਾਰਮਿਕ ਪਛਾਣ ਦੇ ਨਾਲ ਇਸ ਦੇਸ਼ ਦੇ ਵਿੱਚ ਵਿਚਰਦੇ ਹਾਂ, ਕਿਉਂਕਿ ਆਸਟ੍ਰੇਲੀਆ ਨੂੰ ਅਸੀਂ ਮਲਟੀਕਲਚਰਲ ਕੰਟਰੀ ਕਹਿੰਦੇ ਹਾਂ, ਹਨਾ, ਔਰ ਇਸ ਮਲਟੀਕਲਚਰਲ ਕੰਟਰੀ ਦੇ ਵਿੱਚ ਹਜ਼ਾਰਾਂ ਹੀ ਜਿਹੜੀਆਂ ਭਾਈਚਾਰਿਆਂ ਦੇ ਲੋਕ ਨੇ, ਵੱਖ ਵੱਖ ਧਰਮਾਂ ਨੂੰ ਮੰਨਣ ਵਾਲੇ, ਪਹਿਰਾਵੇ ਪਾਉਣ ਵਾਲੇ, ਵੱਖ ਵੱਖ ਤਰ੍ਹਾਂ ਦੇ ਹਨਾ ਦੇਖ ਵਾਲੇ ਜਿਹੜੇ ਲੋਕ ਆ ਉਹ ਰਹਿੰਦੇ ਆ। ਸੋ ਉਹਨਾਂ ਦੇ ਲਈ, ਉਹਨਾਂ ਦੀ ਭਾਸ਼ਾ ਦੇ ਲਈ ਕਿੰਨਾ ਜ਼ਿਆਦਾ ਸਤਿਕਾਰ ਆ ਇੱਥੇ ਸਾਨੂੰ ਆਪਣੀ ਭਾਸ਼ਾ, ਜੇ ਅਸੀਂ ਦੇਖੀਏ ਤਾਂ ਵੱਖ ਵੱਖ ਵਿਭਾਗਾਂ ਦੇ ਵਿੱਚ ਇਸ ਵੇਲੇ ਸਾਨੂੰ ਟਰਾਂਸਲੇਟਰ ਜਿਹੜੇ ਉਹ ਮੁਹੱਈਆ ਕੀਤੇ ਗਏ ਨੇ। ਇਹ ਬਹੁਤ ਖੂਬਸੂਰਤ ਪੱਖ ਨੇ ਹਨਾ ਜੇ ਇਸ ਦੇਸ਼ ਦੇ ਦੇਖੀਏ, ਪਰ ਦੂਜੇ ਪਾਸੇ ਜੇਕਰ ਸਾਡਾ ਆਪਣਾ ਫਰਜ਼ ਜਿਹੜਾ ਆ ਉਹ ਦੇਖੀਏ ਕਿ ਸਾਨੂੰ ਆਪਣੀ ਧਾਰਮਿਕ ਪਛਾਣ ਦੇ ਚੱਲਦਿਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ। ਜਦੋਂ ਅਸੀਂ ਅੰਮ੍ਰਿਤਧਾਰੀ ਪਰਿਵਾਰ ਦੇ ਵਿੱਚੋਂ ਆ, ਸਾਡੇ ਬੱਚਿਆਂ ਨੂੰ ਜਦੋਂ ਅਸੀਂ ਕਕਾਰ ਜਿਹੜੇ ਆ ਧਾਰਨ ਕਰਾਉਣੇ ਆ, ਤਾਂ ਉਹਨਾਂ ਨੂੰ ਐਜੂਕੇਟ ਕਰਨਾ ਉਹਨਾਂ ਕਕਾਰਾਂ ਦੇ ਬਾਬਤ ਬਹੁਤ ਹੀ ਲਾਜ਼ਮੀ ਹੈ, ਬਹੁਤ ਹੀ ਜ਼ਰੂਰੀ ਹੈ ਕਿ ਇਹਨਾਂ ਕਕਾਰਾਂ ਦੀ ਜਿਹੜੀ ਵਰਤੋਂ ਆ ਕਿਸ ਰੂਪ ਦੇ ਵਿੱਚ ਹੋਣੀ ਚਾਹੀਦੀ ਹੈ। ਬਕਾਇਦਾ ਜਦੋਂ ਅਸੀਂ ਸਕੂਲਾਂ ਦੇ ਵਿੱਚ ਜਾਂ ਫਿਰ ਉਸ ਟੀਨ ਏਜ ਦੇ ਵਿੱਚ ਦਾਖਲ ਹੋ ਜਾਣੇ, ਬੱਚੇ ਜਿਹੜੇ ਉਹ ਦਾਖਲ ਹੋ ਜਾਂਦੇ ਆ, ਤਾਂ ਉਸ ਉਮਰ ਦੇ ਵਿੱਚ ਕਿਉਂਕਿ ਖੂਨ ਜਿਹੜਾ ਉਹ ਗਰਮ ਹੁੰਦਾ ਹੈ ਨਾ, ਤੇ ਉਸ ਕਾਰਨ ਕਈ ਵਾਰ ਕੋਈ ਗਲਤ ਕਦਮ ਜਿਹੜਾ ਆ ਉਹ ਅਣਜਾਣੇ ਦੇ ਵਿੱਚ ਅਸਲ ਦੇ ਵਿੱਚ ਚੁੱਕਿਆ ਜਾਂਦਾ ਹੈ ਨਾ। ਔਰ ਜਿਵੇਂ ਅਸੀਂ ਇਸ ਘਟਨਾ ਨੂੰ ਦੇਖਦੇ ਹਾਂ ਤਾਂ ਪਤਾ ਇਹੀ ਲੱਗਦਾ ਕਿ ਬੱਚੇ ਦੇ ਨਾਲ ਪਹਿਲਾਂ ਤੋਂ ਹੀ ਕੁਛ ਦੁਰਵਿਵਹਾਰ ਜਿਹੜਾ ਸੀਗਾ ਨਾਲ ਦੇ ਬੱਚਿਆਂ ਦੁਆਰਾ ਕੀਤਾ ਜਾ ਰਿਹਾ ਸੀ, ਜਿਹਦੇ ਕਾਰਨ ਉਹਨੇ ਇਹ ਕਦਮ ਜਿਹੜਾ ਆ ਉਹ ਚੱਕਿਆ। ਪਰ ਉਹਦੇ ਪਿੱਛੇ ਜਿਹੜੇ ਹੋਰ ਵੀ ਕਾਰਨ ਹੋ ਸਕਦੇ ਆ ਔਰ ਉਹਨਾਂ ਕਾਰਨਾਂ ਨੂੰ ਵਿਚਾਰਨਾ ਵੀ ਬਹੁਤ ਜ਼ਰੂਰੀ ਹੈ। ਖੈਰ ਇਸੇ ਘਟਨਾ ਦੇ ਬਾਰੇ ਚ ਹੀ ਨਹੀਂ, ਅਸੀਂ ਜੇਕਰ ਆਮ ਗੱਲਬਾਤ ਜਿਹੜੀ ਉਹ ਕਰੀਏ ਤਾਂ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਬੱਚਿਆਂ ਦੀ ਰੋਜ਼ਮਰ੍ਹਾ ਦੀ ਜਿਹੜੀ ਸਕੂਲ ਰੁਟੀਨ ਆ ਉਹ ਸ਼ਾਮ ਨੂੰ ਸਾਂਝੀ ਕਰੀਏ। ਹਰ ਰੋਜ਼ ਆਪਣੇ ਬੱਚਿਆਂ ਦਾ ਜਿਹੜਾ ਦਿਨ ਆ ਉਹ ਕਿਸ ਤਰ੍ਹਾਂ ਦਾ ਰਿਹਾ, ਗੱਲੀ ਬਾਤੀ ਉਹਨਾਂ ਤੋਂ ਜਾਣੀਏ ਕਿ ਬੱਚਾ ਜਿਹੜਾ ਆ ਉਹ ਕਿਸੇ ਤਰ੍ਹਾਂ ਦੇ ਸਟ੍ਰੈਸ ਦੇ ਵਿੱਚੋਂ ਤਾਂ ਨਹੀਂ ਨਿਕਲ ਰਿਹਾ, ਬੱਚਾ ਜਿਹੜਾ ਆ ਉਹ ਕੁਛ ਸਾਡੇ ਤੋਂ ਲੁਕੋ ਤਾਂ ਨਹੀਂ ਰਿਹਾ, ਬੱਚਾ ਜਿਹੜਾ ਆ ਉਹ ਇੰਨਾ ਕੁ ਹੌਸਲਾ ਰੱਖਦਾ ਕਿ ਉਹ ਸਾਡੇ ਨਾਲ ਆਪਣੇ ਦਿਲ ਦੀ ਗੱਲ ਕਰ ਸਕੇ। ਬਹੁਤ ਵਾਰ ਅਸੀਂ ਦੇਖਦੇ ਹਾਂ ਅਸੀਂ ਆਪਣੇ ਕੰਮਾਂ ਕਾਜਾਂ ਦੇ ਵਿੱਚ ਇੰਨੇ ਕੁ ਜ਼ਿਆਦਾ ਰੁੱਝੇ ਹੋਏ ਹਾਂ ਕਿ ਸਾਡੇ ਕੋਲ ਸਮਾਂ ਹੀ ਨਹੀਂ ਹੁੰਦਾ ਅਸਲ ਦੇ ਵਿੱਚ ਕਿ ਬੱਚੇ ਦੀ ਗੱਲ ਸੁਣੀਏ। ਬਹੁਤ ਵਾਰ ਕੱਲ ਅਸੀਂ ਇਸ ਵਿਸ਼ੇ ਦੇ ਉੱਤੇ ਆਪਣੇ ਬੱਚਿਆਂ ਦੇ ਨਾਲ, ਬਹੁਤ ਸਾਰੇ ਜਿਹੜੇ ਮੇਰੇ ਕੋਲ ਬੱਚੇ ਅਕੈਡਮੀ ਦੇ ਵਿੱਚ ਆਉਂਦੇ ਆ, ਬਹੁਤ ਸਾਰੇ ਉਹਨਾਂ ਦੇ ਵਿੱਚੋਂ ਟੀਨੇਜਰਸ ਜਾਂ ਦਾੜੀਆਂ ਵਾਲੇ ਆ ਹਨਾ, ਸੋ ਮੈਂ ਉਹਨਾਂ ਦੇ ਨਾਲ ਕੱਲ ਇਸ ਵਿਸ਼ੇ ਦੇ ਉੱਤੇ ਖਾਸ ਤੌਰ ਦੇ ਉੱਤੇ ਗੱਲਬਾਤ ਕੀਤੀ। ਅਸੀਂ ਆਮ ਤੌਰ ਦੇ ਉੱਤੇ ਇੱਕ ਡਾਇਲੋਗ ਜਿਹੜਾ ਆ ਉਹ ਹਮੇਸ਼ਾ ਰਚਾਉਂਦੇ ਆ ਹਨਾ, ਸੋ ਇਸ ਵਿਸ਼ੇ ਦੇ ਉੱਤੇ ਜਦੋਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਇੱਕ ਐਕਸਪ੍ਰੈਸ਼ਨ ਜਿਹੜਾ ਉਹ ਮੈਨੂੰ ਇਹੋ ਜਿਹਾ ਵੀ ਮਿਲਿਆ ਕਿ ਕਈ ਵਾਰ ਕੀ ਹੁੰਦਾ ਕਿ ਬੱਚਾ ਜਿਹੜਾ ਆ ਵੈਸੇ ਹੀ ਆਮ ਰੁਟੀਨ ਦੀ ਕੋਈ ਗੱਲ ਜਿਹੜੀ ਆ ਉਹ ਕਰਨਾ ਚਾਹੁੰਦਾ ਹੁੰਦਾ ਆਪਣੇ ਮਾਪਿਆਂ ਦੇ ਨਾਲ, ਪਰ ਮਾਪਿਆਂ ਕੋਲ ਸਮਾਂ ਨਹੀਂ, ਖਾਸ ਤੌਰ ਦੇ ਉੱਤੇ ਮਾਵਾਂ ਦੇ ਕੋਲ ਸਮਾਂ ਨਹੀਂ। ਮਾਵਾਂ ਜਿਹੜੀਆਂ ਬਾਹਰ ਕੰਮ ਵੀ ਕਰਦੀਆਂ, ਮਾਵਾਂ ਜਿਹੜੀਆਂ ਘਰ ਦਾ ਵੀ ਕੰਮ ਕਰਦੀਆਂ, ਮਾਵਾਂ ਜਿਹੜੀਆਂ ਬਾਕੀ ਜ਼ਿੰਮੇਵਾਰੀਆਂ ਜਿਹੜੀਆਂ ਬੱਚਿਆਂ ਨੂੰ ਛੱਡਣ ਲਿਆਉਣ ਦੀਆਂ ਜ਼ਿੰਮੇਵਾਰੀਆਂ ਉਹ ਵੀ ਨਿਭਾਉਂਦੀਆਂ, ਸੋ ਮਾਵਾਂ ਦਾ ਜਿਹੜਾ ਕਾਰ ਵਿਹਾਰ ਆ ਜੇ ਹਰ ਰੋਜ਼ ਦਾ ਦੇਖਿਆ ਜਾਵੇ ਤਾਂ ਬਹੁਤ ਜ਼ਿਆਦਾ ਬੋਝ ਵਾਲਾ ਹੁੰਦਾ, ਉਹਨਾਂ ਦੇ ਉੱਤੇ ਹੋਰ ਵੀ ਬਹੁਤ ਤਰ੍ਹਾਂ ਦਾ ਬੋਝ ਹੁੰਦਾ, ਪਰ ਇਹਦੇ ਬਾਵਜੂਦ ਅਸੀਂ ਆਪਣੀ ਰੂਟੀਨ ਨੂੰ ਸੌਖੀ ਕਿਵੇਂ ਕਰਨਾ, ਕਿਸ ਢੰਗ ਦੇ ਨਾਲ ਅਸੀਂ ਬੱਚਿਆਂ ਦੀ ਗੱਲ ਸੁਣਨੀ ਹੈ ਨਾ। ਬੱਚਾ ਇੱਕ ਵਾਰ ਦੱਸੂਗਾ, ਬੱਚਾ ਦੂਜੀ ਵਾਰ ਦੱਸੂਗਾ, ਬੱਚਾ ਇੱਕ ਵਾਰ ਪੁੱਛੂਗਾ, ਕਿਉਂਕਿ ਬੱਚਿਆਂ ਕੋਲ ਸਵਾਲ ਬਹੁਤ ਨੇ ਪਰ ਸਾਡੇ ਕੋਲ ਕਈ ਵਾਰ ਜਵਾਬ ਨਹੀਂ ਹੁੰਦੇ, ਜਦੋਂ ਖਾਸ ਤੌਰ ਦੇ ਉੱਤੇ ਧਰਮ ਦੀ ਗੱਲ ਆਉਂਦੀ ਹੈ ਹਨਾ। ਪਰ ਇਹ ਬਹੁਤ ਜ਼ਰੂਰੀ ਹੈ ਕਿ ਬੱਚਿਆਂ ਦੇ ਛੋਟੇ ਛੋਟੇ ਸਵਾਲ ਜਿਹੜੇ ਆ ਉਹਨਾਂ ਨੂੰ ਧਿਆਨ ਦੇ ਵਿੱਚ ਲਿਆਂਦਾ ਜਾਵੇ, ਬੱਚਾ ਕਿਸ ਪੱਖ ਤੋਂ ਕਿਸ ਲਹਿਜੇ ਤੋਂ ਉਹ ਸਵਾਲ ਸਾਨੂੰ ਕਰ ਰਿਹਾ, ਔਰ ਉਹਨੂੰ ਸੁਣਨਾ ਬਹੁਤ ਜ਼ਰੂਰੀ ਹੁੰਦਾ, ਔਰ ਬੱਚਿਆਂ ਨੂੰ ਐਜੂਕੇਟ ਕਰਨਾ ਬਹੁਤ ਜ਼ਰੂਰੀ ਹੈ। ਬੱਚਿਆਂ ਨੂੰ ਘਰ ਦੇ ਵਿੱਚ ਹੀ ਅਸੀਂ ਇਸ ਤਰ੍ਹਾਂ ਤਿਆਰ ਕਰੀਏ, ਜੇਕਰ ਧਾਰਮਿਕ ਸਿੱਖਿਆ ਅਸੀਂ ਦੇ ਰਹੇ ਹਾਂ ਤਾਂ ਉਹਨਾਂ ਨੂੰ ਉਹਦੇ ਪਿੱਛੇ ਜਿਹੜਾ ਲੌਜਿਕ ਆ ਉਹ ਸਮਝਾਉਣਾ ਬਹੁਤ ਜ਼ਰੂਰੀ ਹੈ। ਜੇਕਰ ਅਸੀਂ ਕਕਾਰਾਂ ਦੀ ਵਰਤੋਂ ਦੀ ਗੱਲ ਕਰ ਰਹੇ ਹਾਂ ਤਾਂ ਪ੍ਰੈਕਟੀਕਲੀ ਕੀ ਅਸਲ ਦੇ ਵਿੱਚ ਉਹਦਾ ਲੌਜਿਕ ਆ ਉਹ ਸਮਝਾਉਣਾ ਜਿਹੜਾ ਉਹ ਬਹੁਤ ਹੀ ਜ਼ਰੂਰੀ ਹੈ। ਤੇ ਨਾਲ ਹੀ ਨਾਲ ਦੋਸਤੋ ਜਿਹੜੀ ਗੱਲ ਹੈ ਕਿ ਬੱਚਿਆਂ ਦੇ ਨਾਲ ਦੂਰੀ ਨਾ ਬਣਾ ਕੇ ਰੱਖੋ, ਜਿੰਨਾ ਬੱਚਿਆਂ ਦੇ ਨਾਲ ਨੇੜਤਾ ਬਣਾ ਕੇ ਰੱਖੋਗੇ ਉਨਾ ਹੀ ਜ਼ਿਆਦਾ ਉਹ ਆਪਣੇ ਆਪ ਦੇ ਵਿੱਚ ਵੀ ਕੌਨਫੀਡੈਂਟ ਹੋਣਗੇ, ਮਤਲਬ ਕਿ ਉਹਨਾਂ ਦੇ ਵਿੱਚੋਂ ਦੱਬੂ ਕਿਸਮ ਦੀ ਜਿਹੜੀ ਭਾਵਨਾ ਆ ਉਹ ਕੱਢ ਦਿਓ। ਪਰਿਵਾਰਾਂ ਦੇ ਵਿੱਚ ਇੰਨੀ ਕੁ ਜ਼ਿਆਦਾ ਜਿਹੜੀ ਨੇੜਤਾ ਆ ਉਹ ਤੁਸੀਂ ਬਣਾ ਕੇ ਰੱਖੋ ਕਿ ਬੱਚਾ ਜਿਹੜਾ ਆ ਉਹ ਹਰ ਗੱਲ ਤੁਹਾਡੇ ਨਾਲ ਸਾਂਝੀ ਕਰਨ ਤੋਂ ਝਿਜਕੇ ਨਾ। ਇਹ ਬਹੁਤ ਜ਼ਰੂਰੀ ਹੈ, ਬੜੀਆਂ ਆਮ ਜਿਹੀਆਂ ਗੱਲਾਂ ਨੇ ਪਰ ਅਸਲ ਦੇ ਵਿੱਚ ਅਸੀਂ ਇਹਨਾਂ ਗੱਲਾਂ ਤੋਂ ਬਹੁਤ ਵਾਰ ਗੁਰੇਜ਼ ਕਰ ਜਾਂਦੇ ਹਾਂ, ਗੁਰੇਜ਼ ਨਾ ਵੀ ਕਰਦੇ ਹੋਈਏ ਤਾਂ ਅਸੀਂ ਅਣਗੌਲਿਆਂ ਕਰ ਜਾਂਦੇ ਹਾਂ ਇਹੋ ਜਿਹੀਆਂ ਗੱਲਾਂ ਨੂੰ। ਸੋ ਜਦੋਂ ਇਹ ਮੁੱਦਾ ਇਹੋ ਜਿਹਾ ਕੋਈ ਵੀ ਉੱਠਦਾ ਤਾਂ ਇਸ ਮੁੱਦੇ ਦੇ ਉੱਤੇ ਸਭ ਤੋਂ ਜ਼ਿਆਦਾ ਧਿਆਨ ਦੇਣ ਵਾਲੀਆਂ ਗੱਲਾਂ ਇਹ ਹੈ ਕਿ ਅਸਲ ਦੇ ਵਿੱਚ ਬੱਚਿਆਂ ਦੇ ਵਿੱਚ ਇੱਕ ਤਾਂ ਜਿਹੜਾ ਕੌਨਫੀਡੈਂਸ ਆ ਉਹ ਜ਼ਰੂਰ ਬਿਲਟ ਹੋਵੇ ਕਿ ਉਹ ਬੱਚਾ ਜਿਹੜਾ ਆ ਉਹ ਕਿਸੇ ਵੀ ਥਾਂ ਦੇ ਉੱਤੇ, ਚਾਹੇ ਉਹ ਖੇਡ ਦੇ ਮੈਦਾਨ ਦੇ ਵਿੱਚ ਆ, ਚਾਹੇ ਉਹ ਸਕੂਲ ਦੀ ਉਸ ਕਲਾਸ ਦੇ ਵਿੱਚ ਬੈਠਾ, ਚਾਹੇ ਉਹ ਕਿਤੇ ਹੋਰ ਵਿਚਰ ਰਿਹਾ ਦੂਜੇ ਭਾਈਚਾਰਿਆਂ ਦੇ ਵਿੱਚ ਵਿਚਰਦਿਆਂ ਹੋਇਆਂ, ਉਹਦੇ ਵਿੱਚ ਸਵੈ ਮਾਣ ਜਿਹੜਾ ਉਹ ਆਪਣੀ ਪਛਾਣ ਦੇ ਉੱਤੇ ਮਾਣ ਕਰ ਸਕੇ। ਸੋ ਇਸ ਤਰ੍ਹਾਂ ਦਾ ਜਿਹੜਾ ਉਸ ਦਾ ਜਿਹੜਾ ਪਾਲਣ ਪੋਸ਼ਣ ਆ ਉਹਦੀ ਜਿਹੜੀ ਪਰਵਰਿਸ਼ ਆ ਉਹ ਹੋਣੀ ਜ਼ਰੂਰੀ ਹੈ। ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਉਹਨੂੰ ਸਮਾਂ ਦਿੱਤਾ ਜਾਵੇ। ਸੋ ਸਮਾਂ ਦਿੱਤਾ ਜਾਣਾ ਬਹੁਤ ਜ਼ਰੂਰੀ ਹੈ। ਕਈ ਵਾਰ ਕੀ ਹੁੰਦਾ ਕਿ ਅਸੀਂ ਆਪਣੇ ਪਰਿਵਾਰਾਂ ਦੇ ਵਿੱਚ ਹੀ ਦੇਖਦੇ ਹਾਂ ਕਿ ਕੁਝ ਬੱਚੇ ਜਿਹੜੇ ਆ ਉਹ ਜ਼ਿਆਦਾ ਸੈਂਸਿਟਿਵ ਹੁੰਦੇ ਆ, ਬਹੁਤ ਜ਼ਿਆਦਾ ਜਜ਼ਬਾਤੀ ਹੁੰਦੇ ਆ, ਕੁਝ ਬੱਚੇ ਜਿਹੜੇ ਆ ਉਹ ਬਹੁਤ ਜ਼ਿਆਦਾ ਕੌਨਫੀਡੈਂਟ ਹੁੰਦੇ ਆ ਹਨਾ, ਔਰ ਕੁਝ ਬੱਚੇ ਜਿਹੜੇ ਆ ਉਹਨਾਂ ਦੀ ਜਿਹੜੀ ਪਰਸਨੈਲਿਟੀ ਆ, ਉਹਨਾਂ ਦਾ ਜਿਹੜਾ ਵਿਅਕਤੀਤਵ ਆ ਉਹ ਥੋੜਾ ਵੱਖਰਾ ਹੁੰਦਾ। ਸੋ ਹਰ ਬੱਚਾ ਜਿਹੜਾ ਆ ਉਹ ਵੱਖਰੇ ਤਰ੍ਹਾਂ ਦੀ ਸ਼ਖਸੀਅਤ ਦਾ ਮਾਲਕ ਹੁੰਦਾ, ਵੱਖਰੇ ਤਰ੍ਹਾਂ ਦੇ ਗੁਣਾਂ ਦਾ ਮਾਲਕ ਹੁੰਦਾ। ਸੋ ਇਸ ਕਰਕੇ ਜਿਹੜੇ ਬਹੁਤ ਜ਼ਿਆਦਾ ਸੈਂਸਿਟਿਵ ਬੱਚੇ ਹੁੰਦੇ ਆ, ਬਹੁਤ ਜ਼ਿਆਦਾ ਜਜ਼ਬਾਤੀ ਬੱਚੇ ਹੁੰਦੇ ਆ, ਉਹ ਬਹੁਤ ਛੋਟੇ ਛੋਟੇ ਵੀ ਜਿਹੜੇ ਵਿਵਹਾਰ ਨੂੰ ਨੋਟਿਸ ਕਰਦੇ ਆ, ਧਿਆਨ ਉਹਨਾਂ ਦਾ ਇਸ ਤਰ੍ਹਾਂ ਹੁੰਦਾ ਕਿ ਸ਼ਾਇਦ ਮੈਨੂੰ ਕੋਈ ਵੀ ਗੱਲ ਜਿਹੜੀ ਆ ਉਹ ਸ਼ਾਇਦ ਗਲਤ ਰੂਪ ਦੇ ਵਿੱਚ ਕਹੀ ਗਈ ਆ ਹਨਾ। ਜੇ ਕੋਈ ਆਮ ਗੱਲ ਵੀ ਕਰਦਾ ਤਾਂ ਉਹ ਉਸ ਨੂੰ ਵੀ ਬਹੁਤ ਜ਼ਿਆਦਾ ਡੂੰਘੀ ਲੈਂਦੇ ਆ। ਸੋ ਉਸ ਚੀਜ਼ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿ ਜੇਕਰ ਤੁਹਾਡੇ ਬੱਚੇ ਜਿਹੜੇ ਆ ਉਹ ਜ਼ਿਆਦਾ ਸੈਂਸਿਟਿਵ ਆ ਤਾਂ ਉਹਨਾਂ ਦਾ ਧਿਆਨ ਖਾਸ ਤੌਰ ਦੇ ਉੱਤੇ ਰੱਖਣਾ ਬਣਦਾ, ਔਰ ਇਹੋ ਜਿਹੀ ਸੈਂਸਿਟਿਵਿਟੀ ਜਿਹੜੀ ਆ ਕਈ ਵਾਰ ਕੀ ਹੁੰਦਾ ਕਿ ਉਹ ਬੱਚੇ ਨੂੰ ਦੱਬੂ ਬਣਾਉਂਦੀ ਆ, ਉਸ ਤੋਂ ਬਾਅਦ ਉਹ ਜਦੋਂ ਉਹਦਾ ਜਿਹੜਾ ਗੁਬਾਰ ਹੈ ਉਹ ਨਿਕਲਦਾ ਉਹ ਕਿਸੇ ਗਲਤ ਕਦਮ ਦੇ ਰੂਪ ਦੇ ਵਿੱਚ ਨਿਕਲ ਸਕਦਾ ਹੈ। ਸੋ ਇਹ ਬਹੁਤ ਜ਼ਰੂਰੀ ਹੈ ਕਿ ਬੱਚਿਆਂ ਦੇ ਨਾਲ ਜਿਹੜੀ ਜਜ਼ਬਾਤੀ ਨੇੜਤਾ ਜਿਹੜੀ ਆ ਉਹ ਬਣਾ ਕੇ ਜ਼ਰੂਰ ਰੱਖੀ ਜਾਵੇ। ਖੈਰ ਇਹ ਇੱਕ ਵਿਸ਼ਾ ਸੀ ਔਰ ਇਸ ਵਿਸ਼ੇ ਦੇ ਉੱਤੇ ਥੋੜੀ ਜਿਹੀ ਗੱਲ ਇਸ ਕਰਕੇ ਬਣਦੀ ਸੀ, ਮੈਂ ਤੁਹਾਡੇ ਵੀ ਵਿਚਾਰਾਂ ਦੀ ਉਡੀਕ ਕਰ ਰਹੀ ਸੀ ਕਿ ਤੁਸੀਂ ਕੀ ਸੋਚਦੇ ਹੋ ਕਿ ਇਹੋ ਜਿਹੇ ਮੁੱਦੇ ਦੇ ਉੱਤੇ ਜਦੋਂ ਹੁਣ ਬੈਨ ਕਰਨ ਦੀ ਗੱਲ ਆਉਂਦੀ ਆ ਤਾਂ ਬੈਨ ਜਿਹੜਾ ਆ ਉਹ ਨਹੀਂ ਕੀਤਾ ਜਾਣਾ ਚਾਹੀਦਾ। ਇਹ ਤਾਂ ਬੜਾ ਸੁਭਾਵਿਕ ਹੈ ਕਿ ਧਾਰਮਿਕ ਜਿਹੜੀ ਆਜ਼ਾਦੀ ਆ ਉਹ ਹਰ ਕਿਸੇ ਨੂੰ ਆ, ਔਰ ਧਾਰਮਿਕ ਜਿਹੜੀਆਂ ਸਾਡੀਆਂ ਕਿਰਿਆਵਾਂ ਨੇ ਸਾਡੇ ਧਰਮ ਦੇ ਮੁਤਾਬਕ ਉਹ ਕਰਨੀਆਂ ਹਰ ਦੇਸ਼ ਦੇ ਵਿੱਚ ਜਿਹੜੀਆਂ ਉਹਨਾਂ ਦੀ ਆਜ਼ਾਦੀ ਦਿੱਤੀ ਜਾਂਦੀ ਹੈ। ਆਸਟ੍ਰੇਲੀਆ ਦੇ ਵਿੱਚ ਵੀ ਖੈਰ ਇਸ ਗੱਲ ਦੇ ਉੱਤੇ ਖਾਸ ਧਿਆਨ ਦਿੱਤਾ ਜਾਂਦਾ, ਪਰ ਫੈਸਲਾ ਕੀ ਆਉਂਦਾ ਇਹਦੀ ਜਿਹੜੀ ਉਡੀਕ ਹੈ ਉਹ ਲਗਾਤਾਰ ਬਣੀ ਹੋਈ ਹੈ। ਪਰ ਕਈ ਵਾਰ ਕੀ ਹੁੰਦਾ ਕਿ ਆਪਣੇ ਹੀ ਭਾਈਚਾਰੇ ਦੇ ਵਿੱਚੋਂ ਅਸੀਂ ਆਪਣੇ ਲੋਕ ਹੀ ਇੱਕ ਦੂਜੇ ਦੇ ਖਿਲਾਫ ਖੜੇ ਹੋ ਜਾਂਦੇ ਹਾਂ। ਸੋ ਉਹ ਜਿਹੜੀਆਂ ਇਹੋ ਜਿਹੀਆਂ ਜਿਹੜੀਆਂ ਕਿਰਿਆਵਾਂ ਉਹ ਜ਼ਿਆਦਾ ਨੁਕਸਾਨਦਾਇਕ ਹੁੰਦੀਆਂ। ਬਹੁਤ ਜਿਹੜੇ ਕਮੈਂਟਸ ਆ ਜਦੋਂ ਅਖਬਾਰਾਂ ਦੇ ਵਿੱਚ ਮੀਡੀਆ ਦੇ ਵਿੱਚ ਖਬਰਾਂ ਜਿਹੜੀਆਂ ਨਸ਼ਰ ਹੋਈਆਂ ਉਸ ਤੋਂ ਬਾਅਦ ਜਿਹੜੇ ਥੱਲੇ ਜਿਹੜੇ ਕਮੈਂਟਸ ਆਏ ਟਿੱਪਣੀਆਂ ਆਈਆਂ ਉਹ ਆਪਣੇ ਹੀ ਲੋਕਾਂ ਦੀਆਂ ਆਪਣੇ ਲੋਕਾਂ ਦੇ ਵਿਰੋਧ ਦੇ ਵਿੱਚ ਆਈਆਂ ਕਿ ਇਹ ਲੋਕ ਜਿਹੜੇ ਕਿਰਪਾਨਾਂ ਪਾਉਂਦੇ ਆ ਇਹਨਾਂ ਦੀਆਂ ਤਾਂ ਕਦੋਂ ਦੀਆਂ ਬੈਨ ਹੋ ਜਾਣੀਆਂ ਚਾਹੀਦੀਆਂ ਸੀ। ਇਹੋ ਜਿਹੀਆਂ ਜਿਹੜੀਆਂ ਗੱਲਾਂ ਨੇ ਇਹ ਬਹੁਤ ਹੀ ਜ਼ਿਆਦਾ ਭੜਕਾਊ ਗੱਲਾਂ ਨੇ ਔਰ ਅਸੀਂ ਆਪਣੇ ਹੋ ਕੇ ਅਸੀਂ ਆਪਣਿਆਂ ਦੇ ਨਾਲ ਨਹੀਂ ਖੜਦੇ, ਇਹ ਸਾਡਾ ਇੱਕ ਬਹੁਤ ਹੀ ਕਮਜ਼ੋਰ ਪੱਖ ਹੈ ਸਾਡੇ ਭਾਈਚਾਰੇ ਦਾ। ਸੋ ਇਹ ਬਹੁਤ ਜ਼ਰੂਰੀ ਹੈ, ਬਹੁਤ ਅਹਿਮ ਹੈ ਕਿ ਅਸੀਂ ਘੱਟੋ ਘੱਟ ਜਦੋਂ ਇੱਕ ਭਾਈਚਾਰੇ ਦੇ ਨਾਲ ਸੰਬੰਧਿਤ ਆ ਤੇ ਅਸੀਂ ਆਪਣੇ ਭਾਈਚਾਰੇ ਦੇ ਨਾਲ ਖੜੀਏ। ਸੋ ਖੈਰ ਇਹ ਬਹੁਤ ਵੱਡੇ ਵਿਸ਼ੇ ਅਸਲ ਦੇ ਵਿੱਚ ਜਦੋਂ ਅਸੀਂ ਇਹਨਾਂ ਗੱਲਾਂ ਦੇ ਉੱਤੇ ਗੱਲ ਕਰਨ ਲੱਗ ਪਏ ਤਾਂ ਬਹੁਤ ਜ਼ਿਆਦਾ ਜਿਹੜੀ ਗੱਲ ਹੈ ਵਿਸਥਾਰ ਦੇ ਵਿੱਚ ਜਾ ਸਕਦੀ ਹੈ, ਪਰ ਅੱਜ ਮੈਂ ਇਸ ਵਿਸ਼ੇ ਦੇ ਉੱਤੇ ਕੋਈ ਜ਼ਿਆਦਾ ਵਿਸਥਾਰ ਦੇ ਉੱਤੇ ਗੱਲ ਨਹੀਂ ਕਰਨਾ ਚਾਹਾਂਗੀ। ਤੇ ਨਾਲ ਹੀ ਨਾਲ ਦੋਸਤੋ ਇਹ ਜ਼ਰੂਰ ਕਹਿਣਾ ਚਾਹਾਂਗੀ ਕਿ ਇਹੋ ਜਿਹੇ ਮੌਕਿਆਂ ਦੇ ਉੱਤੇ ਸਿਆਣਪ ਨਾਲ ਸੂਝਬੂਝ ਦੇ ਨਾਲ ਕੰਮ ਲੈਣਾ ਬਹੁਤ ਜ਼ਰੂਰੀ ਹੁੰਦਾ ਕਿਉਂਕਿ ਸਰਕਾਰਾਂ ਨੇ ਸਾਨੂੰ ਇੱਥੇ ਹਰ ਤਰ੍ਹਾਂ ਦੇ ਅਧਿਕਾਰ ਦਿੱਤੇ ਹੈ, ਆਜ਼ਾਦੀ ਦਿੱਤੀ ਹੈ, ਤੇ ਇਹ ਵੀ ਸਾਨੂੰ ਹੱਕ ਹੈਗਾ ਕਿ ਜੇ ਕੁਛ ਗਲਤ ਹੁੰਦਾ, ਜੇ ਸਰਕਾਰ ਵੱਲੋਂ ਗਲਤ ਹੁੰਦਾ, ਕਿਸੇ ਵੱਲੋਂ ਵੀ ਕੁਛ ਗਲਤ ਹੁੰਦਾ ਤਾਂ ਅਸੀਂ ਆਪਣੀ ਆਵਾਜ਼ ਚੁੱਕ ਸਕਦੇ ਹਾਂ, ਪਰ ਜ਼ਰੂਰੀ ਇਹ ਹੈ ਕਿ ਅਸੀਂ ਜਦੋਂ ਵੀ ਆਪਣੀ ਆਵਾਜ਼ ਚੁੱਕਣੀ ਆ ਤਾਂ ਹਿੰਸਕ ਹੋ ਕੇ ਨਹੀਂ ਚੁੱਕਣੀ, ਹਉਮੈ ਦਾ ਸ਼ਿਕਾਰ ਹੋ ਕੇ ਤਾਂ ਬਿਲਕੁਲ ਨਹੀਂ ਚੁੱਕਣੀ। ਹਨਾ, ਜਦੋਂ ਅਸੀਂ ਧਰਮ ਦੀ ਗੱਲ ਕਰਦੇ ਹਾਂ ਧਰਮ ਦਾ ਹਉਮੈ ਨਾਲ ਕੋਈ ਸੰਬੰਧ ਨਹੀਂ, ਪਰ ਅਸੀਂ ਕਈ ਵਾਰ ਹਉਮੈ ਦੇ ਵਿੱਚ ਆ ਕੇ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਅਸੀਂ ਆਪਣਾ ਵੀ ਨੁਕਸਾਨ ਕਰ ਰਹੇ ਹੁੰਦੇ ਹਾਂ। ਖੈਰ ਮੈਂ ਬਹੁਤ ਸੋਹਣਾ ਇੱਕ ਵਿਚਾਰ ਪੜ੍ਹਦੀ ਸੀ, ਕਹਿੰਦੇ ਕਿ ਜਦੋਂ ਅਸੀਂ ਹਉਮੈ ਦਾ ਸ਼ਿਕਾਰ ਹੁੰਦੇ ਹਾਂ ਤਾਂ ਅਸੀਂ ਬਿਲਕੁਲ ਆਪਣੇ ਘਰ ਦੀ ਛੱਤ ਦੇ ਉੱਤੇ ਖੜੇ ਉਸ ਇਨਸਾਨ ਵਰਗੇ ਹੁੰਦੇ ਹਾਂ ਜਿਹਨੂੰ ਆਪਣਾ ਘਰ ਵੀ ਨਹੀਂ ਦਿਖਾਈ ਦਿੰਦਾ। ਹਨਾ, ਕੀ ਹੁੰਦਾ ਕਿ ਅਸੀਂ ਆਪਣਾ ਹੀ ਨੁਕਸਾਨ ਕਰ ਰਹੇ ਹੁੰਦੇ ਹਾਂ ਹਉਮੈ ਦੇ ਸ਼ਿਕਾਰ ਹੋ ਕੇ। ਸੋ ਛੱਤ ਦੇ ਉੱਤੇ ਖੜਿਆਂ ਨੂੰ ਸਾਨੂੰ ਥੱਲੇ ਆਪਣਾ ਘਰ ਨਹੀਂ ਦਿਖਾਈ ਦਿੰਦਾ ਪੂਰਾ, ਪਰ ਅਸੀਂ ਆਪਣੇ ਆਪ ਨੂੰ ਮਹਿਸੂਸ ਏਦਾਂ ਕਰਦੇ ਹਾਂ ਕਿ ਅਸੀਂ ਸਾਰੀ ਦੁਨੀਆਂ ਨੂੰ ਉੱਤੋਂ ਦੇਖ ਸਕਦੇ ਹਾਂ। ਖੈਰ ਇਹ ਇੱਕ ਵਿਚਾਰ ਸੀ, ਪਰ ਤੁਸੀਂ ਵੀ ਆਪਣੀ ਓਪੀਨੀਅਨ ਜਿਹੜੀ ਆ ਉਹ ਸਾਂਝੀ ਕਰ ਸਕਦੇ ਹੋ। ਤੇ ਦੂਸਰੀ ਗੱਲ ਜਿਹੜੀ ਦੋਸਤੋ ਅੱਜ ਪ੍ਰੋਗਰਾਮ ਦੇ ਵਿੱਚ ਮੈਂ ਕਰਨਾ ਚਾਹੁੰਦੀ ਸੀ ਉਹ ਇਹ ਸੀ ਕਿ ਸਾਡੇ ਪਿਛੋਕੜ ਦੇ ਵਿੱਚ ਯਾਨੀ ਕਿ ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ ਸਾਡੇ ਆਪਣੇ ਜਿਹੜੇ ਸਕੇ ਸੰਬੰਧੀ ਨੇ, ਰਿਸ਼ਤੇਦਾਰ ਨੇ, ਪਰਿਵਾਰਕ ਮੈਂਬਰ ਨੇ, ਹਨਾ, ਉਹ ਉਥੋਂ ਦੇ ਮਾਹੌਲ ਤੋਂ ਪ੍ਰਭਾਵਿਤ ਹੋ ਰਹੇ ਆ ਕਿਉਂਕਿ ਕੋਰੋਨਾ ਦਾ ਜਿਹੜਾ ਪ੍ਰਕੋਪ ਆ ਉਹ ਅਜੇ ਵੀ ਭਾਰਤ ਦੇ ਵਿੱਚ ਜਾਰੀ ਹੈ ਤੇ ਨਾਲ ਹੀ ਨਾਲ ਹੁਣ ਬਲੈਕ ਫੰਗਸ ਨਾਂ ਦੀ ਜਿਹੜੀ ਬਿਮਾਰੀ ਆ ਉਹ ਵੀ ਇਸ ਵੇਲੇ ਫੈਲ ਰਹੀ ਹੈ ਜਿਹਦੇ ਕਾਰਨ ਇਸ ਵੇਲੇ ਬਹੁਤ ਤਰ੍ਹਾਂ ਦੀ ਦਹਿਸ਼ਤ ਜਿਹੜੀ ਆ ਉੱਥੇ ਬਣੀ ਹੋਈ ਹੈ, ਸਹਿਮ ਦਾ ਮਾਹੌਲ ਜਿਹੜਾ ਬਣਿਆ ਹੋਇਆ। ਇਸ ਦੌਰਾਨ ਬਹੁਤ ਜ਼ਰੂਰੀ ਹੈ ਕਿ ਇਸ ਮਾਹੌਲ ਦੇ ਵਿੱਚ ਜਦੋਂ ਵੀ ਅਸੀਂ ਉਹਨਾਂ ਨੂੰ ਕਾਲ ਕਰਦੇ ਹਾਂ ਜਾਂ ਫਿਰ ਜਿਹੜੇ ਉੱਥੇ ਰਹਿਣ ਵਾਲੇ ਜਿਹੜੇ ਰਿਸ਼ਤੇਦਾਰ ਨੇ ਉਹਨਾਂ ਦੇ ਹਾਲ ਚਾਲ ਪੁੱਛਣ ਦੇ ਲਈ ਉਹਨਾਂ ਨੂੰ ਕਾਲ ਕਰਦੇ ਆ, ਮੈਨੂੰ ਲੱਗਦਾ ਕਿ ਆਉਣ ਜਾਣ ਤਾਂ ਉੱਥੇ ਵੀ ਬੰਦ ਹੀ ਹੈ। ਔਰ ਜਦੋਂ ਅਸੀਂ ਹਾਲ ਚਾਲ ਵੀ ਪੁੱਛਦੇ ਹਾਂ ਤੇ ਅਸੀਂ ਬੜੇ ਉਸਾਰੂ ਰੂਪ ਦੇ ਵਿੱਚ ਪੁੱਛੀਏ ਕਿਉਂਕਿ ਇਹ ਸਾਡੀ ਕਮਜ਼ੋਰੀ ਹੈ। ਸਾਡੇ ਸੱਭਿਆਚਾਰ ਦੇ ਵਿੱਚ ਕੀ ਹੁੰਦਾ ਕਿ ਜਦੋਂ ਅਸੀਂ ਹਾਲ ਚਾਲ ਵੀ ਪੁੱਛਦੇ ਹਾਂ ਤਾਂ ਹਾਲ ਚਾਲ ਪੁੱਛਣ ਗਏ ਹੀ ਕਈ ਵਾਰ ਕੀ ਹੁੰਦਾ ਆ ਅਸੀਂ ਅਗਲੇ ਨੂੰ ਜਿੰਨਾ ਕੋ ਠੀਕ ਆ ਉਸ ਤੋਂ ਵੱਧ ਬਿਮਾਰ ਕਰ ਦਿੰਦੇ ਹਾਂ। ਹਨਾ, ਬਹੁਤ ਸਾਰੀਆਂ ਐਗਜ਼ਾਮਪਲਾਂ ਦੇ ਕੇ ਸਾਨੂੰ ਲੱਗਦਾ, ਬਹੁਤ ਸਾਰੀਆਂ ਉਦਾਹਰਨਾਂ ਜਿਹੜੀਆਂ ਆਲੇ ਦੁਆਲੇ ਆ ਉਹ ਵੀ ਉਹਨੂੰ ਦੇ ਦਿਓ ਵੀ ਫਲਾਨਾ ਏਦਾਂ ਸੀਗਾ ਤੇਰੇ ਵਾਂਗੂ ਹੀ ਸੀਗਾ, ਦੋ ਦਿਨ ਨੀ ਕੱਢੇ। ਹਨਾ, ਆਮ ਤੌਰ ਤੇ ਤੁਸੀਂ ਦੇਖੋ ਕਿ ਅਸੀਂ ਇਹੋ ਜਿਹੀਆਂ ਗੱਲਾਂ ਦੇ ਨਾਲ ਉਹਦਾ ਜਿਹੜਾ ਹੌਸਲਾ ਠੀਕ ਹੋਣ ਵੱਲ ਵਧਣਾ ਉਹ ਢਾ ਕੇ ਉਹ ਉਸ ਨੂੰ ਹੋਰ ਜ਼ਿਆਦਾ ਅਸੀਂ ਬਿਮਾਰ ਕਰ ਦਿੰਦੇ ਹਾਂ, ਯਾਨੀ ਕਿ ਬਿਮਾਰੀ ਤੋਂ ਕੱਢਣ ਦੀ ਬਜਾਏ ਬਿਮਾਰੀ ਦੇ ਵਿੱਚ ਹੋਰ ਜ਼ਿਆਦਾ ਬੁਰੀ ਤਰ੍ਹਾਂ ਪਾ ਦਿੰਦੇ ਹਾਂ। ਸੋ ਇਸ ਤਰ੍ਹਾਂ ਦੀਆਂ ਢਾਹੂ ਗੱਲਾਂ ਜਿਹੜੀਆਂ ਉਹ ਨਹੀਂ ਹੋਣੀਆਂ ਚਾਹੀਦੀਆਂ। ਅਸੀਂ ਏਦਾਂ ਦੀਆਂ ਜਿਹੜੀਆਂ ਉਦਾਹਰਨਾਂ ਉਹ ਲੈ ਕੇ ਨਾ ਜਾਈਏ ਕਿ ਤੇਰੇ ਵਾਂਗੂ ਹੀ ਉਹਨੂੰ ਹੋਇਆ ਸੀ, ਉਹ ਫਲਾਨਾ ਤਾਂ ਇੱਕ ਦਿਨ ਹੀ ਕੱਢਿਆ ਉਹਨੇ, ਉਹਨੂੰ ਤਾਂ ਫਿਰ ਸਵੇਰੇ ਏਦਾਂ ਹੋ ਗਿਆ। ਹਨਾ, ਜਾਂ ਫਿਰ ਜੇਕਰ ਕਿਸੇ ਨੂੰ ਕਿਸੇ ਦੇ ਪਰਿਵਾਰ ਦਾ ਕੋਈ ਮੈਂਬਰ ਜਿਹੜਾ ਚੱਲ ਵਸਿਆ ਤਾਂ ਉਹਦੇ ਘਰ ਜੇ ਅਸੀਂ ਅਫਸੋਸ ਦੇ ਲਈ ਗੱਲ ਕਰਦੇ ਹਾਂ ਤਾਂ ਅਫਸੋਸ ਦੇ ਲਈ ਗੱਲ ਕਰਨ ਲੱਗਿਆਂ ਵੀ ਸਾਡੇ ਸ਼ਬਦਾਂ ਦੇ ਵਿੱਚ ਤਾਕਤ ਹੋਣੀ ਚਾਹੀਦੀ ਹੈ ਕਿ ਅਸੀਂ ਉਹਨੂੰ ਗੁਰਬਾਣੀ ਦੇ ਨਾਲ ਜੋੜਦਿਆਂ ਹੋਇਆਂ, ਉਸ ਨੂੰ ਰੱਬ ਦੀ ਰਜ਼ਾ ਦੇ ਨਾਲ ਜੋੜਦਿਆਂ ਹੋਇਆਂ ਜਿਹੜਾ ਉਹਦਾ ਹੌਸਲਾ ਆ, ਉਹਦੀ ਹਿੰਮਤ ਜਿਹੜੀ ਆ ਉਹ ਵਧਾਈਏ, ਨਾ ਕਿ ਉਸ ਦਾ ਜਿਹੜਾ ਹੌਸਲਾ ਉਹ ਢਾਹ ਦਈਏ ਕਿ ਹੁਣ ਕੀ ਬਣਨਾ, ਦੱਸ ਉਹ ਵੀ ਚਲੇ ਗਿਆ। ਔਰ ਇਸ ਤਰ੍ਹਾਂ ਦੀਆਂ ਜਿਹੜੀਆਂ ਢਾਹੂ ਗੱਲਾਂ ਤੇਰੇ ਲਈ ਤਾਂ ਹੁਣ ਬਹੁਤ ਮੁਸ਼ਕਲ ਹੈ, ਪਤਾ ਨੀ ਕੀ ਬਣੂ ਹੁਣ, ਹਨਾ। ਮਤਲਬ ਇਹ ਜਿਹੜੀਆਂ ਗੱਲਾਂ ਨੇ ਇਹ ਅਸਲ ਦੇ ਵਿੱਚ ਦੂਸਰੇ ਦਾ ਹੋਰ ਜ਼ਿਆਦਾ ਨੁਕਸਾਨ ਕਰਦੀਆਂ, ਕਿਉਂਕਿ ਅਸੀਂ ਹਿੰਮਤ ਦੇਣੀ ਹੁੰਦੀ ਹੈ ਪਰ ਅਸੀਂ ਹਿੰਮਤ ਨੂੰ ਢਾਹ ਲਾ ਦਿੰਦੇ ਹਾਂ ਢਾਹੂ ਗੱਲਾਂ ਕਰਕੇ। ਇਹ ਇੱਕ ਕਲਾ ਹੈ ਕਿ ਅਫਸੋਸ ਜੇਕਰ ਕਿਸੇ ਦੇ ਚੱਲ ਵਸਣ ਤੇ ਅਸੀਂ ਕਰ ਰਹੇ ਹਾਂ ਤਾਂ ਉਹਦੇ ਪਰਿਵਾਰਕ ਮੈਂਬਰਾਂ ਨੂੰ ਅਸੀਂ ਹਿੰਮਤ ਦੇ ਕੇ ਜਿਹੜਾ ਉਹ ਅਫਸੋਸ ਹੈ ਉਹ ਇਸ ਢੰਗ ਦੇ ਨਾਲ ਕਿ ਜੋ ਪਰਮਾਤਮਾ ਦੀ ਰਜ਼ਾ ਸੀ ਉਹੀ ਹੋਇਆ ਅਸਲ ਦੇ ਵਿੱਚ, ਹਨਾ। ਔਰ ਇਸ ਦੇ ਅੱਗੇ ਸਾਡਾ ਕਿਸੇ ਦਾ ਵੀ ਜ਼ੋਰ ਨਹੀਂ ਹੈ। ਜੋ ਹਾਲਾਤ ਇਸ ਵੇਲੇ ਭਾਰਤ ਦੇ ਵਿੱਚ ਬਣੇ ਹੋਏ ਨੇ, ਪੰਜਾਬ ਦੇ ਵਿੱਚ ਬਣੇ ਹੋਏ ਨੇ, ਅਸਲ ਦੇ ਵਿੱਚ ਸੱਚ ਮੰਨੀਏ ਤਾਂ ਸਾਡਾ ਕਿਸੇ ਦਾ ਵੀ ਕੋਈ ਜ਼ੋਰ ਨਹੀਂ ਹੈ। ਔਰ ਮੌਤ ਦੇ ਅੱਗੇ ਜਾਂ ਬਿਮਾਰੀ ਦੇ ਅੱਗੇ, ਹਨਾ, ਉਹ ਤਾਂ ਕਿਸੇ ਦਾ ਵੀ ਜ਼ੋਰ ਹੁੰਦਾ ਨਹੀਂ। ਪਰ ਇਹ ਜ਼ਰੂਰ ਹੈ ਕਿ ਅਸੀਂ ਆਪਣਾ ਜਿਹੜਾ ਫਰਜ਼ ਹੈ ਉਹ ਕਿਸ ਢੰਗ ਦੇ ਨਾਲ ਨਿਭਾ ਸਕਦੇ ਹਾਂ। ਅੱਜ ਦਾ ਵਿਚਾਰ ਅਸੀਂ ਸਾਂਝਾ ਕੀਤਾ ਸੀ ਕਿ ਰੋਜ਼ਮਰਰਾ ਦੇ ਛੋਟੇ ਛੋਟੇ ਕਾਰਜ ਕਰਦੇ ਹਾਂ, ਸਾਨੂੰ ਇਹ ਖਿਆਲ ਰਹਿਣਾ ਬਹੁਤ ਜ਼ਰੂਰੀ ਹੁੰਦਾ ਕਿ ਅਸੀਂ ਕਿਸੇ ਦੀ ਸਮੱਸਿਆ ਸੁਲਝਾਉਣ ਦਾ ਕਾਰਨ ਬਣੀਏ, ਨਾ ਕਿ ਕਿਸੇ ਲਈ ਸਮੱਸਿਆ ਪੈਦਾ ਕਰਨ ਦਾ, ਹਨਾ, ਕਿਸੇ ਦੀ ਸਮੱਸਿਆ ਉਲਝਾਉਣ ਦਾ। ਸੋ ਇਹ ਬਹੁਤ ਜ਼ਰੂਰੀ ਹੈ। ਅੱਜ ਇਸ ਛੋਟੇ ਜਿਹੇ ਵਿਸ਼ੇ ਦੇ ਉੱਤੇ ਮੈਂ ਗੱਲਬਾਤ ਇਸ ਕਰਕੇ ਕੀਤੀ, ਇਹਦੇ ਉੱਤੇ ਵੀ ਗੱਲਬਾਤ ਜਿਹੜੀ ਹੋਰ ਵਿਸਥਾਰ ਦੇ ਵਿੱਚ ਕੀਤੀ ਜਾ ਸਕਦੀ ਹੈ। ਤੁਸੀਂ ਆਪਣੀ ਰਾਏ ਦੇ ਸਕਦੇ ਹੋ, ਤੁਸੀਂ ਆਪਣੇ ਜਿਹੜੇ ਵਿਚਾਰ ਹੈ ਸਾਂਝੇ ਕਰ ਸਕਦੇ ਹੋ। ਬਹੁਤ ਸਾਰੇ ਪਰਿਵਾਰਾਂ ਦੇ ਵਿੱਚ ਆਮ ਤੌਰ ਤੇ ਇਹੋ ਜਿਹੀਆਂ ਗੱਲਾਂ ਹੁੰਦੀਆਂ। ਆਮ ਤੌਰ ਦੇ ਉੱਤੇ ਸਾਨੂੰ ਇੱਥੋਂ ਆਪਣੇ ਰਿਸ਼ਤੇਦਾਰਾਂ ਨੂੰ ਕਹਿਣਾ ਪੈਂਦਾ ਕਿ ਤੁਸੀਂ ਘਰ ਦੇ ਵਿੱਚ ਪਹਿਲਾਂ ਹੀ ਜਾਂ ਪਿਤਾ ਜੀ ਜਾਂ ਮਾਤਾ ਜੀ, ਹਨਾ, ਜਿਹੜੇ ਕਿ ਇਸ ਵੇਲੇ ਪ੍ਰਭਾਵਿਤ ਨੇ ਕਿਸੇ ਸਮੱਸਿਆ ਤੋਂ, ਉਹਨਾਂ ਦੇ ਨਾਲ ਜਦੋਂ ਗੱਲ ਕਰਦੇ ਆ ਉਹਨਾਂ ਨੂੰ ਹਿੰਮਤ ਦਿਓ, ਉਹਨਾਂ ਨੂੰ ਹੌਸਲਾ ਦਿਓ ਤਾਂ ਕਿ ਉਹ ਉਹਦੇ ਵਿੱਚੋਂ ਨਿਕਲ ਕੇ ਬਾਹਰ ਆਉਣ, ਨਾ ਕਿ ਉਹਨਾਂ ਦਾ ਜਿਹੜਾ ਹੌਸਲਾ ਆ ਉਹ ਢਾਓ ਕਿ ਉਹ ਹੋਰ ਜ਼ਿਆਦਾ ਬਿਮਾਰੀ ਨਾਲ ਗ੍ਰਸਤ ਹੋ ਜਾਣ ਤੇ ਉਸ ਤੋਂ ਬਾਅਦ ਸਾਡੀਆਂ ਜਿਹੜੀਆਂ ਸਮੱਸਿਆਵਾਂ ਉਹ ਹੋਰ ਵੱਧ ਜਾਣ। ਖੈਰ, ਇਹ ਛੋਟੀਆਂ ਜਿਹੀਆਂ ਕੁਛ ਛੋਟੇ ਜਿਹੇ ਨੁਕਤੇ ਸੀ, ਛੋਟੀਆਂ ਜਿਹੀਆਂ ਗੱਲਾਂ ਸੀ, ਥੋੜੀਆਂ ਜਿਹੀਆਂ ਜਿਹੜੀਆਂ ਮੈਂ ਤੁਹਾਡੇ ਨਾਲ ਕਰਨਾ ਚਾਹੁੰਦੀ ਸੀ। ਔਰ ਤੁਹਾਡੇ ਤੋਂ ਵੀ ਹਮੇਸ਼ਾ ਅਸੀਂ ਜਾਣਨਾ ਚਾਹੁੰਦੇ ਹੁੰਦੇ ਹਾਂ ਕਿ ਤੁਸੀਂ ਇਹਨਾਂ ਵਿਸ਼ਿਆਂ ਦੇ ਉੱਤੇ ਕੀ ਵਿਚਾਰ ਰੱਖਦੇ ਹੋ, ਕੀ ਰਾਏ ਰੱਖਦੇ ਹੋ। ਤੁਸੀਂ ਆਪਣੇ ਵਿਚਾਰ ਸਾਨੂੰ ਈਮੇਲ ਦੇ ਰਾਹੀਂ ਭੇਜ ਸਕਦੇ ਹੋ, ਤੁਸੀਂ ਕਾਲ ਵੀ ਕਰ ਸਕਦੇ ਹੋ, ਔਰ ਸਾਡੇ ਨਾਲ ਜਿਹੜਾ ਆਪਣਾ ਰਾਬਤਾ ਆ ਉਹ ਤੁਸੀਂ ਬਣਾ ਸਕਦੇ ਹੋ ਟੈਲੀਗ੍ਰਾਮ ਦੇ ਰਾਹੀਂ। ਤੇ ਇਸ ਵੇਲੇ ਬਹੁਤ ਸਾਰੇ ਦੋਸਤ ਸਾਡੇ ਨਾਲ ਬੜੇ ਹੋਏ ਨੇ। ਨਰਿੰਦਰ ਰਾਠੌਰ ਕਹਿੰਦੇ ਮੈਂ ਨਾਲੇ ਕਹਿੰਦੇ ਮੈਂ ਤਾਂ ਹੈਡਫੋਨ ਲਾਏ ਹੁੰਦੇ ਨੇ ਜੀ, ਪ੍ਰੋਗਰਾਮ ਤਾਂ ਪੂਰਾ ਸੁਣੀਦਾ। ਠੀਕ ਹੈ ਰਾਠੌਰ ਸਾਹਿਬ, ਬਹੁਤ ਬਹੁਤ ਧੰਨਵਾਦ। ਤੁਸੀਂ ਵਾਕਈ ਪ੍ਰੋਗਰਾਮ ਜਿਹੜਾ ਉਹ ਹਰ ਰੋਜ਼ ਸੁਣਦੇ ਹੋ, ਮੈਨੂੰ ਇਸ ਗੱਲ ਦਾ ਅਹਿਸਾਸ ਹੈ। ਔਰ ਇਸੇ ਤਰ੍ਹਾਂ ਤੁਹਾਡਾ ਤੇ ਸਾਡਾ ਜਿਹੜਾ ਪਿਆਰਾ ਜਿਹਾ ਸਾਥ ਬਣਿਆ ਰਹੇ ਇਹ ਅਸੀਂ ਉਮੀਦ ਕਰਦੇ ਹਾਂ। ਤੇ ਇਸੇ ਤਰ੍ਹਾਂ ਸਾਡੇ ਨਾਲ ਅੱਗੇ ਜਗਜੀਵਨ ਮਠਾਰੂ ਹੁਰੀ ਦੁਬਾਰਾ ਜੁੜੇ ਨੇ ਤੇ ਉਹਨਾਂ ਨੇ ਧੰਨਵਾਦ ਵੀ ਕੀਤਾ ਤੇ ਨਾਲ ਹੀ ਨਾਲ ਇੱਕ ਫੋਟੋ ਵੀ ਸਾਨੂੰ ਭੇਜ ਰਹੇ ਨੇ, ਭਲੇ ਅਮਰਦਾਸ ਗੁਣ ਤੇਰੇ। ਸੋ ਅਮਰ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਅਵਤਾਰ ਦਿਹਾੜੇ ਦੇ ਉੱਤੇ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ। ਔਰ ਜਗਤਾਰ ਢੁੱਡੀ ਕੇ ਹਾਂਗਕਾਂਗ ਵਾਲੇ ਭਾਜੀ ਵੀ ਪਹੁੰਚ ਚੁੱਕੇ ਨੇ ਪ੍ਰੋਗਰਾਮ ਦੇ ਵਿੱਚ, ਬਹੁਤ ਹੀ ਪਿਆਰਾ ਜਿਹਾ ਵਿਚਾਰ ਸਾਡੇ ਨਾਲ ਸਾਂਝਾ ਕਰ ਰਹੇ ਨੇ। ਕਹਿੰਦੇ ਆਤਮ ਵਿਸ਼ਵਾਸ ਨਾਲ ਉਹ ਕੰਮ ਕਰੋ ਜਿਸ ਤੋਂ ਤੁਸੀਂ ਹਮੇਸ਼ਾ ਡਰਦੇ ਹੋ, ਕਿਉਂਕਿ ਜੇ ਜ਼ਿੰਦਗੀ ਚ ਮੁਸ਼ਕਲ ਤੁਸੀਂ ਹੋ ਉਸ ਦਾ ਹੱਲ ਵੀ ਤੁਸੀਂ ਹੀ ਹੋ। ਸ਼ੁਭ ਸਵੇਰ ਦੋਸਤੋ ਢੁੱਡੀ ਕੇ, ਕਿਆ ਬਾਤ ਹੈ, ਬਿਲਕੁਲ। ਔਰ ਇਹ ਬਹੁਤ ਜ਼ਰੂਰੀ ਹੈ ਕਿ ਸਾਨੂੰ ਇਸ ਚੀਜ਼ ਦਾ ਅਹਿਸਾਸ ਹੋਵੇ ਵੀ ਜੇ ਮੁਸ਼ਕਲ ਅਸੀਂ ਆ, ਸਾਨੂੰ ਪਤਾ ਕਿ ਸਾਡੇ ਜੀਵਨ ਦੇ ਵਿੱਚ ਇਹ ਚੀਜ਼ ਜਿਹੜੀ ਹੈ ਸਾਨੂੰ ਤੰਗ ਕਰ ਰਹੀ ਹੈ ਤੇ ਉਹਦਾ ਹੱਲ ਜਿਹੜਾ ਉਹ ਕਿਸੇ ਹੋਰ ਨੇ ਨਹੀਂ ਦੇਣਾ, ਉਹ ਵੀ ਅਸੀਂ ਆਪ ਹੀ ਲੱਭਣਾ। ਸੋ ਬਹੁਤ ਹੀ ਪਿਆਰਾ ਜਿਹਾ ਵਿਚਾਰ, ਬਹੁਤ ਬਹੁਤ ਧੰਨਵਾਦ ਹਮੇਸ਼ਾ ਵਾਂਗ ਆਪਣੇ ਵਿਚਾਰ ਦੀ ਸਾਂਝ ਸਾਡੇ ਨਾਲ ਪਾਉਣ ਦੇ ਲਈ। ਢੁੱਡੀਕੇ ਸਾਹਿਬ ਔਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ। ਤੇ ਦੋਸਤੋ, ਪ੍ਰੋਗਰਾਮ ਦੇ ਵਿੱਚ ਹੁਣ ਆਪਾਂ ਅਗਲੇ ਸਿਲਸਿਲੇ ਵੱਲ ਵਧਣਾ ਤੇ ਅਗਲਾ ਸਿਲਸਿਲਾ ਜਿਹੜਾ ਜੀ ਉਹ ਹੈ ਖਬਰਾਂ ਦਾ। ਸੋ ਖਬਰਾਂ ਦੇ ਅਗਲੇ ਸਿਲਸਿਲੇ ਦੇ ਵਿੱਚ ਸਾਡੇ ਨਾਲ ਹਾਜ਼ਰ ਹੋਣਗੇ ਜਸਵਿੰਦਰ ਸਿੰਘ ਬਿੱਟਾ ਹੁਰੀ। ਤੇ ਲਓ ਫਿਰ ਆਪਾਂ ਵਧਦੇ ਹਾਂ ਅਗਲੇ ਸਿਲਸਿਲੇ ਵੱਲ, ਪਰ ਉਸ ਤੋਂ ਪਹਿਲਾਂ ਕੁਝ ਜ਼ਰੂਰੀ ਅਨਾਉਂਸਮੈਂਟਸ ਤੇ ਆਉਣੇ ਆ, ਬਹੁਤ ਜਲਦ ਬਣੇ ਰਹੋ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਮਨ ਮੇਰੇ ਗੁਰ ਕੀ ਸਿੱਖ ਸੁਨਿਜ, ਹਰ ਕਾ ਨਾਮ ਸਦਾ ਸੁਖਦਾਤਾ, ਸਹਿਜੇ ਹਰ ਰਸ ਬੀਜੈ। ਗੁਰੂ ਪਿਆਰਿਓ, ਹਰਮਨ ਰੇਡੀਓ ਆਸਟ੍ਰੇਲੀਆ ਦੀ ਮਾਰਫਤ ਆਪ ਜੀ ਰੋਜ਼ਾਨਾ ਸਵੇਰੇ 7 ਵਜੇ ਗੁਰਬਾਣੀ ਦੇ ਸਹਿਜ ਪਾਠ ਸਰਵਣ ਕਰਦੇ ਹੋ। ਬਹੁਤ ਸਾਰੇ ਗੁਰਮੁਖ ਪੋਥੀ ਸਾਹਿਬ ਜਾਂ ਸਮਾਰਟ ਡਿਵਾਈਸ ਦੀ ਗੁਰਬਾਣੀ ਐਪ ਰਾਹੀਂ ਸਾਡੇ ਨਾਲ ਸਹਿਜ ਪਾਠ ਵਿਚ ਸ਼ਮੂਲੀਅਤ ਵੀ ਕਰਦੇ ਨੇ। ਤੁਸੀਂ ਵੀ ਗੁਰਬਾਣੀ ਦੇ ਪ੍ਰਵਾਹ ਵਿਚ ਸ਼ਾਮਲ ਹੋਵੋ। ਹਾਂ, ਜੇ ਕਿਸੇ ਕਾਰਨ ਉਸ ਸਮੇਂ ਸ਼ਾਮਲ ਨਹੀਂ ਹੋ ਸਕਦੇ ਤਾਂ ਹਰਮਨ ਰੇਡੀਓ ਦੀ ਆਪਣੀ ਐਪ ਤੋਂ ਪੋਡਕਾਸਟ ਅਤੇ ਸਾਊਂਡ ਕਲਾਉਡ ਦੇ ਰਾਹੀਂ ਕਿਸੇ ਵੇਲੇ ਵੀ ਸਹਿਜ ਪਾਠ ਸਰਵਣ ਕਰ ਸਕਦੇ ਹੋ। ਤੁਸੀਂ ਸਿਰਫ 4 ਅੰਗ ਰੋਜ਼ਾਨਾ ਦੇ ਪਾਠ ਕਰਨ ਨਾਲ ਕਰੀਬ 1 ਸਾਲ ਵਿਚ ਗੁਰੂ ਦੇ ਪੂਰਨ ਦਰਸ਼ਨ ਕਰ ਲਵੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
I can't believe that it's real. I can't believe that it's happening.
Are you interested in becoming a presenter? Would you like to join Hermann Radio? If so, contact Hermann Radio on hermannradio.com. Thank you.
ਆਪਣੇ ਆਪ ਬਾਰੇ ਅਧਿਕ ਸੁਚੇਤ ਵਿਅਕਤੀ ਹਸਮੁਖ ਨਹੀਂ ਹੁੰਦੇ। ਉਹ ਹਰ ਲਤੀਫੇ ਤੇ ਮਖੌਲ ਦੇ ਅਰਥ ਗਲਤੀ ਕਰਦੇ ਹਨ। ਵਿਚਾਰ ਨਰਿੰਦਰ ਸਿੰਘ ਕਪੂਰ, ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਤੂੰ ਰਸੋਈ ਵਿੱਚ ਜਦੋਂ ਆਟਾ ਗੁੰਨਣਾ, ਪਿੱਛੋਂ ਆ ਕੇ ਤੈਨੂੰ ਹਿੱਕ ਲਾਉਂਗਾ। ਧੋਣ ਲੱਗੇਗੀ ਤੂੰ ਜਦੋਂ ਮੇਰੇ ਕੱਪੜੇ, ਗੱਲਾਂ ਗੋਰੀਆਂ ਨੂੰ ਹੱਥ ਲਾਉਂਗਾ। ਛੇੜਖਾਨੀਆਂ ਕਰੂੰਗਾ ਤੇਰੇ ਨਾਲ ਨੀ, ਛੇੜਖਾਨੀਆਂ ਕਰੂੰਗਾ ਤੇਰੇ ਨਾਲ ਨੀ। ਧਾਗਾ ਸੂਈ ਵਿੱਚ ਜਦੋਂ ਪਾਏਗੀ, ਤੇਰਾ ਰੱਖਣਾ ਲਵਾ ਕੇ ਜੀ ਸੋਹਣੀਏ, ਨਹੀਂ ਤਾਂ ਪੈਕੀਆਂ ਨੂੰ ਭੁੱਲ ਜਾਏਗੀ। ਤੇਰਾ ਰੱਖਣਾ ਲਵਾ ਕੇ ਜੀ ਸੋਹਣੀਏ, ਨਹੀਂ ਤਾਂ ਪੈਕੀਆਂ ਨੂੰ ਭੁੱਲ ਜਾਏਗੀ। ਸੂਟ ਸਾਟ ਪਾ ਕੇ, ਚੁੰਨੀ ਸਿਰ ਉੱਤੇ ਲੈ ਕੇ, ਮਿੱਠੀਏ ਤੂੰ ਰਹੀ ਬਣ ਠਣਕੇ। ਨਾਲ ਗਿੱਧੇ ਵਿੱਚ ਪਾਈ ਬੋਲੀਆਂ, ਅੱਡੀ ਮਾਰੇ ਤਾਂ ਪੰਜੇਬ ਤੇਰੀ ਛਣਕੇ। ਘਰੇ ਜਾ ਕੇ ਮੱਥਾ ਟੇਕਣਾ, ਪਾਣੀ ਫਿਲਮ ਕੋਈ ਮਿਸ ਕਰਨੀ, ਫਰਾਈਡੇ ਨੂੰ ਸ਼ੋ ਪਹਿਲਾਂ ਵੇਖਣਾ। ਪਾਣੀ ਫਿਲਮ ਕੋਈ ਮਿਸ ਕਰਨੀ, ਫਰਾਈਡੇ ਨੂੰ ਸ਼ੋ ਪਹਿਲਾਂ ਵੇਖਣਾ। ਮਾਹੀ ਕਰਮਾਂ ਦੇ ਨਾਲ ਚੰਗਾ ਮਿਲਿਆ, ਮਾਹੀ ਕਰਮਾਂ ਦੇ ਨਾਲ ਚੰਗਾ ਮਿਲਿਆ। ਸਾਰੀ ਜ਼ਿੰਦਗੀ ਤੂੰ ਗੁਣ ਗਾਏਗੀ।
ਮਿਹਨਤੀ ਸ਼ਾਇਰ ਜੱਗੀ ਜੌਹਲ ਦੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਉਹ ਲਿਖਦੇ ਨੇ, ਮੇਰੇ ਮਸਤਕ ਅੰਦਰ ਬਲਦੀ ਸੋਚ ਕਹੇ, ਕਦੇ ਵੀ ਖੜ ਕੇ ਸੂਰਜ ਨਹੀਂ ਉਡੀਕੀਦਾ, ਦਰਿਆਵਾਂ ਦੇ ਵਾਂਗ ਜੇ ਵਗਣਾ ਚਾਹੁੰਦੇ ਹਾਂ ਤਾਂ ਫਿਰ ਆਪਣਾ ਰਸਤਾ ਆਪ ਉਲੀਕੀਦਾ।
ਲਓ ਜੀ ਦੋਸਤੋ, ਖਬਰਾਂ ਦਾ ਸਿਲਸਿਲਾ ਸ਼ੁਰੂ ਕਰਨ ਤੋਂ ਪਹਿਲਾਂ ਕੁਝ ਸੁਨੇਹੇ ਤੁਹਾਡੇ ਲਈ ਅਸੀਂ ਪ੍ਰਸਾਰਿਤ ਕੀਤੇ, ਪਰ ਉਨ੍ਹਾਂ ਸੁਨੇਹਿਆਂ ਤੋਂ ਬਾਅਦ ਇੱਕ ਗੀਤ ਵੀ ਆਪਣੇ ਆਪ ਤੁਹਾਡੇ ਲਈ ਪੇਸ਼ ਹੋ ਗਿਆ, ਸੋ ਤੁਹਾਡੀ ਨਜ਼ਰ ਹੋ ਗਿਆ। ਰੋਸ਼ਨ ਪ੍ਰਿੰਸ ਦੀ ਆਵਾਜ਼ ਦੇ ਵਿਚ ਗੀਤ ਸੀ। ਅਸਲ ਦੇ ਵਿਚ ਕੋਸ਼ਿਸ਼ ਅਸੀਂ ਕਰ ਰਹੇ ਸੀ ਕਿ ਜਸਵਿੰਦਰ ਬਿੱਟਾ ਹੋਰਾਂ ਨੂੰ ਅਸੀਂ ਫੋਨ ਤੇ ਨਾਲ ਲਈਏ, ਜਿਵੇਂ ਕਿ ਹਮੇਸ਼ਾ ਇਸ ਸਿਲਸਿਲੇ ਚ ਲੈਣੇ ਆ, ਪਰ ਉਨ੍ਹਾਂ ਦੇ ਨਾਲ ਜਿਹੜਾ ਸੰਪਰਕ ਸੀ ਉਹ ਬਣ ਨਹੀਂ ਸੀ ਰਿਹਾ, ਤੇ ਉਸ ਦੌਰਾਨ ਤੁਹਾਡੇ ਨਾਲ ਇਕ ਵਿਚਾਰ ਵੀ ਜਿਹੜਾ ਪਰਮਿੰਦਰ ਪਾਪਾ ਟੋਏ ਟੋਏ ਹੋਰਾਂ ਨੇ ਨਿਊਜ਼ੀਲੈਂਡ ਵਾਲਿਆਂ ਨੇ ਸਾਂਝਾ ਕੀਤਾ। ਸੋ ਇਸ ਸਭ ਦੇ ਦੌਰਾਨ ਤੁਸੀਂ ਸਾਡੇ ਨਾਲ ਬਣੇ ਹੋਏ ਹੋ, ਔਰ ਅਸੀਂ ਇਸ ਵੇਲੇ ਲੈ ਕੇ ਹਾਜ਼ਰ ਹਾਂ ਜੀ ਖਬਰਾਂ ਦਾ ਸਿਲਸਿਲਾ। ਇਸ ਵੇਲੇ ਤੱਕ ਜਸਵਿੰਦਰ ਬਿੱਟਾ ਹੋਰਾਂ ਦੇ ਨਾਲ ਸੰਪਰਕ ਜਿਹੜਾ ਅਸੀਂ ਲਗਾਤਾਰ ਬਣਾਇਆ ਹੋਇਆ, ਜੇਕਰ ਉਹ ਫੋਨ ਚੱਕ ਲੈਂਦੇ ਆ ਤੇ ਖਬਰਾਂ ਦੇ ਸਿਲਸਿਲੇ ਦੇ ਵਿਚ ਉਨ੍ਹਾਂ ਦੇ ਨਾਲ ਖਬਰਾਂ ਦੀ ਜਿਹੜੀ ਸਾਂਝ ਆ ਉਹ ਤਾਂ ਪਾਵਾਂਗੇ, ਪਰ ਫਿਲਹਾਲ ਮੈਂ ਜਿਹੜੀਆਂ ਅੱਜ ਦੀਆਂ ਖਬਰਾਂ ਆ ਉਹ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਦੀ ਹਾਂ। ਹਾਂਜੀ, ਖਬਰਾਂ ਦੇ ਵਿਚ ਦੋਸਤੋ ਸਭ ਤੋਂ ਪਹਿਲਾਂ ਤਾਂ ਆਪਾਂ ਆਸਟ੍ਰੇਲੀਆ ਦੀ ਗੱਲ ਕਰਦੇ ਹਾਂ। ਆਸਟ੍ਰੇਲੀਆ ਦੇ ਵਿਚ ਆਪਾਂ ਸਾਰੇ ਜਾਣਦੇ ਹਾਂ ਕਿ ਵਿਕਟੋਰੀਆ ਸਟੇਟ ਦੇ ਵਿਚ 86 ਦਿਨਾਂ ਦਾ ਲਗਾਤਾਰ ਰਿਕਾਰਡ ਬਣਿਆ ਸੀਗਾ, ਕੋਵਿਡ ਫ੍ਰੀ ਇਹ ਸੂਬਾ ਜਿਹੜਾ ਸੀ ਉਹ ਰਿਹਾ, ਪਰ ਪਿਛਲੇ ਕੱਲ ਜਿਹੜਾ ਇਹ ਰਿਕਾਰਡ ਹੈ ਇਹ ਟੁੱਟ ਗਿਆ, ਕਿਉਂਕਿ ਵਿਕਟੋਰੀਆ ਸਟੇਟ ਦੇ ਵਿਚ 4 ਕੋਵਿਡ ਪ੍ਰਭਾਵਿਤ ਜਿਹੜੇ ਕੇਸ ਹੈ ਉਹ ਸਾਹਮਣੇ ਆਏ ਆ। ਖਾਸ ਤੌਰ ਦੇ ਉੱਤੇ ਇਨ੍ਹਾਂ ਕੇਸਾਂ ਦੇ ਵਿਚ ਜਿਹੜਾ ਮੈਲਬਰਨ ਆ, ਮੈਲਬਰਨ ਦੇ ਨਾਰਦਰਨ ਸਬਰਬ ਜਿਹੜੇ ਆ ਉਥੇ ਇਹ ਕੇਸ ਜਿਹੜੇ ਆ ਪਾਏ ਗਏ ਆ। ਸਿਟੀ ਆਫ ਵਿਟਲਸੀ ਦੇ ਵਿਚ 2 ਕੇਸ ਜਿਹੜੇ ਆ ਉਹ ਪਾਏ ਗਏ, ਤੇ ਕੁਛ ਸਰਕਾਰ ਵੱਲੋਂ ਜਿਹੜੀਆਂ ਐਕਸਪੋਜ਼ਰ ਸਾਈਟਸ ਜਿਹੜੀਆਂ ਆ ਉਹ ਸਾਂਝੀਆਂ ਕੀਤੀਆਂ ਗਈਆਂ ਆ, ਸੋ ਉਹ ਜ਼ਰੂਰ ਮੈਂ ਤੁਹਾਡੇ ਨਾਲ ਸਾਂਝੀਆਂ ਕਰਦੀ ਆ, ਤਾਂ ਕਿ ਤੁਸੀਂ ਜ਼ਰੂਰ ਧਿਆਨ ਰੱਖੋ ਜੇਕਰ ਉਨ੍ਹਾਂ ਦਿਨਾਂ ਦੌਰਾਨ ਕਿਤੇ ਤੁਸੀਂ ਉਨ੍ਹਾਂ ਥਾਵਾਂ ਦੇ ਉੱਤੇ ਗਏ ਆ, ਤੇ ਸਰਕਾਰ ਵੱਲੋਂ ਖਾਸ ਤੌਰ ਦੇ ਉੱਤੇ ਚੇਤਾਵਨੀ ਵੀ ਦਿੱਤੀ ਗਈ ਆ, ਬੇਨਤੀ ਵੀ ਕੀਤੀ ਗਈ ਆ ਕਿ ਤੁਸੀਂ ਆਪਣਾ ਜਿਹੜਾ ਕੋਵਿਡ ਟੈਸਟ ਆ ਉਹ ਜ਼ਰੂਰ ਕਰਵਾਓ, ਔਰ ਜੇਕਰ ਉਸ ਸਮੇਂ ਦੌਰਾਨ ਤੁਸੀਂ ਉੱਥੇ ਸੀਗੇ ਤਾਂ ਤੁਹਾਨੂੰ ਜੇ ਰਿਪੋਰਟ ਜਿਹੜੀ ਆ ਕੋਈ ਇਹੋ ਜਿਹੀ ਆਉਂਦੀ ਆ ਤਾਂ ਤੁਹਾਨੂੰ ਕੁਆਰੰਟੀਨ ਜਿਹੜਾ ਆ ਉਹ ਜ਼ਰੂਰ ਆਪਣੇ ਆਪ ਨੂੰ ਕਰਨਾ ਪੈਣਾ। ਸੋ ਇੱਕ ਜਿਹੜੀ ਐਪਿੰਗ ਜਿਹੜਾ ਸਬਰਬ ਹੈ, ਇੱਕ ਜਿਹੜੀ ਖਬਰ ਉਹ ਇਹ ਆ ਰਹੀ ਹੈ ਕਿ ਐਪਿੰਗ ਸਬਰਬ ਹੈ ਨਾਰਥ ਦੇ ਵਿਚ, ਮੈਲਬਰਨ ਦੇ ਨਾਰਦਰਨ ਸਬਰਬ ਦੇ ਵਿਚ ਬੜਾ ਜਾਣਿਆ ਪਛਾਣਿਆ ਸਬਰਬ ਹੈ। ਸੋ ਇਸ ਸਬਰਬ ਦੇ ਵਿਚ ਕੁਛ ਅਲੱਗ ਅਲੱਗ ਥਾਵਾਂ ਦਾ ਜਿਹੜਾ ਜ਼ਿਕਰ ਹੈ ਉਹ ਕੀਤਾ ਗਿਆ। ਸੋ ਵੂਲਵਰਥਸ ਐਪਿੰਗ ਨਾਰਥ ਜਿਹੜਾ ਜਿੱਥੇ ਕਿ 22-5 ਯਾਨੀ ਕਿ 22 ਮਈ ਨੂੰ 5:45 ਤੋਂ 5:45 ਦੇ ਦੌਰਾਨ ਜੇਕਰ ਕੋਈ ਵੀ ਗਿਆ ਆ ਤਾਂ ਬਹੁਤ ਜ਼ਰੂਰੀ ਹੈ ਕਿ ਤੁਸੀਂ ਜ਼ਰੂਰ ਆਪਣਾ ਜਿਹੜਾ ਕੋਵਿਡ ਟੈਸਟ ਕਰਵਾਓ। ਇਸੇ ਤਰ੍ਹਾਂ ਐਪਿੰਗ ਦੇ ਵਿਚ ਹੀ ਅਰਬਨ ਡਿਨਰ ਫੂਡ ਕੋਰਟ, ਪੈਸੀਫਿਕ ਐਪਿੰਗ ਸ਼ਾਪਿੰਗ ਸੈਂਟਰ ਜਿਹੜਾ ਹਾਈ ਸਟਰੀਟ ਤੇ ਪੈਂਦਾ ਜੀ, ਇਹ 23 ਤਰੀਕ ਨੂੰ ਜੇਕਰ ਤੁਸੀਂ 1:15 ਤੋਂ 2:30 ਦੇ ਦੌਰਾਨ ਉਥੇ ਗਏ ਆ 23 ਨੂੰ, ਤਾਂ ਵੀ ਤੁਸੀਂ ਜ਼ਰੂਰ ਆਪਣਾ ਜਿਹੜਾ ਕੋਵਿਡ ਟੈਸਟ ਆ ਉਹ ਜ਼ਰੂਰ ਕਰਵਾਓ। ਤੇ ਇਸੇ ਤਰ੍ਹਾਂ ਐਪਿੰਗ ਦੇ ਵਿਚ ਹੀ ਇੱਕ ਘਰ ਦੇ ਵਿਚ ਵੀ ਕੋਈ ਹਾਊਸ, ਇੱਕ ਹੋਰ ਜਿਹੜਾ ਇੱਕ ਹੋਰ ਜਿਹੜੀ ਥਾਂ ਆ ਹਾਊਸ ਐਂਡ ਪਾਰਟੀ, ਕੋਈ ਸਟੋਰ ਹੈ ਘਰ ਦੇ ਵਿਚ ਨਹੀਂ ਹੈ, ਯਾਨੀ ਕਿ ਹਾਊਸ ਐਂਡ ਪਾਰਟੀ ਸਟੋਰ ਹੈ 2 ਲਿੰਡਾਰਮ ਡਰਾਈਵ ਦੇ ਉੱਤੇ ਐਪਿੰਗ ਦੇ ਵਿਚ ਪੈਂਦਾ। 22 ਮਈ ਨੂੰ ਜੇਕਰ ਤੁਸੀਂ ਉਥੇ ਗਏ ਹੋ 5:15 ਤੋਂ 5:50 ਦੇ ਵਿਚ, ਤਾਂ ਵੀ ਤੁਸੀਂ ਜ਼ਰੂਰ ਆਪਣਾ ਜਿਹੜਾ ਕੋਵਿਡ ਟੈਸਟ ਆ ਉਹ ਜ਼ਰੂਰ ਕਰਵਾਓ। ਤੇ ਇਸੇ ਤਰ੍ਹਾਂ ਐਪਿੰਗ ਨਾਰਥ ਸ਼ਾਪਿੰਗ ਸੈਂਟਰ ਜਿਹੜਾ ਕਿ ਇੱਥੇ ਲੰਡਾਰਮ ਡਰਾਈਵ ਦੇ ਉੱਤੇ ਪੈਂਦਾ, 22 ਤਰੀਕ ਨੂੰ 5:45 ਤੋਂ 5:50 ਦੇ ਵਿਚ ਜੇ ਤੁਸੀਂ ਉਥੇ ਗਏ ਹੋ ਤਾਂ ਆਪਣਾ ਜਿਹੜਾ ਕੋਵਿਡ ਟੈਸਟ ਹੈ ਜ਼ਰੂਰ ਕਰਾਓ। ਨੈਂਡੋਜ਼ ਐਪਿੰਗ ਜਿਹੜਾ ਕਿ ਡਾਲਟਨ ਰੋਡ ਤੇ ਪੈਂਦਾ, ਉਥੇ ਜੇ ਤੁਸੀਂ 19 ਮਈ ਨੂੰ ਗਏ ਹੋ ਰਾਤ 8:30 ਤੋਂ 9:20 ਦੇ ਵਿਚ ਕਰਦਾ, ਤਾਂ ਵੀ ਤੁਹਾਨੂੰ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਪਣਾ ਕੋਵਿਡ ਟੈਸਟ ਕਰਵਾਓ। ਤੇ ਇਸੇ ਤਰ੍ਹਾਂ 23 ਤਰੀਕ ਨੂੰ ਬ੍ਰਾਂਸਵਿਕ ਚ ਜੇ ਤੁਸੀਂ 409 ਵਿਕਟੋਰੀਆ ਸਟਰੀਟ ਚ ਗਏ ਆ, ਹੋਸਟਲ ਬ੍ਰਾਂਸਵਿਕ ਇੱਕ ਥਾਂ ਆ, ਉਥੇ ਗਏ ਹੋ ਤਾਂ ਸਵੇਰੇ 9:00 ਤੋਂ 10:00 ਦੌਰਾਨ ਜੇਕਰ ਤੁਸੀਂ ਉਥੇ ਗਏ ਹੋ ਤਾਂ ਫੇਰ ਤੁਹਾਨੂੰ ਕੋਵਿਡ ਟੈਸਟ ਜਿਹੜਾ ਜ਼ਰੂਰ ਕਰਾਉਣਾ ਚਾਹੀਦਾ। ਬੰਡੂਰਾ ਇੱਕ ਸਬਰਬ ਹੈ, ਬੰਡੂਰਾ ਦੇ ਵਿਚ ਜੰਪ ਸਵਿਮ ਸਕੂਲ ਹੈ, ਉਥੇ ਵੀ ਜਿਹੜੀ ਇਹ ਸਾਈਟ ਐਕਸਪੋਜ਼ਰ ਸਾਈਟ ਦੱਸੀ ਗਈ ਹੈ, ਔਰ 21 ਮਈ ਨੂੰ ਜੇਕਰ ਸਵੇਰੇ 8:55 ਤੋਂ 10:15 ਦੇ ਵਿਚ 10:15 ਦੇ ਦੌਰਾਨ ਤੁਸੀਂ ਉੱਥੇ ਰਹੇ ਹੋ ਤਾਂ ਤੁਹਾਨੂੰ ਕੋਵਿਡ ਟੈਸਟ ਜਿਹੜਾ ਉਹ ਕਰਾਉਣਾ ਲਾਜ਼ਮੀ ਹੈ ਤੇ 14 ਦਿਨਾਂ ਦੇ ਜਿਹੜੇ ਕੁਆਰੰਟੀਨ ਪੀਰੀਅਡ ਦੇ ਵਿਚ ਵੀ ਤੁਹਾਨੂੰ ਰਹਿਣਾ ਪੈਣਾ ਹੈ ਤੇ ਇਸੇ ਤਰ੍ਹਾਂ ਜਿਹੜਾ ਹਾਈ ਪੁਆਇੰਟ ਸੈਂਟਰ ਹੈ ਜੀ ਉਹ 20 ਤਰੀਕ ਨੂੰ 20 ਮਈ ਨੂੰ ਜੇ ਸ਼ਾਮ 5 ਤੋਂ 8 ਦੇ ਦੌਰਾਨ ਤੁਸੀਂ ਗਏ ਹੋ ਕਿਉਂਕਿ ਕੋਵਿਡ ਪ੍ਰਭਾਵਿਤ ਪਰਿਵਾਰ ਜਿਹੜੇ ਨੇ ਜਾਂ ਫਿਰ ਜਿਹੜੇ ਕੋਵਿਡ ਪ੍ਰਭਾਵਿਤ ਜਿਹੜੇ ਪੋਜ਼ਿਟਿਵ ਜਿਹੜੇ ਲੋਕ ਆਏ ਹੈ ਉਹ ਇਨ੍ਹਾਂ ਥਾਵਾਂ ਦੇ ਉੱਤੇ ਗਏ ਨੇ ਇਸ ਸਮੇਂ ਦੌਰਾਨ ਔਰ ਇਸੇ ਕਰਕੇ ਖਦਸ਼ਾ ਜਿਹੜਾ ਉਹ ਜ਼ਾਹਰ ਕੀਤਾ ਜਾ ਰਿਹਾ ਕਿ ਜੇਕਰ ਤੁਸੀਂ ਉਨ੍ਹਾਂ ਦੇ ਕਿਸੇ ਵੀ ਤਰ੍ਹਾਂ ਸਿੱਧੇ ਜਾਂ ਸਿੱਧੇ ਸੰਪਰਕ ਦੇ ਵਿਚ ਆਏ ਹੋ ਤਾਂ ਕੋਵਿਡ ਦੇ ਜੇ ਲੱਛਣ ਕਿਸੇ ਵੀ ਤਰ੍ਹਾਂ ਦੇ ਥੋੜੇ ਜਾਂ ਜ਼ਿਆਦਾ ਤੁਹਾਨੂੰ ਤੰਗ ਕਰ ਰਹੇ ਹੈ ਤਾਂ ਤੁਸੀਂ ਜ਼ਰੂਰ ਆਪਣਾ ਜਿਹੜਾ ਕੋਵਿਡ ਟੈਸਟ ਆ ਉਹ ਕਰਵਾਓ ਤੇ ਇਹਦੇ ਨਾਲ ਹੀ ਦੋਸਤੋ ਅਗਲੀਆਂ ਜਿਹੜੀਆਂ ਖਬਰਾਂ ਉਹਨਾਂ ਵੱਲ ਵੀ ਆਪਾਂ ਵੱਧਦੇ ਹਾਂ ਖਬਰਾਂ ਦੇ ਵਿਚ ਜੇ ਭਾਰਤ ਦੀ ਗੱਲ ਕਰੀਏ ਤਾਂ ਜਿਹੜਾ ਕੋਰੋਨਾ ਦਾ ਕਹਿਰ ਹੈ ਉਹ ਇਸ ਵੇਲੇ ਜਾਰੀ ਹੈ ਦੇਸ਼ ਭਰ ਦੇ ਵਿਚ ਮੌਤਾਂ ਦਾ ਜਿਹੜਾ ਅੰਕੜਾ 3 ਲੱਖ ਤੋਂ ਵੀ ਪਾਰ ਹੋ ਗਿਆ ਤੇ ਮੌਤਾਂ ਦੇ ਮਾਮਲੇ ਚ ਭਾਰਤ ਦੁਨੀਆਂ ਦੇ ਵਿਚ ਹੁਣ 3 ਸਥਾਨ ਤੇ ਆ ਗਿਆ ਲਾਗ ਦੇ ਨਵੇਂ ਕੇਸਾਂ ਦੀ ਜਿਹੜੀ ਗਿਣਤੀ ਹੈ ਉਹ ਤਾਂ ਜ਼ਰੂਰ ਘਟ ਰਹੀ ਹੈ ਪਰ ਜਿਹੜੀ ਮੌਤਾਂ ਦੀ ਜਿਹੜੀ ਗਿਣਤੀ ਹੈ ਉਹਦੇ ਵਿਚ ਲਗਾਤਾਰ ਅਜੇ ਵੀ ਵਾਧਾ ਹੋ ਰਿਹਾ ਜੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿਚ 178 ਤੇ ਹਰਿਆਣਾ ਦੇ ਵਿਚ ਉਧਰ 95 ਜਿਹੜੀਆਂ ਮੌਤਾਂ ਨੇ ਪਿਛਲੇ 24 ਘੰਟਿਆਂ ਦੌਰਾਨ ਹੋਈਆਂ ਨੇ ਔਰ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿਚ ਮੌਤ ਦਰ ਜਿਹੜੀ ਹੈ ਕਾਫ਼ੀ ਜ਼ਿਆਦਾ ਜੇ ਪਟਿਆਲੇ ਦੀ ਗੱਲ ਕਰੀਏ 17 ਉੱਥੇ ਮੌਤਾਂ ਹੋਈਆਂ ਜੀ ਔਰ ਮੁਕਤਸਰ ਦੇ ਵਿਚ 11 ਆ ਔਰ ਇਸੇ ਤਰ੍ਹਾਂ ਲੁਧਿਆਣਾ ਦੇ ਵਿਚ 15 ਸੰਗਰੂਰ ਦੇ ਵਿਚ 16 ਸੋ ਪਠਾਨਕੋਟ ਦੇ ਵਿਚ ਕਾਫੀ ਜ਼ਿਆਦਾ ਜੀ ਔਰ 66 ਦਾ ਜਿਹੜਾ ਅੰਕੜਾ ਹੈ ਉਹ ਆ ਰਿਹਾ ਫਤਿਹਗੜ੍ਹ ਸਾਹਿਬ ਰੋਪੜ ਦੇ ਵਿਚ 44 ਦਾ ਅੰਕੜਾ ਜਿਹੜਾ ਹੈ ਔਰ ਨਵਾਂ ਸ਼ਹਿਰ ਤੇ ਫਰੀਦਕੋਟ ਦਾ ਜਿਹੜਾ ਅੰਕੜਾ ਦੱਸਿਆ ਗਿਆ 33 ਹੈ ਸੋ ਇਹ ਬਹੁਤ ਹੀ ਸਹਿਮ ਭਰਿਆ ਜਿਹੜਾ ਮਾਹੌਲ ਹੈ ਉੱਥੇ ਰਹਿਣ ਵਾਲਿਆਂ ਦੇ ਲਈ ਬਣਿਆ ਹੋਇਆ ਔਰ ਸਾਡੇ ਲਈ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਇਸ ਸਮੇਂ ਦੌਰਾਨ ਆਪਣੇ ਜਿਹੜੇ ਜਾਣ ਪਛਾਣ ਵਾਲੇ ਨੇ ਜਿਹੜੇ ਸਾਡੇ ਜਾਣਕਾਰ ਨੇ ਉਹਨਾਂ ਨੂੰ ਹੌਸਲਾ ਦਿੰਦੇ ਰਹੀਏ ਫੋਨ ਕਾਲ ਕਰਕੇ ਤੇ ਇਸ ਤੋਂ ਬਾਅਦ ਇੱਕ ਹੋਰ ਜਿਹੜੀ ਖਬਰ ਹੈ ਦੋਸਤੋ ਸਾਹਮਣੇ ਆ ਰਹੀ ਹੈ ਕਿ ਫਾਈਜ਼ਰ ਨੇ ਪੰਜਾਬ ਨੂੰ ਟੀਕੇ ਦੇਣ ਤੋਂ ਹੁਣ ਇਨਕਾਰ ਕੀਤਾ ਸੋ ਮੋਡਰਨਾ ਤੋਂ ਬਾਅਦ ਇੱਕ ਹੋਰ ਕੋਵਿਡ ਟੀਕਾ ਨਿਰਮਾਤਾ ਕੰਪਨੀ ਜਿਹੜੀ ਹੈ ਫਾਈਜ਼ਰ ਉਹਨਾਂ ਨੇ ਵੀ ਪੰਜਾਬ ਨੂੰ ਸਿੱਧੇ ਤੌਰ ਤੇ ਟੀਕੇ ਭੇਜਣ ਤੋਂ ਨਾ ਕਰ ਦਿੱਤੀ ਹੈ ਸੂਬਾ ਸਰਕਾਰ ਵੱਲੋਂ ਪਹੁੰਚ ਕਰਨ ਤੋਂ ਬਾਅਦ ਫਾਈਜ਼ਰ ਨੇ ਕਿਹਾ ਕਿ ਉਨ੍ਹਾਂ ਦੀ ਆਪਣੀ ਨੀਤੀ ਅਨੁਸਾਰ ਉਹ ਸਿਰਫ ਭਾਰਤ ਸਰਕਾਰ ਨਾਲ ਹੀ ਸਮਝੌਤਾ ਕਰ ਸਕਦੇ ਆ ਟੀਕਾਕਰਨ ਲਈ ਸਟੇਟ ਨੋਡਲ ਅਫਸਰ ਜਿਹੜਾ ਹੈ ਉਹਨੇ ਦੱਸਿਆ ਕਿ ਫਾਈਜ਼ਰ ਨੇ ਆਪਣੇ ਜਵਾਬ ਦੇ ਵਿਚ ਕਿਹਾ ਕਿ ਫਾਈਜ਼ਰ ਕੌਮੀ ਟੀਕਾਕਰਨ ਪ੍ਰੋਗਰਾਮ ਲਈ ਆਪਣਾ ਕੋਵਿਡ-19 ਟੀਕਾ ਸਪਲਾਈ ਕਰਨ ਲਈ ਵਿਸ਼ਵ ਭਰ ਦੀਆਂ ਫੈਡਰਲ ਸਰਕਾਰਾਂ ਨਾਲ ਕੰਮ ਕਰ ਰਹੀ ਹੈ ਸੋ ਸੂਬਾ ਸਰਕਾਰਾਂ ਦੇ ਨਾਲ ਉਹ ਇਸ ਤਰ੍ਹਾਂ ਦਾ ਕੋਈ ਸਮਝੌਤਾ ਕਰਨ ਦੇ ਲਈ ਤਿਆਰ ਨਹੀਂ ਹੈ ਸੋ ਇਸ ਕਰਕੇ ਇਨ੍ਹਾਂ ਨੇ ਕਿਹਾ ਵੀ ਇਸ ਸਮੇਂ ਸਾਡੀ ਸਪਲਾਈ ਸਮਝੌਤੇ ਕੌਮੀ ਸਰਕਾਰਾਂ ਤੇ ਕੌਮੀ ਸੰਗਠਨਾਂ ਦੇ ਨਾਲ ਨੇ ਜੋ ਖੁਰਾਕਾਂ ਦੀ ਵੰਡ ਤੇ ਦੇਸ਼ ਦੇ ਅੰਦਰ ਲਾਗੂ ਸੰਬੰਧੀ ਫੈਸਲੇ ਢੁਕਵੀਂ ਸਿਹਤ ਅਥਾਰਟੀ ਦੇ ਦਿਸ਼ਾ ਨਿਰਦੇਸ਼ਾਂ ਦੇ ਆਧਾਰ ਤੇ ਲੈਂਦੀਆਂ ਨੇ ਸੋ ਇਹ ਬਹੁਤ ਹੀ ਨਕਾਰਾਤਮਕ ਜਿਹੜੀ ਅਪਰੋਚ ਹੈ ਨਕਾਰਾਤਮਕ ਪਹੁੰਚ ਹੈ ਜੇਕਰ ਕੋਈ ਕੰਪਨੀ ਜਿਹੜੀ ਹੈ ਉਹ ਲੋੜਵੰਦਾਂ ਤੱਕ ਇਹ ਜਿਹੜੀ ਪੂਰਤੀ ਆ ਉਹ ਪਹੁੰਚਾਉਣਾ ਨਹੀਂ ਚਾਹ ਰਹੀ ਅਗਲੀ ਜਿਹੜੀ ਖਬਰ ਹੈ ਉਹ ਵੱਧਦੇ ਹਾਂ ਜੀ ਅਗਲੀ ਖਬਰ ਵੱਲ ਔਰ ਅਗਲੀ ਖਬਰ ਮੈਂ ਪਿਛਲੇ ਹਫ਼ਤੇ ਵੀ ਥੋੜੀ ਜਿਹੀ ਜਿਹੜੀ ਆਪਸੀ ਖਾਨਾ ਜੰਗੀ ਜਿਹੜੀ ਹੈ ਪੰਜਾਬ ਦੀ ਰਾਜਨੀਤੀ ਦੇ ਵਿਚ ਚੱਲ ਰਹੀ ਉਹਦੇ ਬਾਰੇ ਗੱਲ ਕੀਤੀ ਸੀ ਸੋ ਅੱਜ ਦੀ ਖ਼ਬਰ ਦੇ ਵਿਚ ਇਕ ਮੁੱਖ ਸੁਰਖੀ ਵੀ ਬਣੀ ਹੋਈ ਹੈ ਕਿ ਪੰਜਾਬ ਕਾਂਗਰਸ ਦੀ ਖਾਨਾ ਜੰਗੀ ਪ੍ਰਗਟ ਰੰਧਾਵਾ ਤੇ ਚੰਨੀ ਨੇ ਕੈਪਟਨ ਵਿਰੁੱਧ ਲੜਾਈ ਮੁੜ ਪਖਾਈ ਪ੍ਰਗਟ ਸਿੰਘ ਨੇ ਕੈਪਟਨ ਨੂੰ ਆਉਂਦੀਆਂ ਵਿਧਾਨ ਸਭਾ ਚੋਣਾਂ ਦੀ ਅਗਵਾਈ ਦੇ ਅਯੋਗ ਦੱਸਿਆ ਸੋ ਅਮਰਗੜ੍ਹ ਤੋਂ ਕਹਿੰਦੇ ਪਾਰਟੀ ਵਿਧਾਇਕ ਵੱਲੋਂ ਦਿੱਤੇ ਬਗਾਵਤ ਦੇ ਸੱਦੇ ਦੀ ਵੀ ਹਮਾਇਤ ਕੀਤੀ ਜਾ ਰਹੀ ਹੈ ਸੋ ਪੰਜਾਬ ਕਾਂਗਰਸ ਅੰਦਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਿਰੋਧੀ ਧੜੇ ਨੇ ਮੁੜ ਤੋਂ ਸਰਗਰਮੀਆਂ ਜਿਹੜੀਆਂ ਉਹ ਹੁਣ ਤੇਜ਼ ਕਰ ਦਿੱਤੀਆਂ ਨੇ ਤੇ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਪ੍ਰਗਟ ਸਿੰਘ ਦੇ ਸਰਕਾਰੀ ਫਲੈਟ ਤੇ ਕੱਲ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਵੀ ਮੀਟਿੰਗ ਕੀਤੀ ਹੈ ਤੇ ਸੂਤਰਾਂ ਦਾ ਦੱਸਣਾ ਹੈ ਕਿ ਇਸ ਮੀਟਿੰਗ ਦੌਰਾਨ ਕਾਂਗਰਸ ਹਾਈਕਮਾਂਡ ਦੇ ਰੁੱਖ ਤੇ ਚਰਚਾ ਕੀਤੀ ਗਈ ਹੈ ਤੇ ਗੱਲ ਵੀ ਸਾਹਮਣੇ ਆਈ ਹੈ ਕਿ ਮੁੱਖ ਮੰਤਰੀ ਵਿਰੋਧੀ ਧੜੇ ਨੇ ਇਸ ਗੱਲ ਤੇ ਵੀ ਵਿਚਾਰ ਕੀਤਾ ਕਿ ਜੇਕਰ ਹਾਈਕਮਾਂਡ ਨੇ ਪੰਜਾਬ ਕਾਂਗਰਸ ਚ ਛਿੜੀ ਲੜਾਈ ਦਾ ਤੁਰੰਤ ਹੱਲ ਨਾ ਕੱਢਿਆ ਤਾਂ ਭਵਿੱਖ ਵਿਚ ਕਿਸ ਤਰ੍ਹਾਂ ਦੀ ਰਣਨੀਤੀ ਅਪਣਾਈ ਜਾਣ ਦੀ ਜ਼ਰੂਰਤ ਹੈ ਤਾਂ ਮੀਟਿੰਗ ਤੋਂ ਬਾਅਦ ਕਹਿੰਦੇ ਰੰਧਾਵਾ ਤੇ ਚੰਨੀ ਨੇ ਤਾਂ ਮੀਟਿੰਗ ਸੰਬੰਧੀ ਤੇ ਭਵਿੱਖ ਦੀ ਰਣਨੀਤੀ ਬਾਰੇ ਕੋਈ ਖੁਲਾਸਾ ਕਰਨ ਤੋਂ ਅਜੇ ਇਨਕਾਰ ਕਰ ਦਿੱਤਾ। ਪਰ ਵਿਧਾਇਕ ਪ੍ਰਗਟ ਸਿੰਘ ਨੇ ਮੁੱਖ ਮੰਤਰੀ ਦੀ ਕਾਰਗੁਜ਼ਾਰੀ ਤੇ ਤਿੱਖੀਆਂ ਟਿੱਪਣੀਆਂ ਜਿਹੜੀਆਂ ਉਹ ਵੀ ਕੀਤੀਆਂ ਨੇ। ਸੋ ਪਿਛਲੇ ਦਿਨਾਂ ਚ ਪ੍ਰਗਟ ਸਿੰਘ ਹੋਰਾਂ ਦੀ ਜਿਹੜੀ ਇੰਟਰਵਿਊ ਆ ਉਹ ਵੀ ਮੈਂ ਵੇਖੀ ਸੀਗੀ। ਖੈਰ ਉਸ ਇੰਟਰਵਿਊ ਦੇ ਵਿਚ ਵਾਰ ਵਾਰ ਪ੍ਰਗਟ ਸਿੰਘ ਹੋਰਾਂ ਨੇ ਇਹੀ ਕਿਹਾ ਕਿ ਸਾਡੇ ਵਿਚ ਇਸ ਤਰ੍ਹਾਂ ਦੀ ਕੋਈ ਖਾਨਾ ਜੰਗੀ ਤਾਂ ਨਹੀਂ ਚੱਲ ਰਹੀ, ਹਾਂ ਅਸੀਂ ਜੋ ਵੀ ਗਲਤ ਹੋ ਰਿਹਾ ਆ ਉਹਦਾ ਅਸੀਂ ਵਿਰੋਧ ਕਰ ਰਹੇ ਹਾਂ ਕਿ ਜਿਹੜੀਆਂ ਸਾਡੀ ਪਾਰਟੀ ਦੇ ਵਿਚ ਜਿਹੜੀਆਂ ਅਸਲ ਦੇ ਵਿਚ ਦੇਸ਼ ਦੇ ਜਾਂ ਸੂਬੇ ਦੇ ਵਿਕਾਸ ਦੇ ਲਈ ਅਸਲ ਦੇ ਵਿਚ ਜਿਹੜੀਆਂ ਜ਼ਰੂਰੀ ਨੀਤੀਆਂ ਆ ਉਹਨਾਂ ਨੂੰ ਪ੍ਰਭਾਵਸ਼ਾਲੀ ਢੰਗ ਦੇ ਨਾਲ ਲਾਗੂ ਕੀਤਾ ਜਾਣਾ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਇਸ ਗੱਲ ਦੀ ਹਿਮਾਇਤ ਕਰਦਾ ਹਾਂ। ਸੋ ਇਸ ਕਰਕੇ ਮੇਰਾ ਕੋਈ ਵਿਰੋਧ ਨਹੀਂ ਹੈ ਕਿਸੇ ਨਾਲ, ਮੇਰੀ ਕੋਈ ਨਿੱਜੀ ਲੜਾਈ ਨਹੀਂ ਹੈ, ਉਨ੍ਹਾਂ ਦਾ ਇਹ ਕਹਿਣਾ ਸੀ। ਖੈਰ ਤੇ ਪਰ ਇਸ ਦੌਰਾਨ ਅਜੇ ਜਿਹੜੀ ਖਾਨਾ ਜੰਗੀ ਜਿਹੜੀ ਆ ਉਹ ਲਗਾਤਾਰ ਚੱਲ ਰਹੀ ਹੈ, ਭਾਵੇਂ ਕਿ ਇਨ੍ਹਾਂ ਵੱਲੋਂ ਸਿੱਧੇ ਤੌਰ ਦੇ ਉੱਤੇ ਇਨਕਾਰ ਕੀਤਾ ਜਾ ਰਿਹਾ ਹੈ ਕਾਂਗਰਸੀ ਵਿਧਾਇਕਾਂ ਵੱਲੋਂ। ਅਗਲੀ ਖ਼ਬਰ ਵੱਲ ਵਧਦੇ ਆ। ਅਗਲੀ ਖ਼ਬਰ ਹੈ ਜੀ ਕਿ ਹਿਸਾਰ ਦੇ ਵਿਚ ਕਿਸਾਨਾਂ ਖਿਲਾਫ਼ ਦਰਜ ਕੇਸਾਂ ਦੇ ਮਾਮਲੇ ਨੂੰ ਲੈ ਕੇ ਹੁਣ ਕਿਸਾਨਾਂ ਦੇ ਦਬਾਅ ਦੇ ਅੱਗੇ ਖੱਟਰ ਸਰਕਾਰ ਜਿਹੜੀ ਹੈ ਉਹ ਝੁਕੀ ਹੈ। ਸਰਕਾਰ ਨੇ 350 ਤੋਂ ਜ਼ਿਆਦਾ ਕਿਸਾਨਾਂ ਤੇ ਕੇਸ ਰੱਦ ਕਰਨ ਦਾ ਹੁਣ ਫੈਸਲਾ ਲਿਆ। ਹਰਿਆਣਾ ਚ ਦਰਜ ਹੋਰ ਕੇਸ ਵਾਪਸ ਲੈਣ ਲਈ ਇਕ ਮਹੀਨੇ ਦਾ ਉਨ੍ਹਾਂ ਨੇ ਸਮਾਂ ਵੀ ਸਰਕਾਰ ਨੇ ਮੰਗ ਲਿਆ। ਸੋ ਹਿਸਾਰ ਵਿਚ ਕਿਸਾਨਾਂ ਤੇ ਦਰਜ ਕੇਸਾਂ ਦੇ ਵਿਰੁੱਧ ਕੱਲ ਕਿਸਾਨ ਜਥੇਬੰਦੀਆਂ ਨੇ ਖੱਟਰ ਸਰਕਾਰ ਖਿਲਾਫ਼ ਹਿਸਾਰ ਚ ਰੋਸ ਪ੍ਰਦਰਸ਼ਨ ਵੀ ਕੀਤਾ ਸੀ ਤੇ ਕਿਸਾਨਾਂ ਦੇ ਦਬਾਅ ਅੱਗੇ ਝੁਕਦਿਆਂ ਹਰਿਆਣਾ ਸਰਕਾਰ ਨੇ ਕਿਸਾਨਾਂ ਤੇ ਦਰਜ ਪੁਲਿਸ ਕੇਸ ਜਿਹੜੇ ਆ ਉਹ ਰੱਦ ਕਰਨ ਦਾ ਫੈਸਲਾ ਕੀਤਾ ਤੇ ਸਰਕਾਰ ਨੇ ਕਿਸਾਨਾਂ ਖਿਲਾਫ਼ ਸੂਬੇ ਚ ਪਹਿਲਾਂ ਤੋਂ ਜਿਹੜੇ ਦਰਜ ਕੀਤੇ ਗਏ ਕੇਸ ਹੈ ਉਹ ਵੀ ਵਾਪਸ ਲੈਣ ਲਈ ਇਕ ਮਹੀਨੇ ਦੇ ਸਮੇਂ ਦੀ ਮੰਗ ਵੀ ਕੀਤੀ ਹੈ। ਸੋ ਇਹ ਹੁਣ ਕੇਸ ਕਿੰਨੇ ਕੁ ਪ੍ਰਭਾਵਸ਼ਾਲੀ ਢੰਗ ਦੇ ਨਾਲ ਵਾਪਸ ਹੁੰਦੇ ਆ ਜਾਂ ਨਹੀਂ ਹੁੰਦੇ ਇਹ ਤਾਂ ਸਮਾਂ ਦੱਸੇਗਾ, ਕਿਉਂਕਿ ਇਹੋ ਜਿਹੇ ਫੈਸਲੇ ਜਿਹੜੇ ਆ ਉਹ ਗੱਲੀ ਬਾਤੀ ਲਏ ਜਾਣੇ ਜਿਹੜੇ ਆ ਉਹ ਵੱਖਰੀ ਗੱਲ ਹੈ ਔਰ ਉਨ੍ਹਾਂ ਨੂੰ ਲਾਗੂ ਕੀਤਾ ਜਾਣਾ ਇਕ ਵੱਖਰੀ ਕਹਾਣੀ ਹੈ ਨਾ। ਔਰ ਇਸ ਕਰਕੇ ਜਦੋਂ ਤੱਕ ਸਰਕਾਰਾਂ ਵੱਲੋਂ ਸਿਰਫ ਗੱਲੀ ਬਾਤੀ ਇਹੋ ਜਿਹੇ ਫੈਸਲੇ ਲੈਣ ਦਾ ਜਿਹੜਾ ਢੋਲ ਹੈ ਵਜਾਇਆ ਜਾਂਦਾ ਤਾਂ ਓਨੀ ਦੇਰ ਤੱਕ ਜਨਤਾ ਦਾ ਜਿਹੜਾ ਵਿਸ਼ਵਾਸ ਆ ਉਹ ਨਹੀਂ ਜਿੱਤਿਆ ਜਾ ਸਕਦਾ। ਸੋ ਆਉਣ ਵਾਲੇ ਸਮੇਂ ਦੇ ਵਿਚ ਕਿਸ ਤਰ੍ਹਾਂ ਦਾ ਮਾਹੌਲ ਬਣਦਾ ਹੈ ਔਰ ਵਾਕਈ ਜੇਕਰ ਇਹ ਫੈਸਲੇ ਜਿਹੜੇ ਪ੍ਰਭਾਵਸ਼ਾਲੀ ਢੰਗ ਦੇ ਨਾਲ ਉਹ ਲਾਗੂ ਕਰਦੇ ਆ ਤਾਂ ਵਾਕਈ ਦਿਲ ਜਿਹੜਾ ਆ ਉਹ ਜਨਤਾ ਦਾ ਜਿੱਤ ਸਕਦੇ ਆ। ਪਰ ਅਸਲ ਦੇ ਵਿਚ ਜੇ ਅਸੀਂ ਵੇਖੀਏ ਤਾਂ ਸਰਕਾਰਾਂ ਦੀ ਜਿਹੜੀ ਭੂਮਿਕਾ ਆ ਉਹ ਬਹੁਤ ਹੀ ਜ਼ਿਆਦਾ ਗੈਰ ਜ਼ਿੰਮੇਵਾਰਾਨਾ ਰਹੀ ਹੈ। ਤੇ ਉਧਰ ਜੀ ਤੂਫਾਨ ਜਿਹੜਾ ਆ ਉਸਨੇ ਵੀ ਕਾਫੀ ਜ਼ਿਆਦਾ ਜਿਹੜੀ ਉਥਲ ਪੁਥਲ ਹੈ ਮਚਾਈ ਹੋਈ ਹੈ ਭਾਰਤ ਦੇ ਵਿਚ। ਤਾਉਤੇ ਜਿਹੜਾ ਸੀਗਾ ਤੂਫਾਨ ਉਹ ਆਇਆ ਸੀ, ਉਸ ਤੋਂ ਬਾਅਦ ਹੁਣ ਯਾਸ ਤੂਫਾਨ ਆ ਜਿਹੜਾ ਉਹਦੇ ਨਾਲ ਨਜਿੱਠਣ ਦੀਆਂ ਜਿਹੜੀਆਂ ਤਿਆਰੀਆਂ ਆ ਉਹਦੇ ਬਾਰੇ ਵੀ ਉਥੋਂ ਦੇ ਜ਼ਿੰਮੇਵਾਰ ਜਿਹੜੇ ਲੋਕ ਨੇ ਉਨ੍ਹਾਂ ਵੱਲੋਂ ਦੱਸਿਆ ਜਾ ਰਿਹਾ। ਪੱਛਮੀ ਬੰਗਾਲ, ਉੜੀਸਾ ਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀਆਂ ਨੇ ਆਪਸ ਦੇ ਵਿਚ ਇਕ ਮੀਟਿੰਗ ਵੀ ਕੀਤੀ ਹੈ ਔਰ ਇਸ ਤੂਫਾਨੀ ਉਥਲ ਪੁਥਲ ਦੇ ਨਾਲ ਦੇਸ਼ ਭਰ ਦੇ ਵਿਚ ਜਿਹੜਾ ਆਮ ਜਨ ਜੀਵਨ ਆ ਉਹ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਤੇ ਦੋਸਤੋ ਅਗਲੀ ਖ਼ਬਰ ਵੱਲ ਵਧਦੇ ਹਾਂ ਤਾਂ ਅਗਲੀ ਖ਼ਬਰ ਇਹੀ ਆ ਰਹੀ ਆ ਕਿ ਸੂਬਿਆਂ ਨੂੰ ਵੈਕਸੀਨ ਦੀਆਂ ਜਿਹੜੀਆਂ ਕਾਫੀ ਜ਼ਿਆਦਾ ਖੁਰਾਕਾਂ ਜਿਹੜੀਆਂ ਉਹ ਕੇਂਦਰ ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਆ, ਜਦਕਿ ਜਿਹੜੇ ਪੰਜਾਬ ਵਰਗੇ ਸੂਬੇ ਆ ਉਹ ਅਜੇ ਵੀ ਸੰਘਰਸ਼ ਕਰ ਰਹੇ ਆ ਕਿ ਆਪਣੇ ਸੂਬੇ ਦੇ ਜਿਹੜੇ ਕੋਰੋਨਾ ਪ੍ਰਭਾਵਿਤ ਲੋਕ ਨੇ ਉਨ੍ਹਾਂ ਨੂੰ ਜਿਹੜੀ ਕੋਵਿਡ ਵੈਕਸੀਨ ਆ ਉਹ ਮੁਹੱਈਆ ਕਰਵਾਈ ਜਾਵੇ। ਤੇ ਇਹਦੇ ਨਾਲ ਹੀ ਅਗਲੀ ਖ਼ਬਰ ਵੱਲ ਵਧਦੇ ਆ। ਨਾਰਦਾ ਕੇਸ ਭਾਰਤ ਦੇ ਵਿਚ ਜਿਹੜਾ ਹੋਇਆ ਸੀ ਉਸ ਦੇ ਲਈ ਹਾਈ ਕੋਰਟ ਵੱਲੋਂ CBI ਦੀ ਜਿਹੜੀ ਅਪੀਲ ਉਹ ਖਾਰਜ ਕੀਤੀ ਹੈ। ਏਜੰਸੀ ਨੇ ਉੱਚ ਅਦਾਲਤ ਦੇ ਪਹਿਲੇ ਹੁਕਮਾਂ ਨੂੰ ਸੁਪਰੀਮ ਕੋਰਟ ਚ ਚੁਣੌਤੀ ਦਿੱਤੀ ਹੈ। ਕਲਕੱਤਾ ਹਾਈ ਕੋਰਟ ਚ ਮਾਮਲੇ ਉੱਤੇ ਸੁਣਵਾਈ ਜਿਹੜੀ ਹੈ ਹੁਣ ਅਗਲੇ ਬੁੱਧਵਾਰ ਨੂੰ ਹੋਣੀ ਹੈ। ਤੇ ਇਸੇ ਤਰ੍ਹਾਂ ਪ੍ਰੀਖਿਆਵਾਂ ਬਾਰੇ ਵੀ ਹੁਣ ਫੈਸਲਾ ਲੈਣ ਤੋਂ ਪਹਿਲਾਂ ਸਰਕਾਰ ਜਿਹੜੀ ਹੈ ਉਹ ਹਰ ਪੱਧਰ ਦੇ ਉੱਤੇ ਦੱਸਿਆ ਜਾ ਰਿਹਾ ਕਿ ਸੁਝਾਅ ਜਿਹੜੀ ਆ ਸੂਬਿਆਂ ਤੋਂ ਵੀ ਲਏਗੀ। ਸੋ ਸਰਕਾਰੀ ਸੂਤਰਾਂ ਮੁਤਾਬਕ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਬਾਰੇ ਆਖਰੀ ਫੈਸਲਾ ਜਿਹੜਾ ਉਹ ਹਰ ਪੱਧਰ ਤੇ ਤਾਲਮੇਲ ਕਰਕੇ ਸੁਝਾਅ ਲੈਣ ਤੋਂ ਬਾਅਦ ਕੀਤਾ ਜਾਵੇਗਾ। ਸੂਤਰਾਂ ਮੁਤਾਬਕ ਵਰਤਮਾਨ ਸਥਿਤੀਆਂ ਦੇ ਮੱਦੇਨਜ਼ਰ ਤੇ ਵਿਦਿਆਰਥੀਆਂ ਦੇ ਭਵਿੱਖ ਨੂੰ ਦੇਖਦਿਆਂ ਇਹ ਸਭ ਤੋਂ ਬਿਹਤਰ ਬਦਲ ਹੋਵੇਗਾ। ਜ਼ਿਕਰਯੋਗ ਹੈ ਕਿ ਐਤਵਾਰ ਪ੍ਰੀਖਿਆਵਾਂ ਬਾਰੇ ਉੱਚ ਪੱਧਰੀ ਬੈਠਕ ਹੋਈ ਸੀ। ਔਰ ਜਿਹਦੇ ਵਿਚ ਸੂਬਿਆਂ ਤੋਂ ਸੁਝਾਅ ਮੰਗੇ ਗਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਮੁੱਦੇ ਤੇ ਨੌਕਰੀ ਨੇ ਕੇਂਦਰੀ ਸਿੱਖਿਆ ਮੰਤਰੀ ਨਾਲ ਇੱਕ ਜਿਹੜੀ ਬੈਠਕ ਕੀਤੀ ਹੈ ਤੇ ਉਨ੍ਹਾਂ ਨੇ ਕਿਹਾ ਕਿ ਸਰਕਾਰ ਮਹਾਮਾਰੀ ਦੇ ਮੱਦੇਨਜ਼ਰ ਵਿਦਿਆਰਥੀਆਂ ਨੂੰ ਸੁਰੱਖਿਆ ਨੂੰ ਤਰਜੀਹ ਦੇ ਰਹੀ ਹੈ। ਸੋ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਜਿਹੜੀ ਤਰਜੀਹ ਹੈ ਉਹ ਦਿੱਤੀ ਜਾ ਰਹੀ ਹੈ। ਤੇ ਇਹਦੇ ਨਾਲ ਹੀ ਬਲੈਕ ਫੰਗਸ ਦਾ ਕਾਫੀ ਜ਼ਿਆਦਾ ਜਿਹੜਾ ਸਹਿਮ ਆ ਉਹ ਪੰਜਾਬ ਦੇ ਵਿਚ ਬਣਦਾ ਜਾ ਰਿਹਾ। ਬਹੁਤ ਜ਼ਿਆਦਾ ਗਿਣਤੀ ਦੇ ਵਿਚ ਕੇਸ ਜਿਹੜੇ ਆ ਉਹ ਬਲੈਕ ਫੰਗਸ ਦੇ ਸਾਹਮਣੇ ਆਏ ਆ ਔਰ ਮੌਤਾਂ ਦੀ ਜਿਹੜੀ ਦਰ ਬਲੈਕ ਫੰਗਸ ਦੇ ਨਾਲ ਉਹ ਵੀ ਥੋੜੀ ਥੋੜੀ ਵੱਧਦੀ ਹੋਈ ਨਜ਼ਰ ਆ ਰਹੀ ਹੈ। ਔਰ ਜਿਵੇਂ ਕਿ ਇਸ ਬਿਮਾਰੀ ਨੂੰ ਲੈ ਕੇ ਜਿਵੇਂ ਕੋਰੋਨਾ ਨੂੰ ਲੈ ਕੇ ਪਹਿਲਾਂ ਸਹਿਮ ਬਣਿਆ ਸੀ, ਬਿਲਕੁਲ ਉਸੇ ਤਰ੍ਹਾਂ ਬਲੈਕ ਫੰਗਸ ਨੂੰ ਲੈ ਕੇ ਜਿਹੜਾ ਇੱਕ ਸਹਿਮ ਹੈ ਉਹ ਬਣਿਆ ਹੋਇਆ ਲੋਕਾਂ ਦੇ ਵਿਚ। ਔਰ ਇੱਥੇ ਸਰਕਾਰ ਦੀ ਜਿਹੜੀ ਹੁਣ ਭੂਮਿਕਾ ਆ ਉਹ ਹੋਰ ਵੀ ਜ਼ਿੰਮੇਵਾਰ ਹੋਣੀ ਚਾਹੀਦੀ ਹੈ ਕਿ ਪਹਿਲਾਂ ਹੀ ਕੋਰੋਨਾ ਦੇ ਪ੍ਰਕੋਪ ਨਾਲ ਲੋਕ ਪਹਿਲਾਂ ਜੂਝ ਰਹੇ ਆ, ਉਹਦੇ ਨਾਲ ਹੁਣ ਕੁਛ ਇਸ ਤਰ੍ਹਾਂ ਦੇ ਜਿਹੜੇ ਤੂਫਾਨ ਆ ਵੱਖ ਵੱਖ ਸੂਬਿਆਂ ਦੇ ਵਿਚ ਆਏ ਆ ਔਰ ਉਹਨਾਂ ਦੇ ਨਾਲ ਵੀ ਜਦੋਂ ਜਹਿਦ ਚੱਲ ਰਹੀ ਹੈ ਤੇ ਤੀਜੀ ਹੁਣ ਬਲੈਕ ਫੰਗਸ ਜਿਹੜੀ ਹੈ ਉਹ ਜਦੋਂ ਦੀ ਆਈ ਹੈ ਉਸ ਦੇ ਨਾਲ ਬਹੁਤ ਸਾਰੇ ਸੂਬਿਆਂ ਦੇ ਵਿਚ ਲੋਕ ਜਿਹੜੇ ਆ ਉਹ ਪ੍ਰਭਾਵਿਤ ਹੋ ਰਹੇ ਆ ਔਰ ਜਿਹਦਾ ਜਿਹੜਾ ਡਰ ਹੈ ਉਹ ਬਹੁਤ ਵੱਡਾ ਬਣਿਆ ਹੋਇਆ। ਤੇ ਦੋਸਤੋ ਅਗਲੀ ਖਬਰ ਤੱਕ ਅਜੇ ਵੀ ਅਸੀਂ ਉਡੀਕ ਕਰ ਰਹੇ ਸੀਗੇ ਕਿ ਸ਼ਾਇਦ ਜਸਵਿੰਦਰ ਬਿੱਟਾ ਹੋਰਾਂ ਦੇ ਨਾਲ ਜਿਹੜਾ ਸੰਪਰਕ ਹੈ ਉਹ ਸਾਡਾ ਬਣ ਸਕੇ ਤੇ ਥੋੜੀ ਬਹੁਤੀ ਜਿਹੜੀ ਅਪਡੇਟ ਆ ਉਹ ਅਸੀਂ ਉਹਨਾਂ ਤੋਂ ਉਥੋਂ ਲੈ ਸਕੀਏ ਕਿ ਉਥੇ ਅਸਲ ਦੇ ਵਿਚ ਕੀ ਮਾਹੌਲ ਹੈ, ਪਰ ਉਹਨਾਂ ਦਾ ਜਿਹੜਾ ਸੰਪਰਕ ਹੈ ਉਹ ਸਾਡੇ ਨਾਲ ਦੁਬਾਰਾ ਬਣਦਾ ਨਜ਼ਰ ਨਹੀਂ ਆ ਰਿਹਾ। ਸੋ ਜਿੰਨੀ ਕੁ ਖਬਰਾਂ ਬਾਰੇ ਜਾਣਕਾਰੀ ਜਿਹੜੀ ਆ ਉਹ ਅਸੀਂ ਸਾਂਝੀ ਕਰ ਸਕਦੇ ਹਾਂ ਜ਼ਰੂਰ ਤੁਹਾਡੇ ਨਾਲ ਕਰਦੇ ਰਵਾਂਗੇ। ਬਲੈਕ ਫੰਗਸ ਦਾ ਕਹਿੰਦੇ ਟੀਕਾ ਜਿਹੜਾ ਆ ਉਹ ਹੁਣ ਬਲੈਕ ਦੇ ਵਿਚ ਹੀ ਵਿਕ ਰਿਹਾ। ਇਹ ਬੜੀ ਸਾਡੇ ਲਈ ਸ਼ਰਮਨਾਕ ਗੱਲ ਹੈ, ਮੰਦਭਾਗੀ ਗੱਲ ਹੈ ਕਿ ਭਾਰਤ ਦੇ ਵਿਚ ਪੰਜਾਬ ਦੇ ਵਿਚ ਜਿਹੜੇ ਹਾਲਾਤ ਨੇ ਕਿ ਅਸੀਂ ਲੋਕਾਂ ਦੀਆਂ ਮਜਬੂਰੀਆਂ ਦਾ ਵੀ ਫਾਇਦਾ ਚੁੱਕ ਰਹੇ ਹਾਂ। ਜਦੋਂ ਅਸੀਂ ਕੋਰੋਨਾ ਦੀ ਗੱਲ ਕਰਦੇ ਸੀ ਤਾਂ ਆਕਸੀਜਨ ਦੇ ਜਿਹੜੇ ਸਿਲੰਡਰ ਸੀ ਉਹ ਇਸ ਕਦਰ ਬਲੈਕ ਹੋਏ ਕਿ ਜਾਨਾਂ ਬਚਾਉਣ ਦੇ ਲਈ ਸਾਨੂੰ ਅੱਗੇ ਆਉਣਾ ਚਾਹੀਦਾ ਸੀ, ਜਦਕਿ ਅਸੀਂ ਲੋਕ ਸਿਰਫ ਆਪਣੇ ਮੁਨਾਫੇ ਦੇ ਲਈ ਅੱਗੇ ਆਏ ਹਨਾ। ਔਰ ਹੁਣ ਵੀ ਕਹਿੰਦੇ ਆ ਕਿ ਬਲੈਕ ਫੰਗਸ ਦਾ ਜਿਹੜਾ ਟੀਕਾ ਬਲੈਕ ਦੇ ਵਿਚ ਇਸ ਵੇਲੇ ਵਿਕ ਰਿਹਾ। 2000 ਰੁਪਏ ਵਾਲਾ ਜਿਹੜਾ ਟੀਕਾ 12 ਤੋਂ 15 ਹਜ਼ਾਰ ਰੁਪਏ ਤੇ 155 ਰੁਪਏ ਵਾਲਾ ਜਿਹੜਾ ਜੈਨਰਿਕ ਟੀਕਾ ਮਿਲ ਰਿਹਾ ਉਹ 5500 ਰੁਪਏ ਦੇ ਵਿਚ ਮਿਲ ਰਿਹਾ। ਸੋ ਪੰਜਾਬ ਸਰਕਾਰ ਕਾਲਾ ਬਾਜ਼ਾਰੀ ਰੋਕਣ ਦੇ ਦਾਅਵਿਆਂ ਦੇ ਬਾਵਜੂਦ ਕਹਿੰਦੇ ਮੌਜੂਦਾ ਹਾਲਾਤ ਜਿਹੜੇ ਆ ਕੁਝ ਹੋਰ ਹੀ ਨੇ। ਸਾਬਕਾ ਕੌਂਸਲਰ ਪਰਮਜੀਤ ਸਿੰਘ ਕਾਲੋ ਨੇ ਕਹਿੰਦੇ ਦੋਸ਼ ਲਾਇਆ ਕਿ ਬਲੈਕ ਫੰਗਸ ਦੇ ਇਲਾਜ ਲਈ ਵਰਤਿਆ ਜਾਣ ਵਾਲਾ ਟੀਕਾ ਬਲੈਕ ਵਿਚ ਵਿਕ ਰਿਹਾ ਤੇ ਲੋਕਾਂ ਨੂੰ ਜ਼ਰੂਰੀ ਦਵਾਈਆਂ ਲਈ ਖੱਜਲ ਖੁਆਰ ਹੋਣਾ ਪੈ ਰਿਹਾ। ਸੋ ਉੱਚੇ ਭਾਅ ਦੀ ਕਾਲਾ ਬਾਜ਼ਾਰੀ ਜਿਹੜੀ ਹੈ ਉਹ ਇਸ ਵੇਲੇ ਹੋ ਰਹੀ ਹੈ ਤੇ ਬਲੈਕ ਫੰਗਸ ਦੇ ਇਲਾਜ ਲਈ ਲੋੜੀਂਦੇ ਟੀਕੇ ਜਿਹੜੇ ਉਹ ਮਿਲ ਹੀ ਨਹੀਂ ਰਹੇ ਤੇ ਬਹੁਤ ਸਾਰੇ ਲੋਕ ਜਿਹੜੇ ਆ ਉਹ ਦੋਸ਼ ਲਗਾ ਰਹੇ ਆ ਕਿ ਇਨ੍ਹਾਂ ਟੀਕਿਆਂ ਦੇ ਬਹੁਤ ਉੱਚੇ ਭਾਅ ਜਿਹੜੇ ਆ ਕੀਮਤਾਂ ਜਿਹੜੀਆਂ ਨੇ ਉਹ ਲਈਆਂ ਜਾ ਰਹੀਆਂ ਨੇ। ਸੋ ਇਹ ਸਾਡੀ ਇੱਕ ਬਦਕਿਸਮਤੀ ਆ ਕਿ ਸਾਡੇ ਦੇਸ਼ ਦੇ ਵਿਚ ਅਸੀਂ ਆਮ ਲੋਕਾਂ ਦੀਆਂ ਜਿਹੜੀਆਂ ਮਜਬੂਰੀਆਂ ਨੇ ਉਹਨਾਂ ਦਾ ਵੀ ਫਾਇਦਾ ਜਿਹੜਾ ਆ ਉਹ ਆਪਣੇ ਸਵਾਰਥ ਦੇ ਲਈ ਚੁੱਕਦੇ ਆ। ਉਧਰ ਚੰਡੀਗੜ੍ਹ ਤੇ ਮੋਹਾਲੀ ਦੇ ਵਿਚ ਇੱਕ ਵਧੀਆ ਖਬਰ ਇਹ ਹੈ ਕਿ ਉੱਥੇ ਕੋਰੋਨਾ ਮਰੀਜ਼ਾਂ ਦਾ ਜਿਹੜਾ ਅੰਕੜਾ ਕਾਫੀ ਜ਼ਿਆਦਾ ਘਟਿਆ ਹੁਣ ਤੇ ਪਿਛਲੇ 24 ਘੰਟਿਆਂ ਦੇ ਵਿਚ 7 ਮਰੀਜ਼ਾਂ ਦੀ ਜਿਹੜੀ ਮੌਤ ਹੈ ਉਹ ਹੋਈ ਹੈ, ਜਦਕਿ ਬਾਕੀ ਸ਼ਹਿਰਾਂ ਦੇ ਵਿਚ ਇਹ ਜਿਹੜਾ ਅੰਕੜਾ ਹੈ ਉਹ ਅਜੇ ਵੀ ਕਾਫੀ ਜ਼ਿਆਦਾ ਹੈ। ਤੇ ਲਓ ਦੋਸਤੋ ਹੁਣ ਮੈਨੂੰ ਲੱਗਦਾ ਕਿ ਜਸਵਿੰਦਰ ਬਿੱਟਾ ਹੋਰਾਂ ਦੇ ਨਾਲ ਤਾਂ ਸਾਡਾ ਸੰਪਰਕ ਨਹੀਂ ਬਣ ਸਕਣਾ, ਪਰ ਜੇ ਵੈਸੇ ਅਸੀਂ ਗੱਲ ਕਰੀਏ ਬਲੈਕ ਫੰਗਸ ਦੇ ਕੇਸਾਂ ਦੀ ਤਾਂ ਦੇਸ਼ ਦੇ 18 ਰਾਜਾਂ ਦੇ ਵਿਚ ਬਲੈਕ ਫੰਗਸ ਦੇ 5,424 ਕੇਸ ਜਿਹੜੇ ਆ ਉਹ ਇਸ ਵੇਲੇ ਦਰਜ ਹੋ ਚੁੱਕੇ ਆ। ਸਭ ਤੋਂ ਵੱਧ ਮਾਮਲੇ ਜਿਹੜੇ ਆ ਉਹ ਮਹਾਰਾਸ਼ਟਰ ਤੇ ਗੁਜਰਾਤ ਦੇ ਵਿਚ ਪਾਏ ਜਾ ਰਹੇ ਆ। ਪੰਜਾਬ ਦੇ ਵਿਚ ਵੀ ਬਲੈਕ ਫੰਗਸ ਦੇ 111 ਕੇਸ ਜਿਹੜੇ ਆ ਉਹ ਮਿਲੇ ਆ ਤੇ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਸੂਬੇ ਦੇ ਵੱਖ ਵੱਖ ਹਿੱਸਿਆਂ ਦੇ ਵਿਚ ਹੁਣ ਤੱਕ ਬਲੈਕ ਫੰਗਸ ਦੇ 111 ਕੇਸ ਜਿਹੜੇ ਆ ਉਹ ਮਿਲ ਚੁੱਕੇ ਆ ਤੇ ਉਨ੍ਹਾਂ ਨੇ ਇਹ ਵੀ ਕਿਹਾ ਕਿ ਮਾਹਿਰਾਂ ਦਾ ਇੱਕ ਗਰੁੱਪ ਜਿਹੜਾ ਆ ਇਸ ਦੇ ਇਲਾਜ ਬਾਰੇ ਪ੍ਰੋਟੋਕੋਲ ਜਿਹੜਾ ਆ ਬਣਾ ਰਿਹਾ ਤੇ ਨਾਲ ਹੀ ਨਾਲ ਕੇਸ ਜਿਹੜੇ ਆ ਸਰਕਾਰੀ ਸਿਹਤ ਕੇਂਦਰਾਂ ਦੇ ਵਿਚੋਂ ਹੀ ਮਿਲੇ ਆ। ਔਰ ਅਸੀਂ ਜਦੋਂ ਬਲੈਕ ਫੰਗਸ ਦੇ ਬਾਰੇ ਚ ਜਾਣਕਾਰੀ ਜਿਹੜੀ ਲੈਣ ਦੀ ਕੋਸ਼ਿਸ਼ ਕਰਦੇ ਆ ਤਾਂ ਦੱਸਿਆ ਇਹ ਜਾ ਰਿਹਾ ਕਿ ਇਹ ਬਿਮਾਰੀ ਜਿਹੜੀ ਆ ਜ਼ਿਆਦਾਤਰ ਉਹਨਾਂ ਲੋਕਾਂ ਨੂੰ ਹੋਈ ਆ ਜਿਨ੍ਹਾਂ ਨੂੰ ਪਹਿਲਾਂ ਕੋਵਿਡ ਸੀ ਔਰ ਜਿਨ੍ਹਾਂ ਨੇ ਸਟੀਰੋਇਡ ਜਿਹੜੇ ਸੀ ਉਹ ਜ਼ਿਆਦਾ ਲਏ ਸੀਗੇ ਔਰ ਉਹਨਾਂ ਨੂੰ ਹੀ ਬਲੈਕ ਫੰਗਸ ਜਿਹੜੀ ਹੈ ਉਹ ਆਪਣੀ ਗ੍ਰਿਫਤ ਦੇ ਵਿੱਚ ਲੈ ਰਹੀ ਹੈ। ਅੱਜ ਇੱਕ ਆਰਟੀਕਲ ਜਿਹੜਾ ਆ ਬਲੈਕ ਫੰਗਸ ਦੇ ਕਾਰਨ ਲੱਛਣ ਤੇ ਇਲਾਜ ਪੰਜਾਬੀ ਟ੍ਰਿਬਿਊਨ ਦੇ ਵਿੱਚ ਛਪਿਆ, ਇਹਦੇ ਬਾਰੇ ਹੋਰ ਵਿਸਥਾਰ ਦੇ ਵਿੱਚ ਜਿਹੜੀ ਜਾਣਕਾਰੀ ਹੈ ਉਹ ਉਸ ਆਰਟੀਕਲ ਦੇ ਵਿੱਚ ਵੀ ਤੁਹਾਨੂੰ ਮਿਲ ਸਕਦੀ ਹੈ। ਕੋਰੋਨਾ ਮਰੀਜ਼ਾਂ ਦੇ ਹੀ ਜ਼ਿਆਦਾਤਰ ਇਸ ਬਿਮਾਰੀ ਦੇ ਗ੍ਰਿਫਤ ਦੇ ਵਿੱਚ ਆਉਣ ਦੇ ਜਿਹੜੇ ਆਸਾਰ ਹੈ ਉਹ ਬਣੇ ਹੋਏ ਆ। ਕਾਲੀ ਉੱਲੀ ਬਲੈਕ ਫੰਗਸ ਜਿਹਨੂੰ ਅਸੀਂ ਕਹਿੰਦੇ ਹਾਂ, ਅਸਲ ਦੇ ਵਿੱਚ ਇਹ ਵੈਸੇ ਤਾਂ ਸਰੀਰ ਦੇ ਅੰਦਰ ਕਿਸੇ ਨਾ ਕਿਸੇ ਹਿੱਸੇ ਦੇ ਉੱਤੇ ਕੁਛ ਇਸ ਤਰ੍ਹਾਂ ਦੀਆਂ ਜਿਹੜੀਆਂ ਸਿੱਲੀਆਂ ਹੋਈਆਂ ਜਿਹੜੀਆਂ ਕੰਧਾਂ ਉਹ ਬਣੀਆਂ ਹੀ ਹੁੰਦੀਆਂ ਆ, ਪਰ ਇਹ ਕਦੋਂ ਜ਼ਹਿਰੀਲੀਆਂ ਹੋ ਜਾਂਦੀਆਂ ਆ ਜਿਹਦੇ ਨਾਲ ਜਿਹੜੀ ਮੌਤ ਦੇ ਜਿਹੜੇ ਚਾਂਸਿਸ ਆ ਵੱਧ ਜਾਂਦੇ ਆ ਉਹਦੇ ਬਾਰੇ ਚ ਜਿਹੜੀ ਸਾਨੂੰ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ। ਸੋ ਇਸ ਆਰਟੀਕਲ ਦੇ ਵਿੱਚ ਇਹ ਜਿਹੜੀ ਜਾਣਕਾਰੀ ਹੈ ਮੁਹੱਈਆ ਕੀਤੀ ਗਈ ਆ। ਇਸ ਆਰਟੀਕਲ ਨੂੰ ਜੇਕਰ ਤੁਹਾਡੇ ਕੋਲ ਸਮਾਂ ਹੋਵੇ ਤਾਂ ਜ਼ਰੂਰ ਪੜ੍ਹਿਓ। ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਇੰਟਰਵਿਊਜ਼ ਆ ਉਹਦੇ ਜ਼ਰੀਏ ਵੀ ਇਸ ਵੇਲੇ ਬਹੁਤ ਸਾਰੇ ਲੋਕ ਜਿਹੜੇ ਆ ਉਹ ਇਸ ਤਰ੍ਹਾਂ ਦੀ ਜਾਣਕਾਰੀ ਮੁਹੱਈਆ ਕਰ ਰਹੇ ਆ। ਪਰ ਦੋਸਤੋ ਇਹ ਬਹੁਤ ਜ਼ਰੂਰੀ ਹੈ ਕਿ ਜਦੋਂ ਸੋਸ਼ਲ ਮੀਡੀਆ ਦੇ ਉੱਤੇ ਕੋਈ ਵੀ ਜਾਣਕਾਰੀ ਜਿਹੜੀ ਹੈ ਉਹ ਆਉਂਦੀ ਹੈ ਤਾਂ ਉੱਥੇ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਕਨਫਿਊਜ਼ਨ ਆ, ਬਹੁਤ ਤਰ੍ਹਾਂ ਦੇ ਜਿਹੜੇ ਇੱਕ ਤਰ੍ਹਾਂ ਦੇ ਭੰਬਲ ਭੂਸੇ ਜਿਹੜੇ ਆ ਉਹ ਪੈਦਾ ਹੋ ਜਾਂਦੇ ਆ ਕਿ ਕਿਹੜੀ ਗੱਲ ਸਹੀ ਆ ਤੇ ਕਿਹੜੀ ਗਲਤ ਆ। ਸੋ ਇਸ ਕਰਕੇ ਜ਼ਿਆਦਾਤਰ ਜਿਹੜੀਆਂ ਇਹੋ ਜਿਹੀਆਂ ਜਦੋਂ ਜਾਣਕਾਰੀਆਂ ਤੁਸੀਂ ਲੈਣੀਆਂ ਹੁੰਦੀਆਂ ਤਾਂ ਸਿਹਤ ਵਿਭਾਗ ਦੀਆਂ ਜਿਹੜੀਆਂ ਵੈਬਸਾਈਟਸ ਬਣੀਆਂ ਹੁੰਦੀਆਂ ਆ ਉਹਦੇ ਤੇ ਜਾ ਕੇ ਲੈਣੀਆਂ ਜ਼ਰੂਰੀ ਹੁੰਦੀਆਂ, ਕਿਉਂਕਿ ਉੱਥੇ ਹੀ ਅਸਲ ਦੇ ਵਿੱਚ ਬਿਲਕੁਲ ਸਹੀ ਜਾਣਕਾਰੀ ਜਿਹੜੀ ਆ ਉਹ ਮਿਲਦੀ ਆ। ਜੇ ਤੁਸੀਂ ਆਸਟ੍ਰੇਲੀਆ ਦੀ ਗੱਲ ਕਰੋ ਤਾਂ ਜਿਹੜਾ ਹੈਲਥ ਡਿਪਾਰਟਮੈਂਟ ਆ ਉਹਨਾਂ ਦੀਆਂ ਵੈਬਸਾਈਟਸ ਤੇ ਜਾ ਕੇ ਤੁਸੀਂ ਇਹੋ ਜਿਹੀ ਜਿਹੜੀ ਜਾਣਕਾਰੀ ਆ ਉਹ ਲੱਭ ਸਕਦੇ ਹੋ। ਜੇ ਤੁਸੀਂ ਭਾਰਤ ਦੀ ਗੱਲ ਕਰਦੇ ਹੋ ਤਾਂ ਭਾਰਤ ਦੇ ਵੀ ਸਿਹਤ ਮਹਿਕਮੇ ਵੱਲੋਂ ਜ਼ਰੂਰ ਕਿਤੇ ਨਾ ਕਿਤੇ ਇਹ ਜਿਹੜੀ ਜਾਣਕਾਰੀ ਆ ਉਹ ਮੁਹੱਈਆ ਕੀਤੀ ਗਈ ਹੋਵੇਗੀ। ਜੇ ਨਹੀਂ ਕੀਤੀ ਗਈ ਤਾਂ ਇਹ ਵੀ ਸਾਡੇ ਲਈ ਮੰਦਭਾਗ ਹੈ ਕਿ ਸਾਡੇ ਲੋਕਾਂ ਤੱਕ ਅਸਲ ਜਿਹੜੀ ਜਾਣਕਾਰੀ ਆ ਉਹ ਕਈ ਵਾਰ ਪਹੁੰਚਦੀ ਨਹੀਂ ਹੈ। ਪਰ ਜੇਕਰ ਅਸੀਂ ਸੋਸ਼ਲ ਮੀਡੀਆ ਦੇ ਜ਼ਰੀਏ ਹੀ ਜ਼ਿਆਦਾਤਰ ਬਹੁਤ ਕੁਛ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਕੁਛ ਗੱਲਾਂ ਜਿਹੜੀਆਂ ਉਹ ਸਹੀ ਹੁੰਦੀਆਂ ਪਰ ਕੁਛ ਗੱਲਾਂ ਜਿਹੜੀਆਂ ਉਹ ਅਸਲ ਦੇ ਵਿੱਚ ਸਹੀ ਹੁੰਦੀਆਂ ਨਹੀਂ ਆ ਤੇ ਉਹ ਸਾਡੇ ਲਈ ਭੰਬਲ ਭੂਸੇ ਦਾ ਕਾਰਨ ਬਣ ਜਾਂਦੀਆਂ। ਤੇ ਲਓ ਜੀ ਇਹ ਸੀ ਅੱਜ ਦਾ ਖਬਰਾਂ ਦਾ ਸਿਲਸਿਲਾ ਤੇ ਖਬਰਾਂ ਦਾ ਇਹ ਸਿਲਸਿਲਾ ਹੁਣ ਆਪਾਂ ਇੱਥੇ ਹੀ ਰੋਕਦੇ ਆਂ ਤੇ ਦੋਸਤੋ ਹੁਣ ਜਿਹੜਾ ਅੰਤਲਾ ਪੜਾਅ ਯਾਨੀ ਕਿ ਤੁਹਾਡੇ ਤੋਂ ਇਜਾਜ਼ਤ ਵੀ ਆਪਾਂ ਲੈਣੀ ਆ ਪਰ ਪ੍ਰੋਗਰਾਮ ਦੇ ਵਿੱਚ ਅੱਜ ਵੀ ਬਹੁਤ ਸਾਰੀਆਂ ਕਮੀਆਂ ਰਹੀਆਂ ਹੋਣਗੀਆਂ ਔਰ ਉਹਨਾਂ ਕਮੀਆਂ ਦਾ ਸਾਡੇ ਤੱਕ ਕਿਸ ਤਰ੍ਹਾਂ ਪਤਾ ਲੱਗਣਾ ਹੈ ਇਹ ਜੀ ਤੁਸੀਂ ਆਪਣੀ ਫੀਡਬੈਕ ਜਦੋਂ ਤੱਕ ਦਿਓਗੇ ਨਹੀਂ ਉਦੋਂ ਤੱਕ ਸਾਨੂੰ ਨਹੀਂ ਇਹਦਾ ਪਤਾ ਲੱਗੇਗਾ। ਸੋ ਉਹਨਾਂ ਕਮੀਆਂ ਤੋਂ ਸਾਨੂੰ ਜਾਣੂ ਜ਼ਰੂਰ ਕਰਵਾਇਆ ਕਰੋ। ਦੋਵੇਂ ਪੱਖ ਜਿਹੜੇ ਆ ਕੋਈ ਚੰਗਾ ਆ ਕੋਈ ਮਾੜਾ ਉਹ ਦੋਵੇਂ ਪੱਖ ਸਾਡੇ ਸਾਹਮਣੇ ਆਉਣੇ ਸਾਡੇ ਅੱਗੇ ਆਉਣੇ ਬਹੁਤ ਜ਼ਰੂਰੀ ਨੇ। ਸੋ ਜਿਹੜੇ ਕਮਜ਼ੋਰ ਪੱਖ ਨੇ ਉਹਨਾਂ ਨੂੰ ਅਸੀਂ ਸੁਧਾਰ ਲਈਏ ਤੇ ਜਿਹੜੇ ਚੰਗੇ ਪੱਖ ਨੇ ਉਹਨਾਂ ਨੂੰ ਹੋਰ ਖੂਬਸੂਰਤੀ ਦੇ ਨਾਲ ਤੁਹਾਡੇ ਲਈ ਅਸੀਂ ਲੈ ਕੇ ਆਉਂਦੇ ਰਹੀਏ। ਤੇ ਲਓ ਜੀ ਦੋਸਤੋ ਫਿਰ ਲੈਣੇ ਆ ਇਜਾਜ਼ਤ ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਜ਼ਰੂਰ ਦੱਸਦੀ ਜਾਵਾਂ ਕਿ ਅੱਜ ਪ੍ਰੋਗਰਾਮ ਦੌਰਾਨ ਅਸੀਂ ਇੱਕ ਖਾਸ ਸਿਲਸਿਲਾ ਜਿਹੜਾ ਉਹ ਪ੍ਰੋਗਰਾਮ ਦੌਰਾਨ ਤਾਂ ਨਹੀਂ ਪ੍ਰਸਾਰਿਤ ਕਰ ਸਕੇ ਪਰ ਪ੍ਰੋਗਰਾਮ ਤੋਂ ਬਾਅਦ ਜ਼ਰੂਰ ਲੈ ਕੇ ਆ ਰਹੇ ਹਾਂ ਇੱਕ ਮੁਲਾਕਾਤ ਦਾ ਸਿਲਸਿਲਾ। ਸੋ ਇੱਕ ਮੁਲਾਕਾਤ ਜਿਹੜੀ ਆ ਉਹ ਕੀਤੀ ਗਈ ਹੈ ਮਿਸਟਰ ਆਸਟ੍ਰੇਲੀਆ ਮਸਲ ਮਾਡਲ ਕੈਟਾਗਰੀ ਦੇ ਵਿੱਚ ਲੱਕੀ ਪੰਡਿਤ ਹੋਰੀ ਜਿਹੜੇ ਕਿ ਆਸਟ੍ਰੇਲੀਆ ਦੇ ਵਸਨੀਕ ਨੇ ਔਰ ਉਨ੍ਹਾਂ ਨੇ ਮਿਸਟਰ ਆਸਟ੍ਰੇਲੀਆ ਬਣ ਕੇ ਇੱਕ ਵਾਰ ਫਿਰ ਆਪਣੇ ਭਾਈਚਾਰੇ ਦਾ ਜਿਹੜਾ ਮਾਣ ਹੈ ਉਹ ਵਧਾਇਆ ਔਰ ਇਸ ਤੋਂ ਪਹਿਲਾਂ ਵੀ ਉਹ ਮਿਸਟਰ ਆਸਟ੍ਰੇਲੀਆ ਰਹਿ ਚੁੱਕੇ ਨੇ, ਮਿਸਟਰ ਲੰਡਨ ਵੀ ਰਹਿ ਚੁੱਕੇ ਨੇ ਔਰ ਮਿਸਟਰ ਵਿਕਟੋਰੀਆ ਵੀ ਰਹਿ ਚੁੱਕੇ ਨੇ ਔਰ ਇਸ ਵਾਰ ਫਿਰ 2021 ਦੇ ਵਿੱਚ ਉਹ ਮਸਲ ਮਾਡਲ ਕੈਟਾਗਰੀ ਦੇ ਵਿੱਚ ਮਿਸਟਰ ਆਸਟ੍ਰੇਲੀਆ ਦਾ ਜਿਹੜਾ ਰੁਤਬਾ ਉਹ ਹਾਸਲ ਕੀਤਾ ਉਨ੍ਹਾਂ ਨੇ। ਸੋ ਉਨ੍ਹਾਂ ਦੇ ਨਾਲ ਕੀਤੀ ਇੱਕ ਮੁਲਾਕਾਤ ਜਿਹੜੀ ਆ ਉਹ ਪ੍ਰੋਗਰਾਮ ਦੇ ਵਿੱਚ ਅਗਲੇ ਸਿਲਸਿਲੇ ਦੇ ਵਿੱਚ ਤੁਹਾਡੀ ਨਜ਼ਰ ਕਰਨ ਜਾ ਰਹੇ ਹਾਂ। ਇਸ ਵੇਲੇ ਮੇਰੇ ਨਾਲ ਘੁੰਮਣ ਸਾਹਿਬ ਵੀ ਜੁੜੇ ਹੋਏ ਨੇ ਔਰ ਘੁੰਮਣ ਸਾਹਿਬ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਤਿ ਸ੍ਰੀ ਅਕਾਲ ਜੀ, ਕਹਿੰਦੇ ਭੈਣਾਂ ਭਰਾਵਾਂ ਤੇ ਰਿਸ਼ਤੇਦਾਰਾਂ ਨੂੰ ਤੁਸੀਂ ਕਹਿੰਦੇ ਹਫ਼ਤੇ ਬਾਅਦ ਮਿਲ ਲੈਂਦੇ ਹੋ, ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ, ਤੰਦਰੁਸਤੀ ਦੇਵੇ, ਪਰਿਵਾਰ ਵਧੇ ਤੇ ਤਰੱਕੀ ਇਮਾਨਦਾਰੀ ਮਿਹਨਤ ਲਗਨ ਨਾਲ ਤਰੱਕੀ ਕਰਦੇ ਰਹੋ। ਬਹੁਤ ਬਹੁਤ ਧੰਨਵਾਦ ਘੁੰਮਣ ਸਾਹਿਬ। ਔਰ ਨਾਲ ਹੀ ਕਹਿ ਰਹੇ ਨੇ ਕਿ ਦੇਸ਼ ਦੇ ਤਿੰਨ ਨਾਮ ਹਨ, ਤਿੰਨ ਤਰ੍ਹਾਂ ਦੇ ਲੋਕ ਇੱਥੇ ਰਹਿੰਦੇ ਹਨ, ਭਾਰਤ ਦੀ ਗੱਲ ਕਰ ਰਹੇ ਨੇ, ਪੰਜਾਬੀ ਹਨ, ਇੱਥੇ ਕੀੜੇ ਮਾਰ ਦਵਾਈ ਵਿੱਚ ਕੀੜੇ ਪੈ ਗਏ ਹਨ ਜੀ। ਸੋ ਇਹ ਗੱਲ ਪਿਛਲੀ ਵਾਲੀ ਮੇਰੀ ਸਮਝ ਚ ਨਹੀਂ ਆਈ ਪਰ ਬਿਲਕੁਲ ਘੁੰਮਣ ਸਾਹਿਬ ਜਿਸ ਤਰ੍ਹਾਂ ਅਸੀਂ ਆਮ ਗੱਲ ਕਰਦੇ ਹਾਂ ਕਿ ਪੰਜਾਬ ਦੇ ਵਿੱਚ कुछ भी किसी भी तरह की कोई भी समस्या आंदी है और सानू उस समस्या दा समस्या नू लेके जड़ी चिंता सानू इत्थे बैठिया नू भी हुंदी है। सो तुसी उत्थे सारे जने सुख सांद माणो, सारे ही तंदुरुस्त रहो, इस गल दे लई असीं दुआ जड़ी है परमात्मा दे अगे करदे आं। ते लो फिर दोस्तो अज दा इह सिलसिला हुण आपां इत्थे ही रोकदे आं। अज दा लहरां प्रोग्राम जड़ा आ ओह वी हुण मैं इत्थे ही छड्ड के जा रही हां, पर इस तों बाद इक मुलाकात दा जड़ा सिलसिला है ओह असीं बहुत जल्द तुहाडी नज़र करन जा रहे हां। ते मैनू हुण इजाजत लैणी पैणी है, दिओ फिर इजाजत, तुसी मौजा माणो, अज दा दिन माणो, मौसम माणो और अपने कम्मा कारां दे विच सफलता दे नाल अज दा जड़ा दिन आ ओह बिताओ। ते मेरे वालों बहुत प्यार भरी सत श्री अकाल, ते तुसी जुड़े रहो जी हरमन रेडियो दे नाल।